पवित्र पावन पुरख प्रभ स्वामी क्यों कर मिले जुठारी हमरे जी होर मुख होर होत है। हम करण ही कर्महीन कुड़ियारी, हमरी मुंदर नाम हर स्वामी, हृदय अंतर दुष्ट दुष्टारी। ज्यों भावे त्यों राखो स्वामी, जन नानक शरण तुम्हारी। ज्यों भावे त्यों राखो स्वामी, शरण आन लगे। शुभ दिहाड़ा मनाने वास्ते भावे गर्मी बहुत पै रही है ते बेनती की गई है कि जो छोटे बच्चे ने उन्होंने लैके बीबिया कैनवस के थले ना बैठन, ए शामियाना हेठा ना बैठन, ए गर्मी बढ़ती है। और कोले सामने दरख्त ने, दरख्तों के हेठा घा लग्या होया, हवा खुली चल रही है, उत्थे हाथ वाला पखा लै जाण ते बच्चियां दे दुआले बहुते कपड़े ना बलेटण, इशनान करन दी लोड़ पैंदी है, इशनान करा लैण क्योंकि फुल हुंदे ने इस गर्मी च। जिथे बंदे बैठ जांदे ने उत्थे 10 दर्जे गर्मी होर बढ़ जाया करदी है। सो इस करके ओ बच्चे जदों बाहर बैठणगे तां खुश रहणगे। ते बीबियां नूं वी सुणन वास्ते प्रबंध कीता होया, उत्थे आवाज़ पहुंचदी है। सो बीबियां छोटियां सारियां उत्थे बच्चियां नूं लैके बह जाण। दूसरे जिहड़े छोटे जे वड्डे बच्चे ने, उन्हां नूं जो पहरेदार ने फुल तोड़दे ने, दरख्तां दे टुसे तोड़दे ने, होर टूटियां खोलदे ने, होर कई किस्म दे शरारतां वगैरा करदे आ क्योंकि बच्चियां दा सुभाअ होया करदा। बच्चा सुभाअ है, हुंदे तां बहुत चंगे ने, दात है परमेशर दी, ਪਰ ਬਿਰਤੀ ਚਾਂਚਲ ਹੋਣ ਕਰਕੇ ਉਹ ਪਹਿਰੇਦਾਰਾਂ ਦੀ ਡਿਊਟੀ ਬਣ ਜਾਂਦੀ ਹੈ ਕਿ ਉਹਨਾਂ ਨੂੰ ਥੋੜ੍ਹਾ ਖਬਰਦਾਰੀ ਰੱਖਣ ਅਤੇ ਹੌਲੀ ਹੌਲੀ ਉਹਨਾਂ ਨੂੰ ਹਟਾ ਕੇ ਰੱਖਣ ਬਿਠਾਉਣ। ਸੋ ਹੁਣ ਸਾਰੇ ਆਪ ਚਿੱਤ ਬਿਰਤੀਆਂ ਇਕਾਗਰ ਕਰੋ, ਧਿਆਨ ਦੇਵੋ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਅੱਜ ਅਨੰਦਪੁਰ ਸਾਹਿਬ ਦੇ ਅੰਦਰ ਬੈਠੇ ਬਹੁਤ ਸਾਰੇ ਬਚਨ ਕਰ ਰਹੇ, ਬਹੁਤ ਕਿਸਮ ਦੀਆਂ ਸਿੱਖਿਆਵਾਂ ਦੇ ਰਹੇ ਨੇ, ਜਿਹਦੇ ਨਾਲ ਸਾਨੂੰ ਬੜੀ ਦੇਰ ਤੱਕ ਪ੍ਰਕਾਸ਼ ਮਿਲਦਾ ਰਹੇਗਾ ਜੀਵਨ ਬਤੀਤ ਕਰਨ ਵਾਸਤੇ ਅਤੇ ਸਿੱਖੀ ਵਿੱਚ ਰਹਿਣ ਵਾਸਤੇ। ਸੋ ਅੱਜ ਇੱਕ ਗੱਲ ਚੱਲਦੀ, ਕਿਸੇ ਨੇ ਮਹਾਰਾਜ ਜੀ ਨੇ ਪੁੱਛਿਆ ਬਈ ਪ੍ਰੇਮੀਓ ਐਂ ਦੱਸੋ ਸੰਸਾਰ ਦੇ ਨਾਮ ਕਿਸ ਚੀਜ਼ ਨਾਲ ਰਹਿੰਦਾ, ਕਿਉਂਕਿ ਥੋੜ੍ਹੀ ਦੇਰ ਪਹਿਲਾਂ ਮਹਾਰਾਜ ਦੇ ਪਾਸ ਬੱਚੇ ਬੇਨਤੀ ਕੀਤੀ ਗਈ ਕਿ ਸੱਚੇ ਪਾਤਸ਼ਾਹ ਮੇਰੇ ਘਰ ਔਲਾਦ ਨਹੀਂ ਹੋਈ, ਬੱਚਾ ਨਹੀਂ ਹੋਇਆ ਅਤੇ ਮੇਰਾ ਨਾਂ ਸੰਸਾਰ 'ਤੇ ਕਿਵੇਂ ਰਹੇਗਾ। ਮਹਾਰਾਜ ਕਹਿੰਦੇ ਪ੍ਰੇਮੀਆਂ ਬੱਚਿਆਂ ਬੱਚਿਆਂ ਵਾਲਿਆਂ ਦੇ ਨਾਂ ਸਭ ਦੇ ਮਿਟ ਜਾਂਦੇ ਨੇ, ਕਿਸੇ ਦਾ ਨਹੀਂ ਰਹਿੰਦਾ। ਇਹਨਾਂ ਨੂੰ ਸੰਗਤ ਦੀ ਰੁਚੀ ਦੇ ਕੇ ਆਪਨੇ ਫਰਮਾਨ ਕੀਤਾ ਕਿ ਸਾਧ ਸਿੰਘ ਜੀ ਐਂ ਦੱਸੋ ਸੰਸਾਰ ਦੇ ਉੱਤੇ ਨਾਮ ਕਿਵੇਂ ਰਿਹਾ ਕਰਦਾ। ਸਾਰੇ ਹੀ ਬੋਲਣ ਲੱਗ ਗਏ, ਕੋਈ ਕੁਛ ਕਹਿੰਦਾ ਜੀ ਤਾਲ ਲਵਾ ਦੇਵੇ, ਕੋਈ ਕਹਿੰਦਾ ਖੂਹ ਲਵਾ ਦੇ, ਕੋਈ ਕਹਿੰਦਾ ਸਰੈਂ ਪਾ ਦੇਵੇ, ਕੋਈ ਕਹਿੰਦਾ ਬਾਗ ਲਵਾ ਦੇਵੇ, ਸੜਕ ਬਣਾ ਦੇਵੇ, ਹੋਰ ਕੋਈ ਭਲੇ ਦਾ ਕੰਮ ਕਰਨ ਲੱਗੇ ਤਾਂ ਨਾਮ ਰਹਿ ਜਾਂਦਾ। ਮਹਾਰਾਜ ਜੀ ਸੁਣਦੇ ਗਏ, ਸਾਰਿਆਂ ਤੋਂ ਸੁਣ ਕੇ ਆਪਨੇ ਫਰਮਾਨ ਕੀਤਾ ਕਿ ਪ੍ਰੇਮੀਓ ਨਾਮ ਰਹਿੰਦਾ ਹੈ ਜੇ ਪਰਮੇਸ਼ੁਰ ਦਾ ਭਜਨ ਕੀਤਾ ਜਾਵੇ। ਜਿਹੜਾ ਪਰਮੇਸ਼ੁਰ ਦਾ ਭਜਨ ਕਰ ਲੈਂਦਾ ਉਹਦਾ ਨਾਮ ਰਹਿੰਦਾ, ਦੂਸਰੇ ਦਾ ਨਾਮ ਨਹੀਂ ਰਿਹਾ ਕਰਦਾ। ਨਾਮ ਰਹਿੰਦਾ ਜਿਹੜਾ ਪਰਮੇਸ਼ੁਰ ਦਾ ਭਜਨ ਕਰਦਾ, ਤੇ ਪਰਮੇਸ਼ੁਰ ਦੇ ਨਾਮ ਨੂੰ ਦੁਨੀਆਂ ਸਮਝਦੀ ਨਹੀਂ ਹੈ। ਕਿੰਨਾ ਹੀ ਰੌਲਾ ਪਾਈ ਜਾਓ, ਕਿੰਨੇ ਲੈਕਚਰ ਦੇਈ ਜਾਓ, ਕਿੰਨੇ ਦੀਵਾਨ ਲਾਈ ਜਾਓ, ਨਹੀਂ ਦਿਮਾਗ ਚ ਆਉਂਦਾ ਵੀ ਪਰਮੇਸ਼ੁਰ ਦਾ ਨਾਮ ਵੀ ਜਪਣਾ। ਛੋਟੇ ਛੋਟੇ ਕੰਮ ਆਉਂਦੇ ਨੇ, ਖੇਚਲ ਬਹੁਤੀ ਚੱਲਦੇ ਨੇ ਤੇ ਫਲ ਥੋੜਾ ਲੈਣ ਨੂੰ ਤਿਆਰ ਨੇ। ਤੀਰਥ ਯਾਤਰਾ ਕਰਦਾ, 68 ਤੀਰਥਾਂ ਦਾ ਇਸ਼ਨਾਨ ਕਰਕੇ ਆਉਂਦਾ, ਬੜੀ ਭਾਰੀ ਖੇਚਲ ਹੋਈ, ਹਜ਼ਾਰਾਂ ਰੁਪਈਆ ਖਰਚ ਹੋ ਗਿਆ, ਲੇਕਿਨ ਉਸ ਕਰਮ ਦਾ ਓਨਾ ਫਲ ਨਹੀਂ ਹੁੰਦਾ ਜਿੰਨਾ ਨਾਮ ਦਾ, ਨਾਮ ਨੂੰ ਨਹੀਂ ਸਮਝਦੇ। ਮਹਾਰਾਜ ਕਹਿਣ ਲੱਗੇ ਕਲਯੁਗ ਦੇ ਅੰਦਰ ਸਾਰੇ ਹੀ ਕਰਮ ਧਰਮ ਜਿਹੜੇ ਨੇ ਉਹਨਾਂ ਦਾ ਜਿਹੜਾ ਮੁੱਲ ਹੈ ਬਹੁਤ ਘੱਟ ਗਿਆ, ਬਹੁਤ ਘੱਟ ਗਿਆ। ਜਿਵੇਂ ਹੁਣ ਕਰੰਸੀ ਫੈਲ ਗਈ ਨਾ, ਸਿਆਣੇ ਬੰਦੇ ਸਮਝਦੇ ਆ ਮੇਰੀ ਗੱਲ, ਜਦੋਂ ਰੁਪਈਏ ਦੀ 1.5 ਰੁਪਈਏ ਦੀ ਇੱਕ ਮਣ ਕਣਕ ਵਿਕਦੀ ਹੁੰਦੀ, ਜਦ ਮੈਂ ਛੋਟਾ ਹੁੰਦਾ ਮਿਲਟਰੀ ਚ ਭਰਤੀ ਹੈ, ਇੱਕ ਗੱਡਾ ਮੱਕੀ ਦਾ ਭਰਿਆ ਹੋਇਆ 25 ਰੁਪਈਏ ਨੂੰ ਵਿਕਦਾ ਹੁੰਦਾ, ਉਹ ਰੁਪਈਏ ਦਾ ਬੜਾ ਭਾਰਾ ਮੁੱਲ ਸੀ। ਲੇਕਿਨ ਹੁਣ 1 ਰੁਪਈਏ ਦੀ ਮੱਕੀ ਆਉਂਦੀ ਹੈ, 1 ਰੁਪਈਏ ਦੇ ਛੋਲੇ ਆਉਂਦੇ ਨੇ ਕਿਲੋ, ਜਦ ਛੋਲਿਆਂ ਵਾਲੀ ਕਣਕ ਨੂੰ ਕੋਈ ਪਸੰਦ ਨਹੀਂ ਸੀ ਕਰਿਆ ਕਰਦਾ, ਕਿਉਂਕਿ ਸਮੇਂ ਦੇ ਬਦਲਦੇ ਨਾਲ ਕੀਮਤਾਂ ਬਦਲਦੀਆਂ, ਕਰੰਸੀ ਦਾ ਫੈਲਾਅ ਹੋ ਗਿਆ ਤੇ ਜਿਹੜਾ 1939 ਦਾ ਰੁਪਈਆ ਸੀ ਉਸ ਵੇਲੇ ਜਿਹੜਾ 1 ਪੈਸਾ ਸੀ ਉਹ ਹੁਣ ਦੇ 2 ਰੁਪਈਏ ਦੇ ਬਰਾਬਰ ਹੈ, ਅੱਜ ਦੇ 2 ਰੁਪਈਏ ਦੇ ਬਰਾਬਰ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਨਾਲ ਕੋਈ ਸਮਾਂ ਸੀ ਸਤਯੁਗ ਦੇ ਅੰਦਰ ਸੱਚ ਫੜਿਆ ਕਰਦਾ ਸੀ, ਸੱਚ ਬੋਲਣਾ, ਸੱਚ ਦਾ ਜੀਵਨ ਬਤੀਤ ਕਰਨਾ, ਤ੍ਰੇਤੇ ਦੇ ਅੰਦਰ ਜੱਗ ਕਰਿਆ ਕਰਦੇ ਸੀ, ਸੱਚ ਵੀ ਬੋਲਿਆ ਕਰਦੇ ਸੀ ਤਾਂ ਫਲੀਭੂਤ ਹੁੰਦੇ ਸੀ, ਦੁਆਪਰ ਦੇ ਅੰਦਰ ਆ ਕੇ ਬਹੁਤ ਕਿਸਮ ਦੀ ਪੂਜਾ ਕਰਦੇ ਸੀ, ਸਾਧਨ ਕਰਦੇ ਸੀ, ਤਪ ਕਰਦੇ ਸੀ, ਬੜੀ ਬੜੀ ਦੇਰ ਤੱਕ ਜੰਗਲਾਂ ਚ ਬੈਠ ਕੇ ਤਪ ਕਰਦੇ ਸੀ ਤਾਂ ਕੁਛ ਮਾੜਾ ਮੋਟਾ ਫਲ ਮਿਲਿਆ ਕਰਦਾ। ਤੇ ਕਲਯੁਗ ਦੇ ਅੰਦਰ ਸਮਾਂ ਬਦਲ ਗਿਆ, ਇਹਨਾਂ ਚੀਜ਼ਾਂ ਦਾ ਮੁੱਲ ਨਹੀਂ ਰਿਹਾ, ਬਹੁਤਾ ਨਹੀਂ ਮੁੱਲ ਰਿਹਾ, ਮਾਮੂਲੀ ਮੁੱਲ ਰਹਿ ਗਿਆ, ਥੋੜਾ ਮੁੱਲ ਰਹਿ ਗਿਆ। ਮਹਾਰਾਜ ਕਹਿੰਦੇ ਹੁਣ ਜੋ ਸਮਾਂ ਚੱਲ ਰਿਹਾ ਹੈ ਇਹਦੇ ਵਿੱਚ ਪਰਮੇਸ਼ੁਰ ਦੇ ਨਾਮ ਦਾ ਮੁੱਲ ਹੈ, ਹੋਰ ਕੋਈ ਮੁੱਲ ਨਹੀਂ। ਜਿਹਦੇ ਹਿਰਦੇ ਚ ਨਾਮ ਵੱਸ ਜੇ, ਜਿਹੜਾ ਰਸਨਾ ਦੇ ਨਾਲ ਪਰਮੇਸ਼ੁਰ ਦਾ ਨਾਮ ਜਪੇ, ਕੰਨਾਂ ਦੇ ਨਾਲ ਸਰਵਣ ਕਰੇ, ਤੇ ਨਾਮ ਦੀ ਮਹਿਮਾ ਨੂੰ ਜੋ ਮਨ ਦੇ ਨਾਲ ਮੰਨਦਾ ਹੈ ਉਹਦੇ ਮੁਕਾਬਲੇ ਤੇ ਕੋਈ ਆ ਨਹੀਂ ਸਕਦਾ। ਸੋ ਇਸ ਕਰਕੇ ਸਾਰਿਆਂ ਨਾਲੋਂ ਪ੍ਰਮੁੱਖ ਸਾਧਨ ਅੱਜ ਦੇ ਕਲਯੁਗ ਦੇ ਜ਼ਮਾਨੇ ਦੇ ਅੰਦਰ ਇੱਕੋ ਹੀ ਹੈ ਕਿ ਪੰਜ ਪਿਆਰਿਆਂ ਤੋਂ ਗੁਰੂ ਘਰ ਦਾ ਨਾਮ ਲਿਆ ਜਾਵੇ। ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ, ਅੰਮ੍ਰਿਤ ਛਕਾ ਕੇ ਫਿਰ ਨਾਮ ਦਿੰਦੇ ਨੇ। ਅੰਮ੍ਰਿਤ ਤਾਂ ਬੇਅੰਤ ਦੁਨੀਆਂ ਛਕਦੀ ਹੈ, 80,000 ਦੇ ਗਰੀਬ ਤਾਂ ਅਸੀਂ ਛਕਾ ਤਾ ਇੱਥੇ, ਲੇਕਿਨ ਨਾਮ ਕਿੰਨੇ ਕੁ ਜਪਦੇ ਨੇ। ਉਹਦਾ ਕਾਰਨ ਹੈ ਕਦਰ ਨਹੀਂ ਹੈ, ਕਦਰ ਨਾ ਹੋਣ ਕਰਕੇ ਨਾਮ ਦੀ ਮਹਿਮਾ ਪਤਾ ਨਹੀਂ ਲੱਗਦਾ। ਮਹਾਰਾਜ ਕਹਿੰਦੇ ਕਲਯੁਗ ਦਾ ਸਮਾਂ ਆ ਗਿਆ ਪ੍ਰੇਮੀਓ, ਹੁਣ ਜੇ ਨਾਮ ਬੀਜ ਲਿਆ ਜਾਵੇ ਤਾਂ ਇਹਦਾ ਬਹੁਤ ਬੜਾ ਫਲ ਪ੍ਰਾਪਤ ਹੁੰਦਾ ਹੈ। ਮਹਾਰਾਜ ਕਹਿਣ ਲੱਗੇ ਨਾਮ ਦੀ ਰੁੱਤ ਆਈ ਹੈ, ਨਾਮ ਬੀਜ ਲਓ। ਤੇ ਨਾਮ ਦੀ ਮਹਿਮਾ ਕਿੰਨੀ ਹੈ, ਇੱਕ ਚਿੱਤ ਜੇ ਇੱਕ ਛਿਨ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਅੱਖ ਦੇ ਝਮਕਣ ਜਿੰਨਾ ਚਿਰ ਜੇ ਵਾਹਿਗੁਰੂ ਵੱਲ ਧਿਆਨ ਚਲਿਆ ਜਾਵੇ, ਕਹਿੰਦੇ ਜਮਾਂ ਦੀ ਫਾਸੀ ਗਲ ਚ ਪਈ ਹੋਵੇ ਤੇ ਉਹਨੂੰ ਕੱਟਿਆ ਜਾਂਦਾ, ਫਿਰ ਉਸੇ ਵੇਲੇ ਐਡੀ ਤਾਕਤ ਰੱਖਦਾ। ਸੋ ਮਹਾਰਾਜ ਕਹਿਣ ਲੱਗੇ ਪ੍ਰੇਮੀਓ, ਇਹ ਜੋ ਨਾਮ ਹੈ ਇਹਦੀ ਸੰਸਾਰ ਕਦਰ ਨਹੀਂ ਜਾਣਦਾ, ਕੀਮਤ ਨਹੀਂ ਜਾਣਦਾ, ਕਿਉਂਕਿ ਬਾਹਰ ਲੈ ਜਾਓ ਭਾਈ ਇਹਨੂੰ ਚੱਕ ਕੇ। ਸੋ ਨਾਮ ਮੁਰਾਲਾ ਨਾ ਪਾਓ, ਚੁੱਪ ਕਰੋ। ਦਾ ਨਾਮ ਇਹਦੇ ਬਾਰੇ ਸੰਸਾਰ ਜਾਣਦਾ ਨਹੀਂ ਹੈ ਕਿ ਕਿੰਨੀ ਮੈਂ। ਮਹਾਰਾਜ ਕਹਿੰਦੇ ਇੱਕ ਚਿੱਤ ਇੱਕ ਛਿੰਨ ਧਿਆਨ ਦੇ ਨਾਲ ਜਮਾਂ ਦੀ ਫਾਸੀ ਗਲ ਚੋਂ ਕੱਟ ਜਾਂਦੀ, ਲੇਕਿਨ ਸੰਸਾਰ ਨਹੀਂ ਜਾਣਦਾ। ਸੋ ਮਹਾਰਾਜ ਕਹਿਣ ਲੱਗੇ ਕਿ ਪ੍ਰੇਮੀਓ, ਜੋ ਸਰੋਵਰ ਲਵਾ ਦੇਣਾ, ਕੋਈ ਬਿਲਡਿੰਗਾਂ ਬਣਾ ਦੇਣੀਆਂ ਨੇ, ਫੂਲ ਲਵਾ ਦੇਣਾ, ਉਹਦੇ ਨਾਲ ਨਾਮ ਨਹੀਂ ਰਿਹਾ ਕਰਦਾ, ਥੋੜੀ ਦੇਰ ਰਹਿੰਦਾ। ਚੰਗੇ ਪੁੰਨ ਦੇ ਘਰਾਂ ਆ, ਮੁੱਲਾਪੁਰ ਦਾ ਸਰੋਵਰ ਹੈ, ਤਲਾਅ ਹੈ, ਕੋਈ ਦੱਸ ਸਕਦਾ ਵੀ ਇਹ ਕਿਹਨੇ ਬਣਾਇਆ, ਕੌਣ ਸੀ ਬੰਦਾ ਇਹ ਜਿਹਨੇ ਬਣਾਇਆ? ਤਲਾਅ ਤਾਂ ਜ਼ਰੂਰ ਬਣਿਆ ਹੋਇਆ ਅਸੀਂ ਦੇਖਦੇ ਹਾਂ, ਲੇਕਿਨ ਜਾਣਦਾ ਕੋਈ ਨਹੀਂ। ਸੋ ਮਹਾਰਾਜ ਕਹਿਣ ਲੱਗੇ ਕਿ ਜੋ ਨਾਮ ਦੀ ਮਹਿਮਾ ਹੈ ਉਹ ਸੰਸਾਰ ਨਹੀਂ ਜਾਣਦਾ ਕਿਸੇ ਤਰੀਕੇ ਨਾਲ। ਸੋ ਨਾਮ ਜਪਣ ਵਾਲਾ ਥਿਰ ਰਹਿੰਦਾ, ਹੋਰ ਨਹੀਂ ਰਹਿੰਦਾ, ਤੇ ਇਹਦੀ ਜੋ ਮਹਿਮਾ ਹੈ ਉਹ ਬੰਦਗੀ ਕਰਨ ਵਾਲਿਆਂ ਨੂੰ ਪਤਾ ਹੁੰਦਾ, ਹੋਰ ਸੰਸਾਰ ਦੇ ਅੰਦਰ ਕਿਸੇ ਨੂੰ ਨਹੀਂ ਪਤਾ। ਐਂ ਫਰਮਾਨ ਕਰ,
ਮਹਿਮਾ ਹਰ ਨਾਮ ਦੀ ਸੰਤਾਂ ਦੇ ਮੇਰੇ ਵਸੇ, ਮੈਂ
ਮਹਿਮਾ ਸੰਤ ਰਿਧ ਵਸੈ ਸੰਤ ਪ੍ਰਤਾਪ ਤੁਰਤ ਸਭ। ਮਹਾਰਾਜ ਕਹਿੰਦੇ ਨਾਮ ਦੀ ਮਹਿਮਾ ਕੇਵਲ ਨਾਮ ਜਪਣਿਆਂ ਦੇ ਹਿਰਦੇ ਚ ਵਸਦੀ ਹੈ, ਬਾਕੀ ਸੰਸਾਰ ਤਾਂ ਜਾਣਦਾ ਹੀ। ਗੁਰੂ ਘਰ ਦੀ ਸੇਵਾ ਪ੍ਰਤੱਖ ਰੂਪ ਦੇ ਅੰਦਰ, ਬਹੁਤ ਸਾਰੇ ਬਿਮਾਰ ਇੱਥੇ ਸੇਵਾ ਕਰਕੇ ਰਾਜੀ ਹੁੰਦੇ। ਬਾਬਾ ਜੀ ਦੱਸ ਦਿੰਦਾ ਵੀ ਜਪਜੀ ਸਾਹਿਬ ਦੇ ਪਾਠ ਕਰੋ, ਇੰਨਾ ਭਜਨ ਕਰੋ, ਤੁਸੀਂ ਰਾਜੀ ਹੋ ਜਾਓਗੇ। ਕਿਉਂਕਿ ਜਿਹੜਾ ਬਿਮਾਰੀ ਹੈ ਪਾਪਾਂ ਦੇ ਫਲ ਕਰਕੇ ਬਿਮਾਰੀ ਹੋਇਆ ਕਰਦੀ ਹੈ। ਪਰਮੇਸ਼ਰ ਤੇ ਪੁੰਨਿਆ ਵਿਆਪਨ ਸਭੇ ਰੋ, ਜਦੋਂ ਪਰਮੇਸ਼ਰ ਯਾਦ ਆ ਜਾਏਗਾ ਉਸ ਵੇਲੇ ਬਿਮਾਰੀਆਂ ਘਾਟੇ ਵਿਘਨ ਸਭ ਹਟ ਜਾਣਗੇ, ਐਸਾ ਫਰਮਾਨ ਹੈ ਗੁਰੂ ਸਾਹਿਬ ਦਾ। ਮੈਂ ਤਾਂ ਯਾਦ ਹੀ ਕਰਾਉਂਦਾ ਹੁਣ, ਬ੍ਰਹਮ ਸਿਮਰਤ ਕਛ ਵਿਘਨ ਨਾ ਲੱਗੇ, ਨਹੀਂ ਵਿਘਨ ਲੱਗੂਗਾ। ਕਾਰੋਬਾਰ ਨਹੀਂ ਜੀ ਚੱਲਦਾ, ਘਾਟਾ ਪੈ ਰਿਹਾ, ਸੋਨੇ ਨੂੰ ਹੱਥ ਪਾਉਂਦੇ ਆ ਮਿੱਟੀ ਬਣ ਜਾਂਦੀ ਹੈ ਥੋੜੇ ਦਿਨਾਂ ਚ। ਮਹਾਰਾਜ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਹੋਇਆ ਪ੍ਰੇਮੀਆ, ਤਾਂ ਤੇਰੇ ਰਿਜਕ ਨਹੀਂ ਰਹਿੰਦਾ, ਤਾਂ ਤੇਰੇ ਘਰ ਚ ਦੁੱਧ ਨਹੀਂ ਰਹਿੰਦਾ, ਤਾਂ ਤੇਰੇ ਘਰ ਵਿਚ ਵਿਘਨ ਪੈਂਦੇ ਨੇ, ਸ਼ਰਾਬ ਆਉਂਦੀ ਹੈ, ਭੂਤ ਆ ਵੜਦੇ ਨੇ ਨਾਲ ਦੀ ਨਾਲ, ਤੇਰੇ ਬਰਕਤ ਕਿੱਥੋਂ ਪੈ ਜਾਏਗੀ। ਇਹਦਾ ਇਲਾਜ ਹੈ ਕਿ ਪ੍ਰਭੂ ਨੂੰ ਸਿਮਰ, ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨੌ ਨਿੱਧ। ਜਿਹੜਾ ਪ੍ਰਭੂ ਨੂੰ ਸਿਮਰਦਾ ਉਹਦੇ ਭੰਡਾਰੇ ਭਰ ਜਾਂਦੇ ਨੇ, ਬਰਕਤ ਪੈਂਦੀ ਹੈ, ਜਿੱਥੇ ਨਾਮ ਹੋਏਗਾ ਉੱਥੇ ਬਰਕਤ ਪਏਗੀ। ਤੋ ਮਹਾਰਾਜ ਕਹਿੰਦੇ ਸੰਸਾਰ ਨੂੰ ਇਸ ਦੀ ਮਹਿਮਾ ਦਾ ਨਹੀਂ ਪਤਾ, ਇੱਥੇ ਰਾਜੀ ਹੋ ਜਾਂਦੇ। ਉਹਦੇ ਬਾਅਦ ਫਿਰ ਮੈਂ ਪੁੱਛਦਾ ਪੰਜ ਛੇ ਮਹੀਨੇ ਬਾਅਦ, ਜਦ ਕਹਿੰਦੇ ਨੇ ਆਪੇ ਵੀ ਮੈਂ ਰਾਜੀ ਹੋ ਗਿਆ, ਮੈਂ ਕਿਹਾ ਕਾਹਦੇ ਦਾ ਮੈਂ? ਕਹਿੰਦੇ ਮੈਂ ਇੰਨਾ ਪਾਠ ਕਰਿਆ ਸੀ, ਹਜ਼ਾਰ ਪਾਠ ਜਪਜੀ ਸਾਹਿਬ ਦਾ ਕਰਿਆ ਸੀ। ਹਜ਼ਾਰ ਤਾਂ ਬਹੁਤ ਵੱਡੀ ਚੀਜ਼ ਹੈ। ਪਹਿਲੇ ਗੁਰਸਿੱਖ ਐਸਾ ਰਵਾਇਤ ਆਉਂਦੀ ਹੈ ਕਿ ਜੇ ਕੋਈ ਚੜ੍ਹਾਈ ਕਰ ਜਾਣਾ, ਕਿਸੇ ਮਹਾਤਮਾ ਦੇ ਮਨ ਚ ਮਿਹਰ ਪੈ ਜਾਣੀ, ਤਾਂ ਉਹ ਇਹ ਕਹਿੰਦੇ ਸੀਗੇ ਵੀ ਚੰਗਾ ਤੁਸੀਂ ਸਾਰੇ ਬਹਿ ਜਾਓ, ਜਪਜੀ ਸਾਹਿਬ ਦਾ ਪਾਠ ਕਰੋ ਇਹਦੇ ਆਲੇ ਦੁਆਲੇ ਬੈਠ ਕੇ। ਐਸੇ ਇਤਿਹਾਸ ਜ਼ਿਕਰ ਆਉਂਦੇ ਨੇ ਕਿ ਜਪਜੀ ਸਾਹਿਬ ਦਾ ਪਾਠ ਕਰਨ ਦੇ ਨਾਲ ਮਰੇ ਹੋਏ ਬੰਦੇ ਨੇ ਉੱਠ ਕੇ ਬੈਠ ਜਾਣਾ। ਇੱਕ ਰਵਾਇਤ ਆਉਂਦੀ ਹੈ, ਪਤਾ ਨਹੀਂ ਸੱਚੀ ਹੈ ਕਿ ਨਹੀਂ, ਕਹਿੰਦੇ ਗੁਰੂ ਮਹਾਰਾਜ ਨੂੰ ਜਦ ਪਤਾ ਲੱਗਿਆ ਤਾਂ ਉਹਨਾਂ ਨੇ ਜਪਜੀ ਸਾਹਿਬ ਚੋਂ ਇੱਕ ਟੋਕ ਕੱਢ ਦਿੱਤੀ, ਉਹ ਹੋਰ ਪਾਸੇ ਲਾਤੀ ਬਾਣੀ ਦੇ। ਕਹਿ ਰਹੇ ਵਿਦਵਾਨਾਂ ਦਾ ਕੰਮ ਹੈ ਅਗਰ ਮਗਰ ਕਰਨਾ, ਸਾਡਾ ਤਾਂ ਵਿਸ਼ਵਾਸ ਹੈ ਵੀ ਜਪਜੀ ਸਾਹਿਬ ਪੂਰਨ ਹੈ, ਹੁਣ ਵੀ ਉਹ ਹੀ ਕੰਮ ਕਰਦਾ। ਉਹਦੇ ਬਾਅਦ ਜਦ ਪੁੱਛਦੇ ਆ ਵੀ ਹੁਣ ਵੀ ਤੂੰ ਨਾਮ ਜਪਦਾ, ਕਹਿੰਦਾ ਨਾ ਜੀ ਜਪਜੀ ਸਾਹਿਬ ਦਾ ਨਹੀਂ ਪਾਠ ਕਰਦਾ। ਕਹਿੰਦਾ ਨਾ ਜੀ ਵਿਹਲੇ ਨਹੀਂ ਮਿਲਦਾ, ਉਹ ਰਾਜੀ ਹੋਇਆ ਤੂੰ, ਕਾਰੋਬਾਰ ਤੇਰਾ ਚੱਲਿਆ, ਅਜੇ ਵੀ ਤੇਰੇ ਮਨ ਵਿੱਚ ਨਾਮ ਦੀ ਕਦਰ ਨਹੀਂ ਆਈ। ਕਿਉਂ ਨਹੀਂ ਆਉਂਦੀ? ਉਹਦੀ ਰੁਚੀ ਦੁਨੀਆ ਭਰ, ਸੌਦੇਬਾਜ਼ੀ ਕਰਦੇ ਆ ਅਸੀਂ ਗੁਰੂ ਮਹਾਰਾਜ ਨੂੰ, ਬਈ ਰਾਜੀ ਹੋ ਗਏ ਠੀਕ ਹੈ, ਹੁਣ ਮੈਂ ਨੰਗੀ ਖਵਾਜਾ ਵਿਸਰਿਆ, ਕੀ ਲੋੜ ਹੈ ਸਾਨੂੰ ਹੁਣ ਪਾਠ ਕਰਨ ਦੀ, ਮੈਂ ਕਿਹੜਾ ਹੁਣ ਬਿਮਾਰ ਹੁਣ। ਸੋ ਮਹਾਰਾਜ ਕਹਿੰਦੇ ਇਹਦੀ ਮਹਿਮਾ ਦਾ ਸੰਤਾਂ ਨੂੰ ਪਤਾ ਹੁੰਦਾ, ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਹਾੜ ਦਾਮ ਕੋ ਛੀਪਰੋ ਹੋਇਓ ਲਾਠੀ। ਗਰੀਬ ਆਦਮੀ ਇੰਨਾ ਵੱਡਾ ਬਣਿਆ ਨਾਮ ਜਪ ਕੇ ਕਿ ਹਿੰਦੁਸਤਾਨ ਦਾ ਚੱਕਰਵਰਤੀ ਬਾਦਸ਼ਾਹ ਸਲੇਮ ਸ਼ਾਹ ਮੂੰਹ ਚੁਕਾ ਲਿਆ ਹੋਇਆ, ਗਲ ਚ ਪੱਲਾ ਪਾਇਆ ਹੋਇਆ, ਦੋਵੇਂ ਹੱਥ ਬੰਨੇ ਹੋਏ ਨੇ, ਉਸੇ ਨਾਮਦੇਵ ਦੇ ਅੱਗੇ ਖੜਾ, ਜਿਸ ਨਾਮਦੇਵ ਨੂੰ ਉਹ ਕਹਿੰਦਾ ਸੀ ਜੇ ਮਰੀ ਹੋਈ ਗਊ ਜੀ ਹੁੰਦੀ ਨਾ ਕੀਤੀ ਤਾਂ ਤੈਨੂੰ ਨਾਲੇ ਮੈਂ ਮਾਰ ਦੂੰਗਾ। ਹੁਣ ਆਪ ਗਊ ਤਾਂ ਜਿਉਂਦੀ ਹੋ ਗਈ ਤੇ ਉਧਰੋਂ ਪਰਮੇਸ਼ਰ ਦਾ, ਜਦ ਪਰਮੇਸ਼ਰ ਨੇ ਜਦੋਂ ਕਰੋਪ ਦ੍ਰਿਸ਼ਟੀ ਕੀਤੀ ਤਾਂ ਉਹਦੇ ਐਡਾ ਦਰਦ ਹੋਇਆ ਲਿਟਦਾ ਫਿਰਦਾ, ਤੇ ਨਾਲੇ ਬੇਨਤੀਆਂ ਕਰਦਾ ਨਾਮਦੇਵ ਕੋਲ ਆ ਕੇ, ਬਖਸ਼ੀ ਹਿੰਦੂ ਮੈਂ ਤੇਰੀ ਗਾਏ, ਹੁਣ ਮੈਂ ਬਾਦਸ਼ਾਹ ਨਹੀਂ ਆਇਆ ਹਿੰਦੁਸਤਾਨ ਦਾ ਚੱਲ ਕੇ, ਮੈਂ ਤਾਂ ਕਾਲੀ ਗਊ ਤੇਰੇ ਚਰਨਾਂ ਚ। ਕਿਤੇ ਬੜੀ ਮਹਿਮਾ ਹੋ ਗਈ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਚੀਪਰੋ ਹੋਇਓ ਲਾਖੀ। ਮੁੰਡਾ ਤਰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਰੋ ਪਯੋ ਗੁਣ ਗੀਰ, ਰਵਦਾਸ ਮੰਤਾ ਟੋਰ ਨੀ ਤਿੰਨ ਤਿਆਗੀ ਮਾਇਆ, ਪ੍ਰਗਟ ਹੋਇਆ ਸਾਧ ਸੰਗ ਹਰ ਦਰਸ਼ਨ ਪਾਏ। ਕਬੀਰ ਕੱਪੜੇ ਪੁੰਨ ਵਾਲਾ ਬੰਦਾ ਤੇ 7.5 ਕਰੋੜ ਬੰਦਿਆਂ ਦਾ ਆਪਣੇ ਉਧਾਰ ਕੀਤਾ। ਰਵਿਦਾਸ ਜੀ ਜੁੱਤੀਆਂ ਗੰਢਣ ਵਾਲਾ, ਵਾਹਿਗੁਰੂ ਦੇ ਦਰਸ਼ਨ ਹੁੰਦੇ ਨੇ, ਮਾਇਆ ਦਾ ਤਿਆਗ ਕਰ ਦਿੱਤਾ। ਸਾਇਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਸਾਰੇ ਜਾਣਦੇ ਨੇ ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਿਣਿਆ। ਜਦੋਂ ਨਾਮ ਹਿਰਦੇ ਚ ਵਸ ਗਿਆ ਉਹ ਵੀ ਭਗਤਾਂ ਚ ਗਿਣਿਆ ਗਿਆ ਤੇ ਪਰਮੇਸ਼ੁਰ ਉਹਦੇ ਕੰਮ ਕਰਦਾ ਆ ਕੇ ਸੇਵਾ ਕਰਦਾ, ਰਾਜੇ ਦੀ ਸੇਵਾ ਕਰਦਾ ਤੇ ਰੂਪ ਧਾਰ ਲਿਆ ਸੈਨ ਦਾ। ਭਾਈ ਧਿੰਗ ਦਾ ਸਰੂਪ ਗੁਰੂ ਅਕਾਲ ਪੁਰਖ ਨੇ ਧਾਰ ਕੇ ਭਾਈ ਧਿੰਗ ਦੀ ਥਾਂ ਜਾ ਕੇ ਸੇਵਾ ਕੀਤੀ। ਗੁਰੂ ਅੰਗਦ ਸਾਹਿਬ ਮਹਾਰਾਜ ਦਾ ਸਿੱਖ ਸੀਗਾ, ਨਾਮ ਹੁਣ ਜਪ ਲਓ ਚਾਹੇ ਪਹਿਲਾਂ ਜਪਿਆ, ਉਹ ਤਾਂ ਮਹਿਮਾ ਉਸੇ ਤਰ੍ਹਾਂ ਰਹਿੰਦੀ ਹੈ। ਇਹ ਵਿਧ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ। ਜਦੋਂ ਧੰਨੇ ਨੇ ਇਹ ਗੱਲ ਸੁਣੀ ਉਹ ਕਹਿਣ ਲੱਗਿਆ ਐਡਾ ਨਾਮ ਹੈ, ਉਹ ਭਗਤੀ ਕਰਨ ਲੱਗ ਗਿਆ। ਨੌ ਤਰ੍ਹਾਂ ਦੀ ਭਗਤੀ ਹੁੰਦੀ, ਨਤੀਜਾ ਹੋਇਆ ਕਿ ਉਹਨੂੰ ਪਰਮੇਸ਼ੁਰ ਪ੍ਰਤੱਖ ਹੋ ਕੇ ਮਿਲੇ ਪ੍ਰਤੱਖ ਗਸਾਈਆਂ ਧੰਨਾ ਬਡਭਾਗਾ। ਸੋ ਮਹਾਰਾਜ ਕਹਿੰਦੇ ਇਸ ਨਾਮ ਦੀ ਮਹਿਮਾ ਸੰਤਾਂ ਸੰਤ ਜਾਣਦੇ ਨੇ, ਤੇ ਬਾਕੀ ਜਿਹੜਾ ਨਾਮ ਜਪਣ ਵਾਲਾ ਜਿੰਨਾ ਜੀ ਕਰਦਾ ਗੁਪਤ ਰਹਿ ਲੇ, ਜਿੰਨਾ ਜੀ ਕਰਦਾ ਆਪਣੇ ਆਪ ਨੂੰ ਛੁਪਾਉਣ ਵਾਸਤੇ ਕਿਹੋ ਜਿਹੇ ਕੰਮ ਕਰ ਲੇ। ਪਹਿਲੇ ਮਹਾਤਮਾ ਜਦੋਂ ਨਾਮ ਪ੍ਰਗਟ ਹੋ ਜਾਂਦਾ ਫਿਰ ਦੁਨੀਆਂ ਮੱਖੀਆਂ ਹੋ ਕੇ ਮਗਰ ਪੈ ਜਾਂਦੀ ਸੀ, ਮੇਰਾ ਆਹ ਕੰਮ ਨਹੀਂ ਜੀ ਹੋਇਆ, ਮੇਰਾ ਨਹੀਂ ਜੀ ਹੋਇਆ, ਮੇਰਾ ਨਹੀਂ ਹੋਇਆ, ਮੇਰਾ ਨਹੀਂ ਹੋਇਆ। ਮੈਂ ਵੀ ਦੇਖਦਾ ਸਾਰਾ ਦਿਨ ਆਹੀ ਹੋ ਜਾਂਦਾ, ਮੇਰੇ ਦੁਆਲੇ ਤਾਂ ਕੋਈ ਨਾਮ ਦੀ ਗੱਲ ਤੱਕ ਬਿਰਲਾ ਹੀ ਕਰਦਾ ਇਹ ਕਰਦਾ ਹੀ। ਉਹ ਫਿਰ ਆਪਣੇ ਆਪ ਨੂੰ ਛੁਪਾਉਣ ਵਾਸਤੇ ਗਲਤ ਜਗ੍ਹਾ ਤੇ ਚਲੇ ਜਾਂਦੇ, ਕਈ ਜਾ ਕੇ ਬੇਸ਼ਮਾਵਾਂ ਦੀਆਂ ਨੌਕਰੀਆਂ ਕਰ ਲੈਂਦੇ, ਉੱਥੇ ਚਲੇ ਜਾਣਾ ਉਹਨਾਂ ਦੇ ਸੇਵਾ ਕਰੀ ਜਾਣੀ, ਗੁਪਤ ਰਹਿੰਦੇ ਸੀ। ਲੇਕਿਨ ਫਿਰ ਪਤਾ ਲੱਗ ਜਾਂਦਾ ਸੀ, ਪ੍ਰਗਟ ਹੋ ਜਾਂਦੇ ਸੀ। ਮਹਾਰਾਜ ਕਹਿੰਦੇ ਨਾਮ ਜਪਣ ਵਾਲਾ ਕਦੇ ਵੀ ਗੁਪਤ ਨਹੀਂ ਰਹਿ ਸਕਦਾ। ਮੇਰੇ ਛੁਪਣ ਲਹਿਰਣ ਦੀ ਚਾਹ ਛੁਪੇ ਟੁਰ ਜਾਣ ਦੀ ਪੂਰੀ ਹੁੰਦੀ ਨਾ ਏ, ਮੈਂ ਤਰਲੇ ਰਹਿ ਰਿਹਾ। ਭਾਈ ਵੀਰ ਸਿੰਘ ਲਿਖਦੇ ਵੀ ਮੈਂ ਚੁੱਪ ਕਰਕੇ ਸੰਸਾਰ ਤੋਂ ਜਾਣਾ ਚਾਹੁੰਦਾ, ਮੇਰਾ ਕੋਈ ਨਾਮ ਨਾ ਜਾਣਦਾ ਹੋਵੇ। ਬੁੱਲਾ ਕਹਿੰਦਾ ਮੈਂ ਚੁੱਪ ਕਰਕੇ ਜਾਣਾ ਚਾਹੁੰਦਾ, ਬੁੱਲਿਆ ਉੱਥੇ ਵਸੀਏ ਜਿੱਥੇ ਸਾਰੇ ਹੀ ਅੰਨੇ, ਨਾ ਕੋਈ ਸਾਨੂੰ ਜਾਣੇ ਤੇ ਨਾ ਕੋਈ ਮੰਨੇ। ਲੇਕਿਨ ਬੁੱਲੇ ਨੂੰ ਕੋਈ ਭੁੱਲਿਆ, ਸਾਰੇ ਪ੍ਰਗਟ ਹੈ। ਸੋ ਮਹਾਰਾਜ ਕਹਿੰਦੇ ਉਹ ਪ੍ਰਗਟ ਹੋ ਜਾਂਦੇ ਆ, ਫਰਮਾਨ ਕਰਦੇ
ਸਾਰੀ ਦੁਨੀਆਂ ਵਿੱਚ ਪ੍ਰਗਟ ਹੋ ਜਾਂਦੇ ਨੇ ਜਪਦੇ ਜਿਹੜੇ ਨਾਮ ਹਰੀ। Thank you.
ਦਾ ਨਾਮ ਜਪਣ ਵਾਲਾ, ਕਿਉਂਕਿ ਨਾਮ ਦਾ ਪ੍ਰਕਾਸ਼ ਐਡਾ ਜ਼ਬਰਦਸਤ ਹੁੰਦਾ ਹੈ, ਸੂਰਜ ਚੜ ਜਾਵੇ ਕਿਉਂ ਨਹੀਂ ਪ੍ਰਗਟ ਹੋਏਗਾ, ਕਿੰਨਾ ਹੀ ਬਦਲ ਹੋਣ ਚਾਹੀਦਾ। ਤੋ ਮਹਾਰਾਜ ਕਹਿੰਦੇ ਹਰ ਸਿਮਰਨ ਕਰ ਭਗਤ ਪ੍ਰਗਟ ਆਏ, ਪ੍ਰਗਟ ਹੋ ਗਏ ਭਗਤ ਨਾਮ ਜਪਣ ਕਰਕੇ। ਹਰ ਸਿਮਰਨ ਲੱਗ ਵੇਦ ਉਪਾਏ, ਵੇਦਾਂ ਦਾ ਗਿਆਨ ਪਰਮੇਸ਼ਰ ਦਾ ਨਾਮ ਜਪਣ ਨਾਲ ਪ੍ਰਗਟ ਹੋਇਆ। ਹਰ ਸਿਮਰਨ ਪਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌ ਕੁੰਟ ਜਾਤੇ, ਜਿਨ੍ਹਾਂ ਨੂੰ ਕੋਈ ਨਹੀਂ ਸੀ ਜਾਣਦਾ, ਚਾਰੇ ਕੁੰਟਾਂ ਚ ਉਨ੍ਹਾਂ ਦੇ ਨਾਮ ਦਾ ਡਾਂਕਾ ਵੱਜ ਗਿਆ। ਆਠ ਪੈਰ ਹਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਉਹ ਛਪਿਆ ਨਹੀਂ ਕਰਦਾ, ਪ੍ਰਗਟ ਹੋ ਜਾਇਆ ਕਰ। ਸੋ ਉਸ ਵੇਲੇ ਬਚਨ ਹੁੰਦੇ ਨੇ ਤੇ ਮਹਾਰਾਜ ਕਹਿਣ ਲੱਗੇ ਵੀ ਐਂ ਦੱਸੋ, ਤੁਹਾਨੂੰ ਇੱਕ ਅਸੀਂ ਸਵਾਲ ਕਰਦੇ ਹਾਂ ਸੰਗਤ ਨੂੰ, ਵੀ ਤੁਸੀਂ ਭਗਤ ਕਬੀਰ ਨੂੰ ਜਾਣਦੇ ਹੋ? ਕਹਿੰਦੇ ਹਾਂ ਮਹਾਰਾਜ। ਸਾਰਿਆਂ ਦਾ ਜਵਾਬ ਆ ਗਿਆ ਜਿੰਨੀ ਸੰਗਤ ਬੈਠੀ, ਜਾਣਦੇ ਆ ਮਹਾਰਾਜ। ਭਗਤ ਕਬੀਰ ਨੂੰ ਕੌਣ ਭੁੱਲਿਆ ਹੋਇਆ? ਕਹਿੰਦੇ ਉਹ ਤਾਂ ਬੜੀ ਦੂਰ ਹੋਏ ਨੇ, ਇੱਥੋਂ ਕਾਸ਼ੀ ਕਿੰਨੀ ਦੂਰ ਹੈ? ਕਹਿੰਦੇ ਮਹਾਰਾਜ ਚਾਹੇ ਦੂਰ ਹੋਏ ਨੇ ਪਰ ਉਹ ਤਾਂ ਭੁੱਲੇ ਨਹੀਂ ਹੋਏ, ਛੋਟੇ ਜਿਹੇ ਬੱਚੇ ਨੂੰ ਪੁੱਛ ਲਓ, ਉਹ ਵੀ ਜਾਣਦਾ ਕਬੀਰ ਨੂੰ। ਕਹਿਣ ਲੱਗੇ ਚੰਗਾ ਫਿਰ ਐਂ ਦੱਸੋ ਵੀ ਉਸ ਵੇਲੇ ਰਾਜਾ ਕਿਹੜਾ ਸੀ ਤੇ ਵੱਡੇ ਵੱਡੇ ਸ਼ਾਹੂਕਾਰ ਕਿਹੜੇ ਸੀ, ਕੋਈ ਦੱਸ ਸਕਦੇ ਹੋ? ਕਹਿੰਦੇ ਮਹਾਰਾਜ ਸ਼ਾਹੂਕਾਰਾਂ ਨੂੰ ਤਾਂ ਛੱਡੋ, ਸਾਨੂੰ ਤਾਂ ਰਾਜਾ ਦੱਸਣਾ ਹੀ ਔਖਾ ਹੋਇਆ ਹੈ। ਸੋਚੀ ਜਾਂਦੇ ਹੈ, ਕੋਈ ਕਿਸੇ ਰਾਜੇ ਦਾ ਨਾਂ ਲੈਂਦਾ, ਕੋਈ ਕਿਸੇ ਰਾਜੇ ਦਾ ਲੈਂਦਾ। ਅਖੀਰ ਸਾਰੇ ਚੁੱਪ ਹੋ। ਉਸ ਵੇਲੇ ਕਹਿਣ ਲੱਗੇ ਵੀ ਸੱਚੇ ਪਾਤਸ਼ਾਹ, ਸਾਨੂੰ ਤਾਂ ਅਸੀਂ ਤਾਂ ਜੋ ਕੁਝ ਜਾਣਦੇ ਸੀ ਆਪਦੇ ਅਰਜ਼ ਕਰ ਦਿੱਤੀ, ਆਪ ਕਿਰਪਾ ਕਰਕੇ ਦੱਸੋ। ਮਹਾਰਾਜ ਕਹਿੰਦੇ ਦੇਖੋ ਪ੍ਰੇਮੀਓ, ਉਸ ਵੇਲੇ ਹਿੰਦੁਸਤਾਨ ਦਾ ਚੱਕਰਵਰਤੀ ਬਾਦਸ਼ਾਹ ਜਿਹਦੇ ਕੋਲ ਬੇਅੰਤ ਫੌਜਾਂ ਸੀ, ਬੜੇ ਯੁੱਧ ਜਿਸਨੇ ਕੀਤੇ, ਤੇ ਉਹ ਰਾਜੇ ਦਾ ਨਾਮ ਸਿਕੰਦਰ ਲੋਧੀ ਸੀ, ਲੋਧੀ ਖਾਨਦਾਨ ਚੋਂ ਤੇ ਸਿਕੰਦਰ ਸੀਗਾ ਜਾਲਮ ਬਹੁਤ। ਸਾਰੇ ਚੁੱਪ ਕਰ ਗਏ। ਮਹਾਰਾਜ ਕਹਿੰਦੇ ਫੇਰ ਭਗਤ ਕਬੀਰ ਦਾ ਦਰਜਾ ਤੇ ਰਾਜੇ ਦਾ ਦਰਜਾ। ਕਹਿੰਦੇ ਜਿਹੜਾ ਸੰਤ ਹੁੰਦੇ ਨਾ, ਭਗਤ ਹੁੰਦੇ ਨੇ ਪਰਮੇਸ਼ਰ ਦੇ ਸੱਚੇ ਭਗਤ, ਨਾ ਤਾਂ ਰਾਜੇ, ਨਾ ਸੂਰਮੇ, ਨਾ ਵਿਦਵਾਨ, ਇਹਨਾਂ ਦੀ ਤੁਲਨਾ ਨਹੀਂ ਕੋਈ ਕਰ ਸਕਿਆ ਕਰਦਾ, ਇਸ ਤਰ੍ਹਾਂ ਫਰਮਾਨ ਕਰਦੇ।
ਪੰਡਿਤ ਸੂਰ ਛਤਰ ਪਤ ਰਾਜਾ ਭਗਤ ਬਰਾਬਰ, ਬਰਾਬਰ ਕੋਈ ਨਾ।
ਬਦਰ ਪਦ ਰਾਜਾ ਭਗਤ ਬਰਾਬਰ ਔਰ ਨਾ ਕੋਈ। ਮਹਾਰਾਜ ਕਹਿੰਦੇ ਬੰਦਗੀ ਕਰਨ ਵਾਲਿਆਂ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ, ਚਾਹੇ ਕਿੱਡਾ ਹੀ ਬੜਾ ਫਿਲਾਸਫਰ ਹੋਵੇ, ਪ੍ਰੋਫੈਸਰ ਲੱਗਿਆ ਹੋਵੇ, ਕਿਤਾਬਾਂ ਹਜ਼ਾਰਾਂ ਦੀ ਤਦਾਦ ਚ ਲਿਖੀਆਂ ਹੋਣ, ਕੰਡਣ ਮੰਡਣ ਕਰਦਾ ਹੋਵੇ ਤੇ ਕਿੱਡਾ ਹੀ ਬੜਾ ਛਤਰਪਤੀ ਰਾਜਾ ਹੋਵੇ, ਕਿੱਡਾ ਹੀ ਸੂਰਮਾ ਹੋਵੇ, ਲੇਕਿਨ ਬੰਦਗੀ ਕਰਨ ਵਾਲਿਆਂ ਦੀ ਬਰਾਬਰੀ ਕੋਈ ਕਰ ਨਹੀਂ ਸਕਿਆ ਕਰ। ਸਾਰੇ ਹੈਰਾਨ ਹੋ ਕੇ ਕਹਿੰਦੇ ਸੱਚੇ ਪਾਤਸ਼ਾਹ ਬਈ ਰਾਜੇ ਕੋਲ ਤਾਂ ਕਾਨੂੰਨ ਦੀ ਤਾਕਤ ਹੁੰਦੀ ਹੈ, ਫੌਜਾਂ ਦੀ ਤਾਕਤ ਹੁੰਦੀ ਹੈ, ਉਹਦੇ ਕੋਲ ਹਜ਼ਾਰ ਮਰਬਾ ਮੀਲ ਇਲਾਕਾ ਹੁੰਦਾ ਹੈ, ਤੇ ਸੰਤਾਂ ਕੋਲ ਤਾਂ ਕੋਈ ਚੀਜ਼ ਨਹੀਂ ਹੁੰਦੀ, ਝੌਂਪੜੀ ਚ ਰਹਿੰਦੇ ਨੇ ਜਾਂ ਕੁਟੀਆ ਬਣਾ ਕੇ ਰਹਿੰਦੇ ਨੇ, ਉਹ ਵੀ ਆਪਣੀ ਨਹੀਂ ਗਿਣਦੇ, ਤੇ ਉਹਨਾਂ ਦੀ ਬਰਾਬਰੀ ਤੇ ਉਹਨਾਂ ਦੀ ਬਰਾਬਰੀ ਬਰਾਬਰ ਕਿਵੇਂ ਹੋ ਗਈ? ਮਹਾਰਾਜ ਕਹਿੰਦੇ ਅਖਤਿਆਰ ਜਿਹੜਾ ਹੈ ਇਹ ਸੰਤਾਂ ਦਾ ਜ਼ਿਆਦਾ ਚੱਲਦਾ ਭਾਈ, ਰਾਜੇ ਦਾ ਨਹੀਂ ਚੱਲਿਆ ਕਰਦਾ। ਸੰਤਾਂ ਦਾ ਅਖਤਿਆਰ ਚੱਲਦਾ ਹੈ, ਜਾਂ ਕਾ ਕਿਹਾ ਦਰਗਾਹ ਚੱਲੇ ਸੋ ਕਿਸ ਕੋ ਨਜ਼ਰ ਲਗਾਵੇ ਤਲੇ। ਨਾਮਦੇਵ ਜੀ ਬੈਠੇ ਨੇ ਦਰਿਆ ਦੇ ਕੰਢੇ ਦਿੱਲੀ, ਇੱਕ ਬ੍ਰਾਹਮਣ ਪਰਿਵਾਰ ਸਤਸੰਗ ਕਰਨ ਆਉਂਦਾ, ਨੌਜਵਾਨ ਬ੍ਰਾਹਮਣ ਹੈ 22-23 ਸਾਲ ਦਾ, ਘਰਵਾਲੀ ਵੀ ਨਾਲ ਆਉਂਦੀ ਹੈ ਬੀਬੀ, ਛੋਟੀ ਉਮਰ ਹੈ ਉਸਦੀ, ਤੇ ਉਹ ਚੜ੍ਹਾਈ ਕਰ ਗਿਆ ਤੇ ਉਹ ਬੀਬੀ ਸਤੀ ਹੋਣ ਵਾਸਤੇ ਆਪਣੇ ਪਤੀ ਦੇ ਨਾਲ ਜਾ ਰਹੀ, ਜਾਂਦੇ ਜਾਂਦੇ ਨਾਮਦੇਵ ਜੀ ਬੈਠੇ ਨੇ ਸਮਾਧੀ ਸਥਿਤ ਹੋਏ, ਕਹਿੰਦੀ ਮੈਂ ਮੱਥਾ ਟੇਕਿਆ, ਤੇ ਛੱਡ ਕੇ ਪਤੀ ਨੂੰ ਮੱਥਾ ਟੇਕਣ ਆ ਗਈ ਨਾਮਦੇਵ ਜੀ ਨੂੰ ਮੱਥਾ ਟੇਕਿਆ। ਜਦੋਂ ਗਹਿਣਿਆਂ ਦਾ ਖੜਕਾ ਹੋਇਆ, ਛਣਕਾਰ ਪਈ, ਨਾਮਦੇਵ ਜੀ ਨੇ ਨੇਤਰ ਅੱਧੇ ਖੁੱਲ੍ਹੇ ਤੇ ਸਾਹਮਣੇ ਦੇਖਿਆ ਇੱਕ ਬੀਬੀ ਬੈਠੀ ਹੈ, ਹੱਥ ਬੰਨੀ ਬੈਠੀ ਹੈ। ਸਹਿ ਸਵਾਬ ਦੇ ਮੁੱਖ ਤੋਂ ਨਿਕਲ ਗਿਆ ਕਿ ਬੇਟਾ ਸੁਹਾਗ ਮਾਣ, ਉਹਦੇ ਮਹਾਂਪੁਰਸ਼ ਤਾਂ ਸ਼ੀਸ਼ੇ ਦਿੰਦੇ ਹੁੰਦੇ ਨੇ, ਦਰਸ਼ੀਸ ਨਹੀਂ ਕਿਸੇ ਨੂੰ ਦਿੰਦੇ, ਦਰਸ਼ੀਸ ਆਪ ਲੈਂਦਾ ਬੰਦਾ ਆਪਣੇ ਕਰਮਾਂ ਦੇ ਨਾਲ। ਉਸ ਵੇਲੇ ਉਹ ਲੜਕੀ ਬੜੀ ਸਿਆਣੀ ਸੀ, ਚਰਨ ਫੜ ਲਏ, ਕਹਿੰਦੀ ਮਹਾਰਾਜ ਸਾਧੂ ਦਾ ਬੋਲਿਆ ਹੋਇਆ ਵਿਰਥਾ ਨਹੀਂ ਜਾਂਦਾ, ਮੇਰਾ ਸਵਾਗਤ ਆ ਉਹ ਚਿਖਾ ਉਹ ਪਿਆ ਅਰਥੀ ਤੇ ਪਿਆ, ਤੇ ਮੈਂ ਤਾਂ ਸਤੀ ਹੋਣ ਜਾ ਰਹੀ ਹਾਂ, ਹੁਣ ਕਿਰਪਾ ਕਰੋ ਮੈਂ ਸਵਾਗਣ ਬਣ ਜਾ। ਉਸ ਵੇਲੇ ਬੜੀ ਸ਼ਸ਼ੋ ਪੰਜ ਦੇ ਵਿੱਚ ਪੈ ਗਏ ਨਾਮਦੇਵ ਜੀ, ਆਵਾਜ਼ ਆਈ ਨਾਮਦੇਵ ਤੂੰ ਪਰਮੇਸ਼ਰ ਦਾ ਨਾਮ ਜਪਣ ਵਾਲਾ ਜਿਸ ਦੀ ਮਹਿਮਾ ਕੋਈ ਜਾਣ ਨਹੀਂ ਸਕਦਾ ਤੇ ਜਿਸ ਦਾ ਕੋਈ ਮੁੱਲ ਨਹੀਂ ਹੈ, ਇੱਕ ਵਾਰੀ ਰਾਮ ਕਹਿ ਦੇ ਇਹਦੇ ਕੰਨ ਚ, ਮੋਢੇ ਤੋਂ ਵੜ ਕੇ ਠਾ ਦੇ। ਆਵਾਜ਼ ਆਈ ਅੰਦਰੋਂ, ਉਸ ਵੇਲੇ ਨਾਮਦੇਵ ਜੀ ਨੇ ਉੱਠੇ ਉੱਠ ਕੇ ਜਾ ਕੇ ਰਾਮ ਕਹਿ ਦਿੱਤਾ, ਉੱਠ ਭਾਈ ਕਹਿੰਦੇ, ਉੱਠ ਕੇ ਬੈਠ ਗਿਆ। ਹੁਣ ਰਾਜੇ ਦਾ ਅਖਤਿਆਰ ਹੈ ਸਾਧਸੰਗ ਜੀ, ਹੈ ਕੋਈ ਰਾਜਾ ਦੁਨੀਆਂ ਚ ਹੈ ਜਿਹੜਾ ਇਹ ਕੰਮ ਕਰ ਸਕਦੇ? ਉਹਦਾ ਕਿਹਾ ਹੋਇਆ ਦਰਗਾਹ ਮੰਨ ਲੇਗੀ? ਮਹਾਰਾਜ ਕਹਿੰਦੇ ਜਾਂ ਕਾ ਕਹਿਆ ਦਰਗਾਹ ਚਲੇ ਸੋ ਕਿਸ ਕੋ ਨਜ਼ਰ ਲਾਇਆਵੇ ਤਲੇ। ਜਿਹਦਾ ਦਰਗਾਹ ਮੰਨਦੀ ਹੈ ਕਿਹਾ ਹੋਇਆ ਉਹਨੂੰ ਕੌਣ ਕਿਹਨੂੰ ਉਹ ਨਿਗਾਹ ਥੱਲੇ ਲਿਆਉਣਗੇ? ਪੌਣ ਪਾਣੀ ਬਸੰਤਰ ਮੰਨਦੇ ਨੇ ਰਾਜਾ ਦਾ, ਰਾਜਾ ਦਰਿਆ ਦੇ ਕੰਢੇ ਖੜਾ ਹੋ ਕੇ ਕਹਿ ਦੇ ਬਈ ਰੁਕ ਜਾ, ਕਦੇ ਨਹੀਂ ਰੁਕਦਾ। ਮਹਾਰਾਜਾ ਰਣਜੀਤ ਸਿੰਘ ਫੌਜਾਂ ਸਮੇਤ ਜਾ ਰਹੇ ਨੇ, ਜਮਰਾਓ ਦੇ ਕਿਲੇ ਵਿਚ ਹਰੀ ਸਿੰਘ ਨਲੂਆ ਘਿਰਿਆ ਹੋਇਆ, ਬਹੁਤ ਕਾਹਲੀ ਦੇ ਨਾਲ ਜਾਣਾ ਚਾਹੁੰਦੇ, ਦਰਿਆ ਭਰਿਆ ਹੋਇਆ ਸਿੰਧ। ਬਾਬਾ ਵੀਰ ਸਿੰਘ ਜੀ ਸਹਿ ਸਵਾਰ ਨਾਲ ਜਾ ਰਹੇ ਨੇ, ਬਾਬਾ ਜੀ ਦੇ ਪਾਸ ਆਏ, ਬਾਬਾ ਜੀ ਜੇ ਹੁਣ ਫੌਜ ਨਾ ਲੰਘੀ ਤੇ ਜੇ ਹਰੀ ਸਿੰਘ ਚੜ੍ਹਾਈ ਕਰ ਗਿਆ ਤਾਂ ਫਿਰ ਜਿਹੜਾ ਪੰਜਾਬ ਹੈ ਮੁੜ ਕੇ ਗੁਲਾਮ ਹੋ ਜਾਏਗਾ, ਇੱਥੇ ਦੀਆਂ ਬੱਚੀਆਂ ਵਿਕਣੀਆਂ ਸ਼ੁਰੂ ਹੋ ਜਾਣਗੀਆਂ, ਬੱਚਿਆਂ ਨੂੰ ਫੜ ਕੇ ਲੈ ਜਾਣਗੇ, ਕਤਲਾਮ ਹੋਏਗਾ। ਹੁਣ ਕਿਰਪਾ ਕਰੋ, ਮਹਾਂਪੁਰਸ਼ ਆਪਣੇ ਵਾਸਤੇ ਤਾਂ ਸ਼ਕਤੀ ਨਹੀਂ ਦਿਖਾਉਂਦੇ, ਪਰ ਪਰਉਪਕਾਰ ਬਸ ਕਿਤੇ ਕਿਤੇ ਅੰਦਰੋਂ ਇਜਾਜ਼ਤ ਲੈ ਕੇ ਪ੍ਰਭੂ ਤੋਂ ਵਚਨ ਕਰ ਦਿੰਦੇ। ਆਪਣੇ ਆਪ ਕੋਈ ਮਹਾਤਮਾ ਨਹੀਂ ਵਚਨ ਕਰਦਾ, ਜਿਹੜਾ ਕਰਦਾ ਉਹ ਫਸ ਜਾਂਦਾ, ਉਹ ਸੰਤ ਨਹੀਂ ਹੁੰਦਾ। ਸੰਤ ਜਦ ਹੁੰਦਾ ਜਦ ਹਉਮੈ ਨਾ ਹੋਵੇ, ਰੱਬ ਦੇ ਨਾਲ ਇੱਕ ਮਿੱਕ ਹੋਇਆ ਹੋਵੇ। ਉਸ ਵੇਲੇ ਬਾਬਾ ਜੀ ਦਰਿਆ ਦੇ ਕੰਢੇ ਆ ਗਏ, ਕਹਿਣ ਲੱਗੇ ਲੈ ਬਈ ਅਟਕ, ਅਸੀਂ ਵਿੱਚ ਤੇਰੇ ਖੜੇ ਹੋ ਕੇ ਸੁਖਨੀ ਸਾਹਿਬ ਦਾ ਪਾਠ ਕਰਨਾ ਤੇ ਤੂੰ ਸ਼ਾਂਤ ਹੋ ਜਾ। ਉਸੇ ਵੇਲੇ ਉਹ ਗਿੱਟੇ ਗਿੱਟੇ ਹੋ ਗਿਆ, ਫਲੱਡ ਆਇਆ ਹੋਇਆ ਦਰਿਆ ਚ। ਬੜੇ ਹੈਰਾਨ ਹੁੰਦੇ ਨੇ ਲੋਕ ਇਹ ਗੱਲ ਸੁਣ ਕੇ ਵੀ ਦਰਿਆ ਪਾਣੀ ਕਿੱਥੇ ਖੜ ਗਿਆ। ਉਹ ਪਾਣੀ ਜਿੱਥੇ ਨਹੀਂ ਸੀਗਾ ਸਾਰਾ ਹੀ ਆਪਣੇ ਥਾਂ ਤੇ ਰੁਕ ਗਿਆ, ਜਿਹੜਾ ਰੁੜਦਾ ਸੀ ਰੁੜਨ ਤੋਂ ਰੁਕ ਗਿਆ, ਜਿੱਥੇ ਖੜਾ ਸੀ ਉੱਥੇ ਹੀ ਰੁਕ ਗਿਆ। ਦਰਿਆ ਨੇ ਨੀ ਹੁਕਮ ਮੰਨਿਆ, ਜਿੱਥੇ ਤੱਕ ਪਾਣੀ ਸੀ ਸਾਰਿਆ ਹੁਕਮ ਮੰਨ ਲਿਆ। ਬਾਬਾ ਜੀ ਸੁਖਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰਦੇ ਨੇ ਤੇ ਨਾਲ ਕਹਿੰਦਾ ਫੌਜ ਲੰਘ ਜਾਵੇ, ਸਾਰੀ ਫੌਜ ਲੰਘ ਗਈ। ਤੇ ਇੱਕ ਕੰਪਨੀ ਸੀ ਨਾਸਤਕ ਬੰਦਿਆਂ ਦੀ, ਉਹ ਕਹਿੰਦੇ ਲੈ ਬਾਬਾ ਜੀ ਦੇ ਕਹੇ ਤੇ ਦਰਿਆ ਕਿਵੇਂ ਲੈ ਗਿਆ। ਕਹਿੰਦੇ ਦੇਖੋ ਅਕਲ ਦੀ ਗੱਲ ਆਪਾਂ ਕਰਦੇ ਹਾਂ, ਬਈ ਪਾਣੀ ਪਿੱਛੋਂ ਆ ਰਿਹਾ ਰੁੜਿਆ ਹੋਇਆ ਪਹਾੜਾਂ ਤੋਂ, ਉਹ ਪਾਣੀ ਕਿਹਨੇ ਰੋਕ ਦਿੱਤਾ? ਪਾਣੀ ਇਹ ਤਾਂ ਲੰਘਣਾ ਇੱਥੇ ਨਹੀਂ, ਬੜਾ ਸਾਰਾ ਉੱਚਾ ਟਿੱਬਿਆਂ ਤੋਂ ਵੀ ਉੱਚਾ ਪਾਣੀ ਦਾ ਇਕੱਠ ਹੋ ਜਾਂਦਾ ਇੱਥੇ, ਵੀ ਪਾਣੀ ਵੀ ਹੇਠਾਂ ਉਤਰਿਆ ਹੋਇਆ, ਦਰਿਆ ਆਪੇ ਉਤਰਿਆ। ਉਹ ਹੌਲੀ ਹੌਲੀ ਲੰਘਦੇ ਨੇ ਤੇ ਬਾਬਾ ਜੀ ਸੁਖਨੀ ਸਾਹਿਬ ਦਾ ਆਖਰੀ ਅਸ਼ਟਪਦੀ ਜਦੋਂ ਲੈ ਗਈ, ਪੜ੍ਹਦੇ ਪੜ੍ਹਦੇ ਹਾਥੀ ਤੋਰ ਲਿਆ ਆਪਣੇ, ਬਰੇਤੀ ਤੇ ਚਲੇ ਗਏ, ਇਹ ਅੱਧ ਚ ਪਹੁੰਚ ਗਏ। ਜਦੋਂ ਬਾਬਾ ਜੀ ਬਰੇਤੀ ਤੇ ਗਏ ਉਸੇ ਵੇਲੇ ਉਡਾ ਹੀ ਫਲੱਡ ਫੇਰ ਸ਼ੁਰੂ ਹੋ ਗਿਆ। ਇੱਕ ਕੰਪਨੀ ਰੁੜ ਗਈ, ਮਹਾਰਾਜਾ ਰਣਜੀਤ ਸਿੰਘ ਕਹਿੰਦੇ ਬਾਬਾ ਜੀ ਇੱਕ ਕੰਪਨੀ ਰੁੜ ਗਈ। ਕਹਿੰਦੇ ਭਾਈ ਖਵਾਜਾ ਕਿਜਲ ਨੇ ਬਲੀ ਲੈ ਲਈ, ਇਹ ਨਾਸਤਕ ਪੁਰਸ਼ ਸੀਗੇ, ਮੰਨਦੇ ਨੀ। ਹੁਣ ਇਸ ਗੱਲ ਨੂੰ ਨਾ ਤਾਂ ਕੋਈ ਪ੍ਰੋਫੈਸਰ ਅੱਜ ਕੱਲ ਦਾ ਮੰਨੇ, ਕਿਉਂਕਿ ਅੱਖਾਂ ਦੇ ਸਾਹਮਣੇ ਹੋਈ ਹੋਈ ਗੱਲ ਨੂੰ ਨੀ ਮੰਨਦੇ। ਜਦੇ ਨਾ ਕਹਿਣਾ ਤਾਂ ਇਹਨਾਂ ਦਾ ਮਾਮੂਲੀ ਕੰਮ ਹੈ, ਨਾ ਇਹ ਤਾਂ ਨੀ ਹੋ ਸਕਦਾ। ਉਹ ਕਹਿੰਦੇ ਨੇ ਮੈਨੂੰ ਕਰਕੇ ਦਿਖਾਓ, ਹੁਣ ਕਰਕੇ ਦਿਖਾਓ। ਸੰਤਾਂ ਨੇ ਕਰਜ਼ਾ ਦੇਣਾ ਕਿਸੇ ਦਾ ਵੀ, ਕੋਈ ਉਹਨਾਂ ਨੂੰ ਕਰ ਕਰਕੇ ਦਿਖਾਉਣ? ਉਹ ਤਾਂ ਘਟਨਾ ਵਾਪਰੀ ਜਿਨ੍ਹਾਂ ਨੂੰ ਨੇਚਾ ਸੀ ਸਭ ਦੇ ਯਾਦ ਹੈ। ਫਕੀਰ ਦਾ ਸੰਤ ਡੇਰਾ ਬਾਬਾ ਨਾਨਕ ਚ ਹੋਏ ਨੇ, ਬੇਦੀ ਕੁਲ ਚੋਂ ਸੀਗੇ ਤੇ ਆਪ ਮਸਤਾਨੀ ਬਿਰਤੀ ਰੱਖਦੇ ਸੀ, ਮੱਝਾਂ ਚਾਰਦੇ ਸੀ, ਪਿੰਡ ਦੇ ਟੋਭੇ ਚ ਮੱਝਾਂ ਵਾੜੀਆਂ, ਪਾਣੀ ਹੈ ਨੀ ਸੀ, ਅੱਜ ਕੱਲ ਦਾ ਮੌਸਮ ਸੀ, ਮੀਂਹ ਅਜੇ ਪਏ ਨੀ ਸੀ, ਮੱਝਾਂ ਚਿੱਕੜ ਚ ਲਿਬੜ ਗਈਆਂ ਜਾਂ ਬਾਹਰ ਨਿਕਲੀਆਂ, ਹਾਕ ਮਾਰੀ, ਕਹਿੰਦਾ ਉਹ ਰਾਵੀਏ ਆ ਟੋਭਾ ਸੁੱਕਾ ਪਿਆ, ਤੂੰ ਭਰਿਆ ਨੀ, ਭਰ ਕੇ ਜਾ ਟੋਭਾ, ਨਾਲੇ ਹਰ ਸਾਲ ਭਰਿਆ ਤਾ। ਰਾਵੀ ਜਾਂਦੀ ਜਾਂਦੀ ਉਛਲੀ ਉਛਲ ਕੇ ਆ ਕੇ ਪਿੰਡ ਦਾ ਟੋਭਾ ਭਰ ਦਿੱਤਾ, ਹਰ ਸਾਲ ਭਰਨ ਲੱਗ ਗਈ। ਸਾਲਾਂ ਦੇ ਸਾਲ ਲੰਘਦੇ ਗਏ, ਬਾਬਾ ਸਾਹਿਬ ਸਿੰਘ ਜੀ ਮਹਾਰਾਜ ਉਨੇ ਵਾਲੇ ਗੁਰੂ ਨਾਨਕ ਪਾਤਸ਼ਾਹ ਤੋਂ ਗਿਆਰਵੀਂ ਥਾਂ ਤੇ ਆਪ ਜਦੋਂ ਉੱਥੇ ਪਹੁੰਚੇ ਡੇਰਾ ਬਾਬਾ ਨਾਨਕ, ਤਾਂ ਸਾਰੇ ਬੇਦੀਆਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਇੱਕ ਤਕਲੀਫ ਹੈ, ਦੂਰ ਕਰਕੇ ਜਾਓ। ਕਹਿੰਦੇ ਦੱਸੋ ਕੀ ਹੈ? ਕਹਿੰਦੇ ਫਕੀਰ ਦਾਸ ਜੀ ਨੇ ਕਹਿੰਦੇ ਐ ਰਾਵੀ ਨੂੰ ਕਹਿਤਾ ਸੀ, ਉਸ ਸਾਲ ਤੋਂ ਹਰ ਸਾਲ ਰਾਵੀ ਉਛਲਦੀ ਹੈ, ਸਾਡੇ ਘਰਾਂ ਚ ਪਾਣੀ ਆ ਵੜਦਾ, ਉਛਲਦੀ ਹੈ ਜੇਠ ਦੇ ਮਹੀਨੇ, ਕਿਰਪਾ ਕਰੋ। ਕਹਿੰਦੇ ਦੇਗ ਤਿਆਰ ਕਰੋ, ਦੇਗ ਤਿਆਰ ਕਰੀ, ਕੰਢੇ ਚਲੇ ਗਏ। ਕਹਿੰਦੇ ਲੈ ਬਈ ਰਾਵੀ, ਇੱਕ ਮਹਾਤਮਾ ਨੇ ਤੈਨੂੰ ਬੰਨਤਾ ਸੀ ਬਚਨ ਕਹਿ ਕੇ, ਅਸੀਂ ਗੁਰੂ ਦੀ ਕਿਰਪਾ ਨਾਲ ਤੈਨੂੰ ਉਸ ਬਚਨ ਤੋਂ ਛਡਾਉਣ ਆਇਆ, ਹੁਣ ਤੂੰ ਮਰਿਆਦਾ ਚ ਚੱਲੀ ਤੇ ਅੱਜ ਤੋਂ ਬਾਅਦ ਨਾ ਉਛਲ। ਬਾਬਾ ਜੀ ਤੋਂ ਬਾਅਦ ਡੇਰਾ ਬਾਬਾ ਨਾਨਕ ਚ ਅੱਜ ਨਹੀਂ ਪਾਣੀ ਨਹੀਂ ਆਇਆ। ਇਹਦੇ ਮੁਕਾਬਲੇ ਤੇ ਬਾਦਸ਼ਾਹ ਕੀ ਹੋ ਸਕਦਾ? ਮਹਾਰਾਜ ਕਹਿੰਦੇ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਸੋ ਕਹਿੰਦੇ ਪ੍ਰੇਮੀਓ, ਭਗਤ ਕਬੀਰ ਜਿਹੜਾ ਸੀ ਉਸ ਵੇਲੇ ਦਾ ਜੋ ਚੱਕਰਵਰਤੀ ਬਾਦਸ਼ਾਹ ਸੀ ਹਿੰਦੁਸਤਾਨ ਦਾ, ਹਜ਼ਾਰਾਂ ਮੁਰੱਬਾ ਮੀਲ ਦਾ, ਬੜੀਆਂ ਫੌਜਾਂ ਦਾ ਮਾਲਕ ਸਿਕੰਦਰ ਲੋਧੀ, ਕਹਿੰਦੇ ਉਹ ਵੀ ਉਹਦੇ ਮੂਹਰੇ ਹੱਥ ਬੰਨੀ ਖੜਾ ਸੀ। ਸੰਗਤ ਨੇ ਇਸ ਗੱਲ ਨੂੰ ਜਾਣਨ ਦਾ ਯਤਨ ਕੀਤਾ, ਕਹਿੰਦੇ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ ਤੇ ਆਪਣੇ ਮੁਖਾਰਬਿੰਦ ਤੋਂ ਕਬੀਰ ਸਾਹਿਬ ਬਾਰੇ ਸਾਨੂੰ ਦੱਸੋ, ਕਿਉਂਕਿ ਅਸੀਂ ਬੜੀ ਕਿਸਮ ਨਾਲ ਸੁਣਿਆ। ਮਹਾਰਾਜ ਕਹਿੰਦੇ ਪ੍ਰੇਮੀਓ, ਕਬੀਰ ਸਾਹਿਬ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਤੁਸੀਂ ਅਧਿਐਨ ਕਰੋ, ਸਾਰਾ ਕੁਛ ਲਿਖਿਆ ਮਿਲਦਾ। ਭਾਈ ਗੁਰਦਾਸ ਜੀ ਨੇ ਲਿਖਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਅੰਦਰ ਆਪ ਆਉਂਦਾ ਹੈ। ਕਹਿੰਦੇ ਸੱਚੇ ਪਾਤਸ਼ਾਹ ਆਪਣੇ ਮੁਖਾਰਬਿੰਦ ਤੋਂ ਆਪ ਕਿਰਪਾ ਕਰਕੇ ਸਾਡਾ ਸੰਸਾਰ ਨਿਵਿਰਤ ਕਰੋ, ਵੀ ਕਿਸ ਤਰ੍ਹਾਂ ਦੇ ਨਾਲ ਉਹ ਬਾਦਸ਼ਾਹ ਨਾਲੋਂ ਵੱਡੇ ਸੀ, ਕਿਉਂਕਿ ਅਜੇ ਤੱਕ ਸਾਡੇ ਇਹ ਗੱਲ ਸਮਝ ਨਹੀਂ ਆ ਰਹੀ। ਉਸ ਵੇਲੇ ਮਹਾਰਾਜ ਕਹਿਣ ਲੱਗੇ ਕਿ ਕਬੀਰ ਜਿਹੜਾ ਸੀਗਾ ਅਜੇ ਬੱਚਾ ਹੀ ਸੀਗਾ, ਉਸ ਵੇਲੇ ਹੀ ਉਹਨੂੰ ਪਰਮੇਸ਼ਰ ਦੀ ਸੋਝੀ ਸੀ, ਜਿਸ ਵਕਤ ਉਹਨੇ ਸੁਰਤ ਸੰਭਾਲ ਕੇ ਬੈਠਣ ਲੱਗਿਆ ਚੌਂਕੜਾ ਮਾਰ ਕੇ ਬੈਠਦਾ ਸੀ ਤੇ ਪਰਮੇਸ਼ੁਰ ਦਾ ਨਾਮ ਜਪਦਾ ਹੁੰਦਾ, ਬੰਦਗੀ ਕਰਦਾ ਹੁੰਦਾ ਤੇ ਬਿਸ਼ਨ ਪਦੇ ਆਪਣੀ ਬਾਣੀ ਰਚਦਾ ਹੁੰਦਾ ਤੇ ਮਿਲ ਕੇ ਸਾਥੀਆਂ ਦੇ ਨਾਲ ਗਾਉਂਦਾ ਰਹਿੰਦਾ ਸੀ। ਕਾਫੀ ਸਮਾਂ ਬੀਤ ਗਿਆ, ਬਹੁਤ ਜ਼ਿਆਦਾ ਬੰਦਗੀ ਕਰ ਲਈ ਉਸਨੇ, ਲੇਕਿਨ ਅਜੇ ਤੱਕ ਅਧੂਰਾ ਸੀ, ਪੂਰਾ ਨਹੀਂ ਸੀ ਹੋ ਸਕਿਆ। ਸ਼ਕਤੀਆਂ ਆ ਗਈਆਂ ਸੀ ਸਭ, ਗਿਆਨ ਵੀ ਪ੍ਰਗਟ ਹੋ ਗਿਆ ਸੀ, ਲੇਕਿਨ ਪੂਰੀ ਤਰ੍ਹਾਂ ਪ੍ਰਗਟ ਨਹੀਂ ਸੀ ਹੋਇਆ। ਅਜੇ ਬੁੱਧੀ ਮੰਡਲ ਵਿੱਚ ਗਿਆਨ ਸੀ, ਵਿਸ਼ਵਾਸ ਉਨਮਨੀ ਵਿੱਚ ਨਹੀਂ ਸੀ ਅਜੇ ਪ੍ਰਾਪਤ ਹੋਇਆ ਉਸਨੂੰ। ਕਹਿੰਦੇ ਉਸ ਵੇਲੇ ਪਤਾ ਲੱਗਿਆ ਸਤਸੰਗ ਦੇ ਅੰਦਰੋਂ ਕਿ ਜੋ ਨਗੁਰਾ ਪੁਰਸ਼ ਹੁੰਦਾ ਉਹਦੀ ਭਗਤੀ ਨੂੰ ਫਲ ਨਹੀਂ ਲੱਗਿਆ ਕਰਨਾ, ਕਿੱਡਾ ਹੀ ਬੜਾ ਕਿਉਂ ਨਾ ਹੋਵੇ। ਬਾਬਾ ਮਹਾਰਾਜ ਸਿੰਘ ਜੀ, ਬਾਬਾ ਭਾਗ ਸਿੰਘ ਜੀ, ਇਹ ਜਮਾਂਦਰੂ ਸਿੱਧ ਸੀਗੇ ਤੇ ਜਿਸ ਵਕਤ ਹਜ਼ੂਰ ਸਾਹਿਬ ਦੇ ਦਰਸ਼ਨ ਕਰਕੇ ਆਏ ਉਸ ਵੇਲੇ ਆਪ ਇੱਕ ਬੇਸ਼ਵਾ ਦੇ ਚਵਾਰੇ ਚ ਚੜ ਗਏ। ਲੋਕਾਂ ਨੇ ਦੇਖਿਆ ਵੀ ਇਹ ਲਟਬੌਰਾ ਜਿਹਾ ਸਾਧੂ 22 ਸਾਲ ਦੀ ਉਮਰ ਹੈ, ਬੇਸ਼ਵਾ ਦੇ ਚਵਾਰੇ ਚੜਿਆ। ਉਹ ਬੇਸ਼ਵਾ ਨੇ ਵੀ ਦੇਖਿਆ ਵੀ ਕੋਈ ਨੌਜਵਾਨ ਆ ਰਿਹਾ ਮੇਰੇ ਵੱਲ ਨੂੰ ਤੇ ਹੈ ਸਾਧੂ ਲਿਬਾਸ ਚ। ਨੇੜੇ ਆਏ ਤੇ ਆਪਨੇ ਦ੍ਰਿਸ਼ਟੀ ਕਰ ਦਿੱਤੀ, ਦ੍ਰਿਸ਼ਟੀ ਕਰਦੀ ਸਾਰ ਬੇਸ਼ਵਾ ਦੇ ਖਿਆਲ ਬਦਲ ਗਏ, ਚਰਨੀ ਮਸਤਕ ਨਵਾਤਾ। ਕਹਿੰਦੇ ਬੀਬਾ, ਮਨੁੱਖ ਜਨਮ ਬੜੀ ਮੁਸ਼ਕਲ ਨਾਲ ਪ੍ਰਾਪਤ ਹੋਇਆ, ਇਹਨੂੰ ਵਿਸ਼ਿਆਂ ਦੀ ਅੱਗ ਵਿੱਚ ਨਾ ਜਾਲ, ਕਾਮ ਦੀ ਅੱਗ ਬਹੁਤ ਬੁਰੀ ਹੁੰਦੀ ਤੇ ਲੋਭ ਦੀ ਅੱਗ ਬੜੀ ਬੁਰੀ ਹੁੰਦੀ ਹੈ, ਇਹ ਤੈਨੂੰ ਨਰਕਾਂ ਚ ਲੈ ਜਾਏਗੀ। ਸਾਧੂ ਬਣ ਕੇ ਬੈਠ ਗਈ, ਕੁਝ ਟਾਈਮ ਸੀ ਥੋੜਾ ਜਿਹਾ, ਇੱਕ ਘੜੀ ਦੋ ਘੜੀ ਮਹਾਂਪੁਰਸ਼ ਬੈਠੇ, ਮੁੜ ਕੇ ਉਹ ਬੀਬੀ ਸਾਧੂ ਬਣ ਗਈ, ਸਤਸੰਗ ਲੱਗਣੇ ਸ਼ੁਰੂ ਹੋ ਗਏ ਕਿਉਂਕਿ ਦ੍ਰਿਸ਼ਟੀ ਕਰ ਦਿੱਤੀ। ਤੇ ਲੇਕਿਨ ਮਹਾਂਪੁਰਸ਼ਾਂ ਨੇ ਇੱਕ ਵਾਰੀ ਉਹਨੂੰ ਕਿਹਾ ਵੀ ਤੂੰ ਅਜੇ ਗੁਰੂ ਨਹੀਂ ਧਾਰਨ ਕਰਿਆ, ਗੁਰੂ ਧਾਰਨ ਨਾ ਕਰਕੇ ਅਜੇ ਤੂੰ ਨਗੁਰਾ ਹੈ, ਨਗੁਰੇ ਕਾ ਹੈ ਨੌ ਬੁਰਾ, ਤੂੰ ਗੁਰੂ ਧਾਰਨ ਕਰ। ਉਸ ਵੇਲੇ ਆਪ ਬਾਬਾ ਭਾਗ ਸਿੰਘ ਜੀ, ਬਾਬਾ ਸਾਹਿਬ ਸਿੰਘ ਜੀ ਕੋਲ ਗਏ, ਉਹਨੇ ਸਾਹਿਬ ਉੱਥੇ ਜਾ ਕੇ ਅੰਮ੍ਰਿਤ ਛਕਿਆ ਤੇ ਬ੍ਰਹਮ ਗਿਆਨ ਦੀ ਦਾਤ ਬਾਬਾ ਸਾਹਿਬ ਸਿੰਘ ਜੀ ਤੋਂ ਪ੍ਰਾਪਤ ਕੀਤੀ, ਕਿਉਂਕਿ ਸੰਤਾਂ ਕੋਲ ਇਹ ਰੱਖਵੀਂ ਚੀਜ਼ ਹੁੰਦੀ ਹੈ, ਹੋਰ ਕਿਸੇ ਕੋਲ ਨਹੀਂ ਹੁੰਦੀ, ਇਹਦੀ ਕੁੰਜੀ ਹੁੰਦੀ ਹੈ ਰੱਬ ਦੇ ਦੁਆਰੇ ਦੀ। ਇਸ ਤਰ੍ਹਾਂ ਨਾਲ ਫਰਮਾਨ ਕਰ ਕੁੰਜੀ ਹੱਥ ਸੰਤਾਂ, ਕੁੰਜੀ ਹੱਥ ਸਤਿਗੁਰ ਦੇ ਸ਼ਾਂਤੀ ਪ੍ਰਭੂ ਦੇ ਦੁਆਰੇ। Thank you. ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰ ਸੋ ਪਾਈ ਅਨਕ ਪਾਵ ਕਰੇ ਨਹੀਂ ਪਾਵੈ ਬਿਨ ਸਤਿਗੁਰ ਸ਼ਰਨਾਏ। ਰੱਬ ਦਾ ਦਰਵਾਜ਼ਾ ਨਹੀਂ ਖੁੱਲਿਆ ਕਰਦਾ ਜਦ ਤੱਕ ਪੂਰੇ ਗੁਰੂ ਦੀ ਸ਼ਰਨ ਵਿਚ ਨਾ ਜਾਵੇ। ਸੋ ਇਸ ਤਰ੍ਹਾਂ ਦੇ ਨਾਲ ਕਬੀਰ ਜੀ ਨੂੰ ਦੱਸਿਆ ਗਿਆ ਕਿ ਕਬੀਰ ਜੀ ਤੁਸੀਂ ਭਗਤੀ ਕਰਦੇ ਹੋ ਠੀਕ ਹੈ, ਤੁਹਾਡੇ ਬਾਣੀ ਦੇ ਅੰਦਰ ਬੜਾ ਜ਼ੋਰ ਹੈ, ਪਰ ਅਜੇ ਤੁਹਾਨੂੰ ਨਗੁਰੇਪੁਣ ਦਾ ਦੋਸ਼ ਹੈ। ਆਪ ਜੀ ਗੁਰੂ ਧਾਰਨ ਕਰਨ ਵਾਸਤੇ ਥਾਂ ਥਾਂ ਤੇ ਜਾਂਦੇ ਨੇ। ਉਹਨਾਂ ਦਿਨਾਂ ਚ ਜਾਤ ਪਾਤ ਦਾ ਬੜਾ ਜ਼ੋਰ ਸੀ। ਕਬੀਰ ਸਾਹਿਬ ਇੱਕ ਇਸਲਾਮ ਦੇ ਪਰਿਵਾਰ ਵਿਚ ਪਾਲਣਾ ਪਾ ਕੇ ਵੱਡੇ ਹੋਏ ਸਨ ਤੇ ਆਪ ਦੀ ਰੁਚੀ ਜਿਹੜੀ ਸੀ ਉਹ ਸਾਰੀ ਇੱਧਰ ਸੀ, ਹਿੰਦੂ ਧਰਮ ਵੱਲ, ਇਸਲਾਮ ਵੱਲ ਬਿਲਕੁਲ ਨਹੀਂ ਸੀ। ਆਪਨੇ ਨਾ ਸੁਨਤ ਹੋਣ ਦਿੱਤੀ ਨਾ ਕੋਈ ਹੋਰ ਕਿਰਿਆ ਕਰਮ ਕਰਿਆ, ਜਟਾ ਜੂਟ ਰਹੇ ਬਚਪਨ ਤੋਂ ਤੇ ਜੇ ਜਾ ਕੇ ਕਿਸੇ ਮਹਾਂਪੁਰਸ਼ ਦੇ ਪਾਸ ਬੇਨਤੀ ਕਰਦੇ ਹੈ ਕਿ ਮੈਨੂੰ ਆਪ ਦੀਕਸ਼ਾ ਦਿਓ, ਉਹ ਕਹਿੰਦੇ ਨਹੀਂ, ਕਿਉਂਕਿ ਆਪ ਇਸਲਾਮ ਨਾਲ ਸੰਬੰਧ ਰੱਖਦੇ ਹੋ ਤੇ ਇਸ ਕਰਕੇ ਆਪ ਨੂੰ ਦੀਕਸ਼ਾ ਨਹੀਂ ਦਿੱਤੀ ਜਾ ਸਕਦੀ, ਸਾਡੇ ਧਰਮ ਤੋਂ ਵਿਰੁੱਧ ਹੈ, ਅਸੀਂ ਆਪਣੇ ਚੇਲਿਆਂ ਦੇ ਅੰਦਰ ਆਪ ਨੂੰ ਪ੍ਰਵਾਨ ਨਹੀਂ ਕਰ ਸਕਦੇ। ਤਕਬੀਰ ਜੀ ਅੰਤਰ ਧਿਆਨ ਹੋ ਕੇ ਬੇਨਤੀਆਂ ਕਰਦੇ ਹਾਂ ਪਰਮੇਸ਼ਰ ਦੇ ਕੋਲ, ਹੇ ਪ੍ਰਭੂ ਜਿੰਨੇ ਵੱਡੇ ਵੱਡੇ ਸੰਤ ਕਾਸ਼ੀ ਵਿਚ ਜਾਂ ਨੇੜੇ ਤੇੜੇ ਨੇ ਮੈਂ ਸਾਰਿਆਂ ਦੇ ਕੋਲ ਜਾ ਚੁੱਕਿਆ ਤੇ ਕੀ ਮੈਂ ਇਸੇ ਤਰ੍ਹਾਂ ਦੇ ਨਾਲ ਨਗੁਰਾ ਹੀ ਚਲੇ ਜਾਵਾਂਗਾ ਸੰਸਾਰ ਤੋਂ। ਆਵਾਜ਼ ਆਈ, ਕਬੀਰ ਇਸ ਵੇਲੇ ਇਹਨਾਂ ਸਾਰੇ ਸਾਧੂਆਂ ਦੇ ਵਿੱਚੋਂ ਗੁਰੂ ਪਦਵੀ ਦਾ ਮਾਲਕ ਰਾਮਾਨੰਦ ਹੈ, ਉਹਦੇ ਕੋਲ ਸ਼ਕਤੀ ਹੈ ਦਿੱਤੀ ਹੋਈ, ਮੈਂ ਉਹਦੇ ਕੋਲ ਚਾਬੀ ਹੈ, ਬਿਨ ਸ਼ਬਦੇ ਅੰਤਰ ਹਨੇਰਾ ਨਾ ਵਸ ਲਏ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਤਦਰ ਖੁੱਲੇ ਨਾਈ, ਗੁਰ ਪੂਰੇ ਭਾਗ ਮਲਾਵਣਿਆ। ਬੇਨਤੀ ਕੀਤੀ ਕਿ ਮਹਾਰਾਜ ਆਪਨੇ ਮੇਰਾ ਜੋ ਸਰੀਰ ਹੈ ਉਹ ਇਸਲਾਮ ਵਾਲਿਆਂ ਦੇ ਪੈਦਾ ਕੀਤਾ, ਮੇਰੀ ਪਾਲਣਾ ਇਹਨਾਂ ਦੇ ਹੋਈ ਹੈ ਤੇ ਉਹ ਮੈਨੂੰ ਅੰਗੀਕਾਰ ਨਹੀਂ ਕਰ ਰਹੇ ਕਿਸੇ ਤਰੀਕੇ ਨਾਲ, ਤੇ ਮੈਂ ਕਿਵੇਂ ਜਾਵਾਂ, ਪਹਿਲਾਂ ਜਾ ਕੇ ਮੈਂ ਥੱਕ ਗਿਆ ਤੇ ਮੈਨੂੰ ਤਾਂ ਮੇਰੇ ਨਾਲ ਤਾਂ ਉਹ ਬਚਨੇ ਨਹੀਂ ਕਰਦੇ। ਉਸ ਵੇਲੇ ਆਵਾਜ਼ ਆਈ ਹਿਰਦੇ ਦੇ ਅੰਦਰ ਕਿ ਵੀਰ ਇਹ ਰਾਮਾਨੰਦ ਜੀ 2 ਵਜੇ ਉੱਠ ਕੇ ਗੰਗਾ ਚ ਰੋਜ਼ ਇਸ਼ਨਾਨ ਕਰਨ ਜਾਂਦੇ, ਜਿਸ ਪੌੜ ਦੇ ਉੱਤੇ ਇਸ਼ਨਾਨ ਕਰਦੇ ਆ ਉਸੇ ਦੇ ਰੋਜ਼ ਕਰਦੇ ਨੇ, ਤੇ ਤੂੰ ਉਸ ਥਾਂ ਤੇ ਜਾ ਕੇ ਲੰਮਾ ਪੈ ਜੀ ਸੱਜ ਰਹੀ, ਉਹਦੇ ਬਾਅਦ ਮੈਂ ਇਹਨਾਂ ਨੂੰ ਪ੍ਰੇਰਦਾਂਗਾ, ਜੋ ਅੱਗੇ ਕੌਤਕ ਹੋਏਗਾ ਉਹ ਮੈਂ ਆਪ ਰਚ ਲਵਾਂਗਾ। ਸੋ ਹੁਕਮ ਅੰਦਰਲਾ ਮੰਨ ਕੇ ਕਬੀਰ ਸਾਹਿਬ ਗੰਗਾ ਦੇ ਕੰਢੇ ਪਹੁੰਚ ਜਾਂਦਾ।
ਲੰਮਾ ਪੈ ਗਿਆ ਕਬੀਰ ਕੰਢੇ ਗੰਗਾ ਦੇ, ਪਾਲ ਕਰਨਾ ਪੂਰੇ ਪੈ ਗਿਆ ਆ
ਹੈ ਜਬਰਦਸਤ ਨੇਤਰਾਂ ਦੀ ਜਲ ਜਾਂਦਾ ਅਰਦਾਸ ਹੈ ਹੇ ਪ੍ਰਭੂ ਕੀ ਮੇਰੇ ਮਸਤਕ ਚ ਆਪਣੇ ਲਿਖਿਆ ਹੀ ਨਹੀਂ ਹੈ ਕਿ ਮੈਨੂੰ ਕੋਈ ਪੂਰਾ ਗੁਰੂ ਮਿਲ ਜਾ ਕਿਉਂਕਿ ਜਦ ਤੱਕ ਮਸਤਕ ਚ ਲਿਖਣਾ ਹੋਵੇ ਗੁਰੂ ਨਹੀਂ ਮਿਲਿਆ ਕਰਦਾ ਜਿਨ ਮਸਤਕ ਤੁਰ ਹਰ ਲਿਖਿਆ ਤਿੰਨ ਸਤਿਗੁਰ ਮਿਲਿਆ ਰਾਮ ਰਾਏ ਬਗੈਰ ਭਾਗ ਤੇ ਸਤਿਗੁਰੂ ਨਹੀਂ ਮਿਲਿਆ ਕਰਦਾ ਬੇਨਤੀਆਂ ਕਰਦਾ ਸੋ ਜੋ ਆਵਾਜ਼ ਆਈ ਕਬੀਰ ਤੂੰ ਗੰਗਾ ਦੇ ਕੰਢੇ ਜਾ ਜਿੱਥੇ ਰਾਮਾਨੰਦ ਇਸ਼ਨਾਨ ਕਰਦਾ ਉਸ ਥਾਂ ਤੇ ਜਾ ਕੇ ਲੰਮਾ ਪਏ ਪੂਰੇ ਗੁਰੂ ਦੀ ਭਾਲ ਕਰਦਾ ਪੂਰਾ ਗੁਰੂ ਕੌਣ ਹੁੰਦਾ ਹੈ ਗੁਰੂ ਤਾਂ ਬੇਅੰਤ ਨੇ ਅਧੂਰੇ ਗੁਰੂ ਵੀ ਨੇ ਕੱਚੇ ਗੁਰੂ ਵੀ ਨੇ ਅੰਨੇ ਗੁਰੂ ਵੀ ਨੇ ਕਰਮਕਾਂਡੀ ਗੁਰੂ ਨੇ ਵਿਦਵਾਨ ਗੁਰੂ ਨੇ ਅਵਧੂਤ ਗੁਰੂ ਨੇ ਸਮਰੱਥ ਗੁਰੂ ਤਾਂ ਕੋਈ ਕੋਈ ਹੁੰਦਾ ਉਹਦੀਆਂ ਨਿਸ਼ਾਨੀਆਂ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਲਿਖੇ ਗੁਰੂ ਗ੍ਰੰਥ ਸਾਹਿਬ ਚ ਫਰਮਾਨ ਆਉਂਦਾ ਹੈ ਕਿ ਜੋ ਪੂਰਾ ਗੁਰੂ ਹੈ ਉਹ ਹੈ ਸਰੀਰ ਦੇ ਵਿੱਚ ਜਿਸ ਥਾਂ ਵਾਹਿਗੁਰੂ ਰਹਿੰਦਾ ਉਹ ਘਰ ਦਿਖਾ ਦਿੰਦਾ ਸਾਨੂੰ ਤਾਂ ਬਾਹਰਲੇ ਘਰ ਦਾ ਹੀ ਪਤਾ ਜਿਹੜੀ ਕੋਠੀ ਹੁੰਦੀ ਹੈ ਸਾਡਾ ਘਰ ਫਲਾਣਾ ਇੰਨੇ ਨੰਬਰ ਹੈ ਮਹਾਰਾਜ ਕਹਿੰਦੇ ਉਹ ਤਾਂ ਤੇਰੇ ਸਰੀਰ ਦਾ ਘਰ ਹੈ ਤੇਰਾ ਘਰ ਹੈ ਕਹਿੰਦੇ ਇਹ ਤਾਂ ਅੱਜ ਤਾਈਂ ਨਹੀਂ ਸੁਣਿਆ ਵੀ ਮੇਰਾ ਘਰ ਹੋਰ ਵੀ ਹੈ ਕੋਈ ਕਹਿੰਦੇ ਜਿਹੜਾ ਪੰਜ ਤੱਤ ਦਾ ਹੈ ਨਾ ਬਣਿਆ ਹੋਇਆ ਮਕਾਨ ਇਹਦੇ ਬਣਾਉਣ ਵਿੱਚ 2,15,000,000,000 ਸੈੱਲ ਲੱਗੇ ਨੇ ਐਂ ਸਮਝ ਲਓ ਇੰਨੀਆਂ ਇੱਟਾਂ ਲੱਗੀਆਂ 2,15,000,000,000 ਤੇ ਇਹਦੇ ਵਿੱਚ 72,72,72,200 ਛੋਟੀਆਂ ਬੜੀਆਂ ਨਾੜੀਆਂ ਨੇ ਜਿਨ੍ਹਾਂ ਦੇ ਰਾਹੀਂ ਦਿਲ ਦੇ ਵਿੱਚੋਂ ਖੂਨ ਹਰ ਥਾਂ ਤੇ ਜਾ ਕੇ ਇਹਨੂੰ ਜਿਉਂਦਾ ਰੱਖਦਾ ਸੁੱਕਣ ਨਹੀਂ ਦਿੰਦਾ ਹਰ ਵਕਤ ਚੱਲਦਾ ਫੇਰ ਇਹਦੇ ਵਿੱਚ 10 ਦਰਵਾਜ਼ੇ ਰੱਖੇ ਨੇ ਤੇ 10 ਦਰਵਾਜ਼ਿਆਂ ਤੇ ਅੱਖਾਂ ਦੇ ਰਾਹੀਂ ਦੇਖਦਾ ਕੰਨਾਂ ਦੇ ਰਾਹੀਂ ਸੁਣਦਾ ਦੋਹਾਂ ਦੇ ਨਾਸਕਾਂ ਰਾਹੀਂ ਸੁੰਘਦਾ ਤੇ ਰਸਨਾਂ ਦੇ ਰਾਹੀਂ ਸਵਾਦ ਲੈਂਦਾ ਟੇਸਟ ਕਰਦਾ ਮਲ ਮੂਤਰ ਦੇ ਇੰਦਰੇ ਨੇ ਹੱਥ ਨੇ ਪੈਰ ਨੇ ਉਸ ਦੇ ਇਲਾਵਾ ਇਹਦੇ ਵਿੱਚ 5 ਮੋਟਰਾਂ ਲਾਈਆਂ ਨੇ ਬਿਟਲ ਫੋਰਸਿਸ ਜਿਨ੍ਹਾਂ ਨੂੰ ਪ੍ਰਾਣ ਕਹਿੰਦੇ ਉਹਨਾਂ ਦੇ ਆਸਰੇ ਸਰੀਰ ਚੱਲਦਾ ਜਿੰਨਾ ਚਿਰ ਉਹ ਮੋਟਰਾਂ ਚੱਲਦੀਆਂ ਸਰੀਰ ਚੱਲਦਾ ਜਦ ਮੋਟਰਾਂ ਖੜੀਆਂ ਹੋ ਜਾਣਗੀਆਂ ਤਾਂ ਦਿਪ ਮੋਟਰਾਂ ਨੇ ਉਹ ਫਿਰ ਉਸੇ ਵੇਲੇ ਇਹ ਵੀ ਖੜਾ ਹੋ ਜਾਂਦਾ ਇੱਕ ਮੋਟਰ ਹੈ ਜਿਹਨੂੰ ਪ੍ਰਾਣ ਕਹਿੰਦੇ ਨੇ ਉਹ ਸਾਹ ਅੰਦਰ ਨੂੰ ਜਾਂਦਾ ਬਾਹਰ ਨੂੰ ਕੱਢ ਦਿੰਦੀ ਹੈ ਜਦੋਂ ਮਰ ਜਾਵੇ ਫਿਰ ਅੰਦਰ ਨੂੰ ਕਿਉਂ ਨਹੀਂ ਜਾਂਦਾ ਸਾਹ ਪੰਪ ਨਾਲ ਪਾਈ ਜਾਓ ਤਾਂ ਨਹੀਂ ਜਾਂਦਾ ਨਾ ਜੇ ਚੱਲਿਆ ਗਿਆ ਬਾਹਰ ਨੂੰ ਨਹੀਂ ਆਉਂਦਾ ਉਹ ਤਾਂ ਉਹ ਲਾਇਆ ਹੋਇਆ ਪਰਮੇਸ਼ਰ ਨੇ ਪ੍ਰਾਣ ਦੂਸਰਾ ਅਪਾਨ ਹੁੰਦਾ ਉਦਾਨ ਹੁੰਦਾ ਬਿਆਨ ਹੁੰਦਾ ਸਮਾਨ ਹੁੰਦਾ ਪੰਜ ਨੇ ਇੱਕ ਖੂਨ ਨੂੰ ਚਲਾਉਂਦਾ ਦਿਲ ਨੂੰ ਚਲਾਉਂਦਾ ਰਹਿੰਦਾ ਇੱਕ ਮੇਦੇ ਦੇ ਵਿੱਚ ਜਿਹੜਾ ਕੁਝ ਸਾਡੇ ਜਾਂਦਾ ਉਹਨੂੰ ਹਰ ਵਕਤ ਹਜ਼ਮ ਕਰਦਾ ਮੇਦੇ ਚੋਂ ਜਿਗਰ ਚ ਭੇਜਦਾ ਜਿਗਰ ਵਿੱਚ ਜਾ ਕੇ ਉਹਦੇ ਨਿਊਟ੍ਰੈਂਟ ਬਣਦੇ ਨੇ 300 ਅੱਖਾਂ ਵਾਲੀ ਚੀਜ਼ ਅੱਖਾਂ ਨੂੰ ਭੇਜੂ ਕੰਨਾਂ ਵਾਲੀ ਕੰਨ ਨੂੰ ਭੇਜੂ ਸਿਰ ਵਾਲੀ ਸਿਰ ਨੂੰ ਭੇਜਦਾ ਜਿੱਥੇ ਜਿੱਥੇ ਕੋਈ ਚੀਜ਼ ਭੇਜਣੀ ਹੈ ਉੱਥੇ ਉੱਥੇ ਉਹਦਾ ਪ੍ਰਬੰਧ ਹੈ ਭੇਜਣ ਦਾ ਇੱਕ ਹੈਗਾ ਜਿਹੜਾ ਹਰ ਵਕਤ ਮੈਲ ਬਾਹਰ ਕੱਢਦਾ 3.5 ਕਰੋੜ ਇਹ ਸਰੀਰ ਦੇ ਵਿੱਚ ਛੇਕ ਰੱਖੇ ਹੋਏ ਨੇ ਉਹਨਾਂ ਛੇਕਾਂ ਦੇ ਰਾਹੀਂ ਹਰ ਵਕਤ ਮੈਲ ਬਾਹਰ ਕੱਢੀ ਜਾਂਦੀ ਤੇ ਨਾਲ ਅੰਦਰਲਾ ਪਾਣੀ ਛੇਕਾਂ ਵਿੱਚ ਲਿਆ ਕੇ ਉਹਨੂੰ ਗਿੱਲਾ ਰੱਖਦਾ ਵੀ ਸੁੱਕ ਨਾ ਜਾਵੇ ਕਿਤੇ ਹਵਾ ਗਰਮ ਚੱਲਦੀ ਹੈ ਜਿੰਨੀ ਗਰਮੀ ਜ਼ਿਆਦਾ ਚੱਲੂ ਉਨਾ ਪਸੀਨਾ ਜ਼ਿਆਦਾ ਆਉਂਦਾ ਛੇਤੀ ਛੇਤੀ ਮੁਕਾਬਲਾ ਕਰਦਾ ਸਰੀਰ ਉਹਦਾ ਉਨਾ ਹੀ ਪਾਣੀ ਭੇਜਦਾ ਵੀ ਕਿਤੇ ਸੁੱਕ ਨਾ ਜਾਵੇ ਚਮੜੀ ਇੱਕ ਜਿਹੜੀ ਹੈ ਉਹ ਟੈਂਪਰੇਚਰ ਰੱਖਦੀ ਹੈ 98.5 ਤੋਂ ਵਧਣ ਨਹੀਂ ਦਿੰਦੀ ਵੱਧ ਗਿਆ ਬਿਮਾਰ ਘੱਟ ਗਿਆ ਤਾਂ ਵੀ ਬਿਮਾਰ ਸੋ ਇਸ ਤਰ੍ਹਾਂ ਦੇ ਨਾਲ ਇਹ ਦੂਜਾ ਘਰ ਹੈ ਸਾਡਾ ਇਹਦੇ ਵਿੱਚ ਅਸੀਂ ਰਹਿੰਦੇ ਹਾਂ ਇਹਦੇ ਵਿੱਚ ਇੱਕ ਛੋਟਾ ਹੋਰ ਸਰੀਰ ਹੈ 16 ਤੱਤਾਂ ਦਾ ਉਹਦੇ ਅੰਦਰ ਇੱਕ ਹੋਰ ਹੈ ਉਹਦੇ ਅੰਦਰ ਅਸੀਂ ਰਹਿੰਦੇ ਹਾਂ ਸਾਨੂੰ ਤਾਂ ਪਤਾ ਹੀ ਨਹੀਂ ਵੀ ਅਸੀਂ ਕਿੱਥੇ ਰਹਿੰਦੇ ਹਾਂ ਸਾਰੀ ਜ਼ਿੰਦਗੀ ਸਿਆਣੇ ਬਣੇ ਹੋਏ ਬੜੇ ਬੜੇ ਫਿਲਾਸਫਰ ਬਣੇ ਹੋਏ ਪੜ੍ਹੇ ਲਿਖੇ ਬਣੇ ਹੋਏ ਸਾਨੂੰ ਐਂ ਨਹੀਂ ਪਤਾ ਵੀ ਆਹ ਸਰੀਰ 'ਚ ਅਸੀਂ ਕਿੱਥੇ ਰਹਿੰਦੇ ਕਹਿੰਦੇ ਉਹਦੇ ਵਿੱਚ ਇੱਕ ਹੋਰ ਘਰ ਹੈ ਸਰੀਰ ਦੇ ਵਿੱਚ ਜਿੱਥੇ ਰੱਬ ਰਹਿੰਦਾ ਬੜੇ ਘਰ ਹੋ ਗਏ ਇੱਕ ਤਾਂ ਉਹ ਘਰ ਹੈ ਜਿਹਦੇ 'ਚ ਅਸੀਂ ਰਹਿੰਦੇ ਉਹ ਤਾਂ ਅਸੀਂ ਮੰਨ ਲਿਆ ਵੀ ਆਹ 5 ਤੱਤ ਦਾ ਇਹ ਤਾਂ ਸਾਡੀ ਸਮਝ 'ਚ ਪੈ ਗਈ ਗਲਤੀ ਦੇ ਨਾਲ ਮੂਰਖ ਬੰਦੇ ਇਹ ਸਰੀਰ ਨੂੰ ਕਹੀ ਜਾਣਗੇ ਤੂੰ ਹੈ ਤੂੰ ਹੈ ਇਹ ਸਰੀਰ ਦੇ ਵਿੱਚ ਤਾਂ ਮੈਂ ਰਹਿਣਾ ਭਾਈ ਮੈਂ ਨਹੀਂ ਹਾਂ ਮੈਂ ਤਾਂ ਇਹ ਜੇ ਕਰੋੜਾਂ ਸਰੀਰ ਹੰਡਾ ਚੁੱਕਿਆ ऐसे घर हम बहुत बसाए बहुत बसाए, बड़े बड़े घर बसाए ने, कई जन्म पए कीट पतंगा, कई जन्म गजमीन करंगा, कई जन्म पंखी सर बोयो, कई जन्म हैवर बिरख जोयो, घोड़े भी बनिया बैल भी बनिया, यह जे घर बड़े बड़े मिले, हाथी का भी मिले घर, उहदे विच भी दिन कटे आए, सब का भी मिले उहदे विच भी दिन कटे आए। महाराज कहिंदे तैनूं हुण पंजां तत्तां का घर मिलिया होया, इहदे विच वैगुरू रहिंदा, जिहड़ा उस वैगुरू दे घर नूं दिखा देवे ना, ਉਹਨੂੰ ਗੁਰੂ ਕਹਿੰਦੇ ਨੇ, ਉਹ ਸਮਰੱਥ ਗੁਰੂ ਹੋਇਆ ਕਰਦਾ, ਬਾਕੀ ਜਿਹੜੇ ਕੱਚੇ ਗੁਰੂ ਆ ਉਹਨਾਂ ਤੇ ਨਹੀਂ ਦਿਖਾ ਦਿੰਦਾ। ਬਾਣੀ ਇਸ ਤਰ੍ਹਾਂ ਪ੍ਰਮਾਣ ਕਰਦੀ ਹੈ ਕਿ ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਣ, ਤੇ ਉੱਥੇ ਨਿਸ਼ਾਨੀ ਵੀ ਹੈ ਕੋਈ, ਕਹਿੰਦੇ ਹਾਂ ਪੰਜ ਸ਼ਬਦ ਤੁਨ ਘਰ ਤੁਨ ਵਾਜੈ ਸ਼ਬਦ ਨਿਸ਼ਾਨ, ਉੱਥੇ ਸ਼ਬਦ ਗੂੰਜਦਾ, ਕਿਹੜਾ ਸ਼ਬਦ, ਜਿਹੜੇ ਸ਼ਬਦ ਦੇ ਨਾਲ ਜਿੱਤ ਸ਼ਬਦ ਜਗਤ ਥੰਮ ਰਹਾਇਆ, ਉਹ ਨਾਮ ਗੂੰਜਦਾ ਜਿਹਦੇ ਆਸਰੇ ਦੇ ਉੱਤੇ ਆ ਸਾਰਾ ਸੰਸਾਰ ਖੜਾ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮਣ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਜਿੰਨਾ ਵੀ ਹੈ ਸਾਰੇ ਨਾਮ ਦੇ ਸਹਾਰੇ ਨਾਲ ਸੰਸਾਰ ਖੜਾ, ਉਹ ਸ਼ਬਦ ਉੱਥੇ ਸੁਣਦਾ, ਉਹ ਸਭ ਦੇ ਅੰਦਰ ਵੱਜਦਾ ਲੇਕਿਨ ਸੁਣਦਾ ਨਹੀਂ। ਇਸੇ ਕਰਕੇ ਮਹਾਰਾਜ ਕਹਿੰਦੇ ਆ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਉੱਥੇ ਨਿਸ਼ਾਨੀ ਕਹਿੰਦੇ ਸੁਣ ਸਮਾਤ, ਉੱਥੇ ਕੋਈ ਬੁਰਨਾ ਨਹੀਂ ਆਉਂਦਾ, ਤੇ ਨਾਲ ਸੁਣ ਮੁੰਨਾ ਕਹਿੰਦੇ ਨਹੀਂ ਅਨਹਤ ਨਾਦ, ਉੱਥੇ ਅਨਹਦ ਨਾਦ ਵੱਜਦੇ ਨੇ, ਕਹਿੰਦੇ ਕਿਹੋ ਜਿਹੇ ਨੇ, ਕਹਿੰਦੇ ਕਹਿਣ ਨਾ ਜਾਈ ਚਰਜ ਵਿਸਮਾਤ, ਕਹਿ ਨਹੀਂ ਸਕਦੇ, ਵਿਸਮਾਤ ਏ ਵਿਸਮਾਤ, ਖੇੜਾ ਹੀ ਖੇੜਾ। ਤੋ ਮਹਾਰਾਜ ਕਹਿੰਦੇ ਗੁਰੂ ਦਿਖਾਉਂਦਾ ਕਰਮੇ ਘਰ ਦਿਖਾਏ ਦੇ ਸਤਿਗੁਰ ਪੁਰਖ ਸੁਜਾਣ, ਪੰਜ ਸ਼ਬਦ ਤੁਨ ਘਰ ਤੁਨ ਬਾਜੈ ਸ਼ਬਦ ਨਿਸ਼ਾਨ, ਦੀਪ ਲੋ ਪਾਤਾਲ ਤੇ ਖੰਡ ਮੰਡਲ ਹੈਰਾਨ, ਤਾਰ ਘੋਰ ਵਜੰਤਰ ਤੈ ਸਾਜ ਤਖਤ ਸੁਲਤਾਨ, ਕਹਿੰਦੇ ਸੱਚੇ ਤਖਤ ਫੁਰ ਅਵਸਥਾ ਦਾ ਚੌਥੇ ਪਦ ਦੇ ਅੰਦਰ ਦਸਵੇਂ ਦੁਆਰ ਦੇ ਅੰਦਰ ਪਰਮੇਸ਼ਰ ਪ੍ਰਤੱਖ ਹੈਗਾ। ਕਹਿੰਦੇ ਇਸ ਤਰ੍ਹਾਂ ਦੇ ਨਾਲ ਸੁਖਮਨ ਕਹਿ ਕਰ ਰਾਗ ਸੁਣ ਸੁਨ ਮੰਡਲ ਲੇਵ ਲਾਏ, ਕਹਿੰਦੇ ਸੁਨ ਮੰਡਲ ਜਿਹੜਾ ਦਸਵਾਂ ਦੁਆਰ ਹੈ ਨਾ, ਜਿੱਥੇ ਕੋਈ ਫੁਰਨਾ ਨਹੀਂ ਹੋਇਆ ਕਰਦਾ, ਉੱਥੇ ਲੇਵ ਲਾ ਕੇ ਤੂੰ ਕੌਸਮਿਕ ਰਾਗ ਵਾਹਿਗੁਰੂ ਦੇ ਦਰ ਤੇ ਜਿਹੜੇ ਰਾਗ ਹੁੰਦੇ ਨੇ ਉਹ ਸੁਣ, ਉੱਥੇ ਕਥ ਕਥਾ ਵਿਚਾਰੀ ਹੈ ਮਨ ਸਾਮਨੇ ਸਮਾਏ, ਕਥ ਕਥਾ ਉਹ ਹੈ ਜਿਹੜੀ ਕਹੀ ਨਹੀਂ ਜਾਂਦੀ ਗੱਲ, ਉੱਥੇ ਜਾ ਕੇ ਵਿਚਾਰੀ ਜਾਂਦੀ ਹੈ, ਤੇ ਜਿਹੜੀਆਂ ਵਾਸ਼ਨਾਵਾਂ ਨੇ ਸਾਰੀਆਂ ਮਨ ਚੋਂ ਪੈਦਾ ਹੁੰਦੀਆਂ, ਮਨ ਚ ਸਮਾ ਕੇ ਮਨ ਮਰ ਜਾਂਦਾ, ਮਨੋਨਾਸ਼ ਵਾਸ਼ਨਾ ਹੈ ਤੱਤਵ ਗਿਆਨ, ਤਿੰਨ ਚੀਜ਼ਾਂ ਪ੍ਰਗਟ ਹੋ ਜਾਂਦੀਆਂ, ਉਲਟ ਕਮਲ ਅੰਮ੍ਰਿਤ ਭਰਿਆ ਇਹ ਮਨ ਕਤੇ ਨਾ ਜਾਏ। ਹੁਣ ਕਹਿੰਦੇ ਜਿਹੜਾ ਤੌਲ ਸੀ ਨਾ ਦੁੱਖਾਂ ਦੇ ਨਾਲ ਟੇਢਾ ਹੋਇਆ ਹੋਇਆ, ਹੁਣ ਸਿੱਧਾ ਹੋ ਗਿਆ, ਸਿੱਧਾ ਹੋ ਕੇ ਆ ਉਹਦੇ ਚ ਅੰਮ੍ਰਿਤ ਭਰ ਗਿਆ, ਹੁਣ ਮਨ ਕਿਤੇ ਨਹੀਂ ਜਾਂਦਾ। ਅਜਪਾ ਜਾਪ ਨਾ ਵਿਸਰੈ, ਹੁਣ ਅਜਪਾ ਜਾਪ ਬਗੈਰ ਜਵਾਨ ਜਬ ਹਲਾਏ ਤੇ ਆਪੇ ਹੀ ਜਾਪ ਹੋ ਰਿਹਾ, ਨੇਤਰਾਂ ਦੇ ਨਾਲ ਵੀ ਹੋ ਰਿਹਾ, ਕੰਨਾਂ ਦੇ ਨਾਲ ਵੀ ਹੋ ਰਿਹਾ, ਮਨ ਦੇ ਨਾਲ ਵੀ ਹੋ ਰਿਹਾ, ਬੁੱਧੀ ਦੇ ਨਾਲ ਵੀ ਹੋ ਰਿਹਾ, ਆਪਣੇ ਆਪ ਜਾਪ ਚੱਲ ਰਿਹਾ। ਉਹ ਜਾਪ ਸਮਝਾਵੇ ਕਿਵੇਂ, ਕਿਉਂਕਿ ਜਿਹਦੇ ਅੰਦਰ ਹੁੰਦਾ ਉਹ ਤਾਂ ਦੱਸ ਸਕਦਾ, ਦੂਜੇ ਨੂੰ ਤਾਂ ਇਹਦਾ ਪਤਾ ਨਹੀਂ ਲੱਗਦਾ ਵੀ ਉਹ ਜਾਪ ਕਿਹਾ ਜਾ, ਲੇਕਿਨ ਉਹ ਜਪਿਆ ਨਹੀਂ ਜਾਂਦਾ, ਜਪਣ ਤੋਂ ਬਗੈਰ ਜਪਾ। ਸਭ ਸਖੀਆਂ ਪੰਚੇ ਮਿਲੇ ਗੁਰਮੁਖ ਨਿਜ ਕਰ ਵਾਸ, ਪੰਜੇ ਗਿਆਨ ਇੰਦਰੇ ਪੰਜੇ ਕਰਮ ਇੰਦਰੇ, ਸਭ ਇੱਕ ਰਸ ਇੱਕ ਤਾਰ ਚ ਹੈ। ਤੇ ਹੁਣ ਗੁਰਮੁਖ ਜਿਹੜਾ ਸੀ ਗੁਰਮੁਖ ਦੇ ਰਾਹੀਂ ਗੁਰੂ ਦੇ ਰਾਹੀਂ ਨਿਜ ਦੇ ਆਪਣੇ ਜਿਹੜਾ ਅਸਲੀ ਘਰ ਹੈ ਉਹਦੇ ਚ ਵਾਸ ਕਰ ਲਿਆ। ਸ਼ਬਦ ਖੋਜ ਕਰ ਲੈ ਨਾਨਕ ਤਾ ਕਾ ਦਾਸ, ਸ਼ਬਦ ਦੀ ਖੋਜ ਕਰਕੇ ਇਹ ਘਰ ਮਿਲਦਾ। ਮਹਾਰਾਜ ਕਹਿੰਦੇ ਜਿਹੜਾ ਇਹ ਘਰ ਚ ਆ ਗਿਆ ਨਾ, ਅਸੀਂ ਭਾਈ ਉਹਦੇ ਦਾਸ ਹੋ ਜਾਂਦੇ। ਇਹ ਪੂਰੇ ਗੁਰੂ ਦੀ ਨਿਸ਼ਾਨੀ ਹੋਇਆ ਕਰਦੀ ਹੈ। ਸੋ ਟੋਲਦਾ ਹੋਇਆ ਲੰਮਿਆਂ ਪੈ ਗਿਆ ਗੰਗਾ ਦੇ ਕੰਢੇ, ਇਸ ਤਰ੍ਹਾਂ ਫਰਮਾਨ ਆਉਂਦਾ ਕਿ ਹੋਏ ਬਿਰਖਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਵਣ ਤਾਈ। ਅੰਮ੍ਰਿਤ ਵੇਲਾ ਜਿੰਨੇ ਵੀ ਬੰਦਗੀ ਕਰਨ ਵਾਲੇ ਨੇ ਸਾਰੇ ਅੰਮ੍ਰਿਤ ਵੇਲਾ ਸੰਭਾਲਦੇ ਨੇ, ਤੇ ਮਹਾਰਾਜ ਕਹਿੰਦੇ ਭਿੰਨੀ ਰਹਿਣ ਲਈਏ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ, ਮੇਰੇ ਰਾਮ ਦੇ ਪਿਆਰੇ ਜਾਗਦੇ ਨੇ। ਅੰਮ੍ਰਿਤ ਵੇਲੇ ਜਦੋਂ ਸੰਸਾਰ ਸੁੱਤਾ ਪਿਆ ਹੁੰਦਾ ਇਹ ਉੱਠ ਕੇ ਉਹਦੀ ਯਾਦ ਚ ਬੈਠਦੇ। ਸੋ ਇਹ ਵੀ ਜਾਂਦਾ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਵਣ ਤਾਈ ਅੱਗੋਂ ਹੀ ਦੇ ਜਾਏ ਕੇ ਲੰਮਾ ਪਿਆ ਕਬੀਰ ਦਿਥਾਈ। ਪਹਿਲਾਂ ਹੀ ਜਾ ਕੇ ਜਿੱਥੇ ਜਾ ਕੇ ਇਸ਼ਨਾਨ ਕਰਦਾ ਉਸ ਪੌੜ ਦੇ ਉੱਤੇ ਲੰਮਾ ਪੈ ਗਿਆ। ਹੁਣ ਜਦ ਉੱਥੇ ਰਾਮਾਨੰਦ ਜੀ ਪਹੁੰਚਦੇ ਹੈ, ਟੌਰਚਾਂ ਦਾ ਜਦ ਹੁੰਦੀਆਂ ਨਹੀਂ ਸੀ ਤੇ ਬੇਧਿਆਨ ਜਾ ਰਹੇ ਨੇ ਪਰਮੇਸ਼ੁਰ ਦਾ ਭਜਨ ਕਰਦੇ ਹੋਏ, ਰੋਜ਼ ਜਾਂਦੇ ਸੀ ਤੇ ਅਚਾਨਕ ਆਪ ਦਾ ਠੇਡਾ ਜ਼ੋਰ ਨਾਲ ਕਬੀਰ ਸਾਹਿਬ ਦੀ ਬੱਖੀ ਚ ਲੱਗਿਆ। ਆਪਨੇ ਜਾਣ ਲਿਆ ਉਸੇ ਵੇਲੇ ਵੀ ਕਿਸੇ ਮਨੁੱਖ ਦੇ ਸਾਡਾ ਠੇਡਾ ਲੱਗਿਆ ਤੇ ਲੱਗਿਆ ਵੀ ਜ਼ੋਰ ਨਾਲ। ਉਸ ਵੇਲੇ ਮਨ ਚ ਦਰਦ ਆਇਆ ਬਈ ਇਹ ਬੰਦੇ ਦੇ ਸੱਟ ਲੱਗੀ। ਉਸੇ ਵੇਲੇ ਨੀਵੇਂ ਹੋਏ, ਮੋਢੇ ਤੋਂ ਫੜ ਲਿਆ, ਪੈਰ ਦੇ ਨਾਲ ਟੁੰਬਿਆ, ਕਹਿੰਦੇ ਉੱਠ ਉੱਠ ਰਾਮ ਦੇ ਪਿਆਰੇ, ਕਹੋ ਰਾਮ ਕਹੋ ਰਾਮ। ਪੜੋ ਇਸ ਤਰ੍ਹਾਂ
ਪੈਰੀ ਟੁੰਬ ਕੇ ਉਠਾ ਲਿਆ ਕਬੀਰ ਨੂੰ, ਰਾਮ ਰਾਮ ਬੋਲ ਪਿਆਰਿਆ।
ਟੁੰਬਾ ਉਠਾ ਲਿਆ, ਬੋਲੋ ਰਾਮ, ਸਿੱਖ ਸਮਝਾਈ। ਨਾਲੇ ਸਮਝਾ ਦਿੱਤਾ ਵੀ ਰਾਮ ਕਿਵੇਂ ਬੋਲਣਾ। ਰਾਮ ਕਹਿਣ ਦੀ ਦੇਰ ਸੀ ਸਾਧ ਸਿੰਘ ਜੀ, ਬੱਤੀ ਵੀ ਤਿਆਰ ਸੀ, ਤੇਲ ਵੀ ਵਿੱਚ ਸੀਗਾ ਪਹਿਲਾਂ ਹੀ, ਠੂਠੀ ਵੀ ਸੀਗੀ। ਹੁਣ ਜਗਦਾ ਦੀਵਾ ਬੱਤੀ ਦੇ ਨਾਲ ਲੱਗ ਗਿਆ, ਹੁਣ ਕੀ ਹੋਇਆ, ਦੂਆ ਵੀ ਲੱਟ ਲੱਟ ਜਾਣ ਲੱਗ ਗਿਆ। ਜਿਉਂ ਲੋਹਾ ਪਾਰਸ ਛੂਹੇ ਚੰਦਨ ਵਾਸ ਨਿੰਮ ਮਹਿਕ ਆਈ, ਜਿਵੇਂ ਲੋਹੇ ਨੂੰ ਪਾਰਸ ਲੱਗ ਜਾਂਦਾ ਨਾ, ਲੱਗਦੀ ਸਾਰ ਸੋਨਾ ਬਣ ਜਾਂਦਾ। ਨਿੰਮ ਦੇ ਕੋਲ ਦਰਖਤ ਹੋਵੇ ਚੰਦਨ ਦਾ, ਉਹ ਨਿੰਮ ਮਹਿਕ ਜਾਂਦੀ ਹੈ ਚੰਦਨ ਦੇ, ਚੰਦਨ ਦੀ ਸੁਗੰਧ ਦੇ ਨਾਲ। ਪਸ਼ੂ ਪ੍ਰੇਤੋਂ ਦੋ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ, ਪਸ਼ੂ ਤੇ ਪ੍ਰੇਤ ਤੋਂ ਦੇਵਤਾ ਬਣਾ ਦਿੰਦਾ, ਪੂਰੇ ਸਤਿਗੁਰੂ ਦੀ ਇਹ ਵਡਿਆਈ ਹੋਇਆ ਕਰਦੀ। ਉਸ ਵੇਲੇ ਛੋਂ ਦੀ ਸਾਰ, ਕਿਉਂਕਿ ਪਹਿਲਾਂ ਪੂਰੇ ਸੀਗੇ, ਇਕਦਮ ਸਮਾਧੀ ਲੱਗ ਗਈ। ਇਸ ਤਰ੍ਹਾਂ ਨਾਲ ਪੜ ਲਓ,
ਸੁਰਤ ਚੜ ਗਈ ਦਸਵੇਂ ਦੁਆਰੇ ਸਹਿਜ ਸਮਾਧ
ਵੇਲੇ ਜਿਹੜੀ ਕਬੀਰ ਸਾਹਿਬ ਦੀ ਸੁਰਤ ਸੀ, ਜਿਉ ਲੋਹਾ ਪਰਸ ਛੋਏ ਚੰਦਨ ਵਾਸ ਨਿੰਮ ਮਹਿਕਾਈ ਪਸੋ ਪ੍ਰੇਤੋਂ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ। ਇਹ ਚਰਜ ਨੂੰ ਉਹ ਚਰਜ ਮਿਲਾ, ਵਿਸਮਾਦ ਵਿੱਚ ਚਲਿਆ ਗਿਆ, ਵਿਸਮਾਦਾ ਵਿਸਮਾਦ ਮਿਲਾਏ। ਕਈ ਪ੍ਰੇਮੀਆਂ ਦੇ ਖਿਆਲ ਚ ਹੁੰਦਾ ਵੀ ਐ ਵੀ ਹੋ ਜਾਇਆ ਕਰਦਾ, ਕਦੇ ਪੂਰਾ ਜਗਿਆਸੂ ਹੋਵੇ, ਪੂਰਾ ਹੋਵੇ ਉਪਦੇਸ਼ ਦੇਣ ਵਾਲਾ, ਐਵੇਂ ਹੀ ਹੁੰਦਾ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਨਾਰੰਗਵਾਲ ਦੇ ਸੀ, ਹੁਣ ਤਾਂ ਲੋਕ ਭੁੱਲਦੇ ਜਾਂਦੇ ਨੇ ਅੱਜ ਕੱਲ੍ਹ। ਉਹ ਲੁਧਿਆਣੇ ਖਾਲਸਾ ਸਕੂਲ ਦੇ ਅੰਦਰ, ਜਿੱਥੇ ਅੱਜ ਕੱਲ੍ਹ ਖਾਲਸਾ ਕਾਲਜ ਹੈ, ਦਸਵੀਂ ਜਮਾਤ ਦੇ ਬੱਚਿਆਂ ਨੂੰ ਇਮਤਿਹਾਨ ਦੇਣ ਤੋਂ ਪਹਿਲਾਂ ਅੰਮ੍ਰਿਤ ਛਕਾ ਕੇ ਬਾਹਰ ਤੋਰਿਆ ਕਰਦੇ ਸੀ ਐਗਜ਼ਾਮੀਨੇਸ਼ਨ ਦੇਣ ਵਾਸਤੇ। ਤੇ ਪੰਜ ਪਿਆਰਿਆਂ ਦਾ ਪ੍ਰਬੰਧ ਹੁੰਦਾ ਸੀ, ਚਾਰ ਆ ਗਏ ਸੀ, ਪੰਜਵੇਂ ਨਹੀਂ ਸੀ ਆਏ। ਭਾਈ ਸਾਹਿਬ ਨੇ ਅੰਤਰ ਧਿਆਨ ਹੋ ਕੇ ਦੇਖਿਆ ਵੀ ਆ ਰਹੇ, ਕਹਿੰਦੇ ਅਰਦਾਸ ਕਰੋ। ਅਰਦਾਸ ਕਰੀ, ਇਸ ਤਾਰ ਤੇ ਬਾਅਦ ਜਦੋਂ ਦੇਖਦੇ ਨੇ ਤਾਂ ਪੰਜਵੇਂ ਬੀਬੀ ਜੀ ਦੇ ਪਿਤਾ ਜੀ ਖੜੇ ਨੇ, ਤੇ ਇਹਨਾਂ ਨੇ ਅੰਮ੍ਰਿਤ ਛਕਾਉਣਾ ਸ਼ੁਰੂ ਕੀਤਾ। ਫੱਲੇਵਾਲ ਦਾ ਮੁੰਡਾ ਦਸਵੀਂ ਜਮਾਤ ਦਾ, ਉਹ ਅੰਮ੍ਰਿਤ ਛਕ ਰਿਹਾ ਤੇ ਬਾਪੂ ਜੀ ਜਦੋਂ ਚੂਲਾ ਦੇ ਤਾ, ਪੰਜ ਚੂਲੇ ਸੀਸ ਚ ਪਾ ਤੇ ਤੇ ਨੇਤਰਾਂ ਚ ਨੇਤਰ ਸਾਹਮਣੇ ਸੋਹੇ ਕਰਕੇ ਜਦੋਂ ਆਪਨੇ ਚੂਲਾ ਪਾ ਕੇ ਬੋਲਿਆ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ, ਐਨੀ ਗੱਲ ਕਹੀ ਨੇਤਰਾਂ ਚ ਆਇਆ ਕਰਕੇ ਛਿੱਟਾ ਮਾਰਤਾ, ਲੇਕਿਨ ਨੇਤਰਾਂ ਨਾਲ ਨੇਤਰ ਮਿਲਾਤਾ। ਉਹ ਬੱਚੇ ਦੇ ਨੇਤਰ ਇਹਦਾ ਬੰਦ ਹੋਏ ਮੁੜ ਕੇ, ਨਾ ਫਿਰ ਹੱਥ ਪੈਰ ਚੱਲਣ, ਖੜ ਗਿਆ। ਭਾਈ ਸਾਹਿਬ ਕਹਿਣ ਲੱਗੇ, ਭਾਈ ਰਣਧੀਰ ਸਿੰਘ ਹੋਣੀ ਬਾਪੂ ਜੀ ਨੂੰ, ਕਹਿੰਦੇ ਇਹ ਕੀ ਹੋ ਗਿਆ? ਕਹਿੰਦੇ ਬੇਧਿਆਨੇ ਹੋ ਗਏ, ਅਸੀਂ ਪੂਰੇ ਜਲਾਲ ਦੇ ਨਾਲ ਛਿੱਟਾ ਮਾਰ ਦਿੱਤਾ। ਕਹਿੰਦੇ ਹੁਣ ਤਾਂ ਇਹਦੀ ਸੁਰਤ ਸਰੀਰ ਨੂੰ ਛੱਡ ਕੇ ਇਹ ਜਿੰਨੀਆਂ ਮੰਜ਼ਲਾਂ ਨੇ ਨਾ ਸਾਰੀਆਂ ਤ੍ਰਿਪਟੀ ਦੀਆਂ, ਹੇਠਾਂ ਤੋਂ ਲੈ ਕੇ ਚੱਲਦੀਆਂ, ਆਗਿਆ ਚੱਕਰ ਹੈ, ਸੰਸਾਰ ਦਲ ਕਮਲ ਹੈ, ਤ੍ਰਿਪਟੀ ਹੈ। ਕਹਿੰਦੇ ਇਹਦੀ ਸੁਰਤ ਹੁਣ ਦਸਵੇਂ ਦੁਆਰ ਪਹੁੰਚ ਗਈ ਹੈ। ਕਹਿੰਦੇ ਦਸਵੇਂ ਦੁਆਰ ਫੇਰ ਹੁਣ ਕੀ ਕਰੀਏ? ਕਹਿੰਦੇ 56 ਘੰਟੇ ਨੂੰ ਉਤਰੂ, ਕਿਉਂਕਿ ਚਾਬੀ ਇੰਨੀ ਦੇ ਚੁੱਕੇ ਹਾਂ, 56 ਘੰਟੇ ਨੀ ਇਹਦੀ ਸੁਰਤ ਉਤਰਨੀ। ਬਾਕੀ ਸਕੂਲ ਨੂੰ ਸਾਰਿਆਂ ਨੂੰ ਸਾਵਧਾਨ ਕੀਤਾ ਵੀ ਦੇਖੋ ਇਹ ਤਾਂ ਸਾਰੇ ਮਸਤਾਨੇ ਹੋ ਜਾਣਗੇ, ਜਿਹੜਾ ਓਨਾ ਕੁ ਜ਼ੋਰ ਲਾਓ ਜਿੰਨਾ ਕੁ ਜ਼ੋਰ ਇਹ ਸਹਿ ਸਕਣ। ਉਸ ਵੇਲੇ ਅੰਮ੍ਰਿਤ ਛਕਾ ਬਾਕੀਆਂ ਨੂੰ ਛਕਾਇਆ ਤੇ ਇਸ ਬੱਚੇ ਨੂੰ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਇੱਕ ਸਾਈਡ ਤੇ ਕੋਲ ਕਰਕੇ ਬਿਠਾ ਤਾ ਤੇ ਅਖੰਡ ਪਾਠ ਸ਼ੁਰੂ ਹੋ ਗਿਆ। 48 ਘੰਟੇ ਬਾਅਦ ਭੋਗ ਪਿਆ, ਉਹਦੇ ਬਾਅਦ ਹਰੀ ਦਾ ਜਸ ਕੀਰਤਨ ਹੋਣਾ ਸ਼ੁਰੂ ਹੋ ਗਿਆ। ਜਦੋਂ 56 ਘੰਟੇ ਪੂਰੇ ਹੋ ਗਏ, ਉਹ ਬੱਚਾ ਹਿੱਲਿਆ, ਹਿੱਲ ਕੇ ਬੈਲੈਂਸ ਚੜਤਾ ਧਰਤੀ ਤੋਂ, ਸੰਗਤ ਦੇ ਉੱਤੇ ਉੜਨ ਲੱਗ ਗਿਆ। ਭਾਈ ਸਾਹਿਬ ਲਿਖਦੇ ਆ ਕਿ ਸਾਡੇ ਉੱਤੋਂ ਵੀ ਸੀਸ ਦੇ ਬਾਜਿਆਂ ਦੇ ਉੱਤੋਂ ਜੋੜੀ ਤੋਂ ਹੁੰਦਾ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਸਾਹਮਣੇ ਐ ਆ ਪਿਆ ਜਿਵੇਂ ਮੱਛੀ ਪਾਣੀ ਚ ਤੈਰਦੀ ਆ ਕੇ ਐ ਹੇਠਾਂ ਲੱਗ ਜੇ। ਕਹਿੰਦੇ ਉਸ ਵੇਲੇ ਬਾਪੂ ਜੀ ਉੱਠੇ, ਕਹਿੰਦੇ ਭਾਈ ਸਾਹਿਬ ਇਹਦੀ ਸੁਰਤ ਦਰਗਾਹ ਦੇ ਅੱਗੇ ਖੜੀ ਹੈ ਨਿਰੰਕਾਰ ਦੇ, ਤੇ ਹੁਣ ਤੁਸੀਂ ਲਾਵਾਂ ਦਾ ਕੀਰਤਨ ਸ਼ੁਰੂ ਕਰੋ। ਲਾਵਾਂ ਬਣਾਈਆਂ ਸੀ ਸੁਰਤ ਵਾਸਤੇ, ਅਸੀਂ ਕੰਮ ਲੈਂਦੇ ਹਾਂ ਦੁਨਿਆਵੀ ਵਿਆਹ ਵਾਸਤੇ। ਉਸ ਵੇਲੇ ਭਾਈ ਸਾਹਿਬ ਕਹਿੰਦੇ ਅਸੀਂ ਲਾਵਾਂ ਦਾ ਕੀਰਤਨ ਕਰਿਆ, ਉਹ ਤੋਂ ਬਾਅਦ ਹੌਲੀ ਹੌਲੀ ਉਸ ਬੱਚੇ ਨੇ ਜਰਿਆ, ਜਰ ਕੇ ਫੇਰ ਸੁਰਤੀ ਜਾ। ਇਸੇ ਤਰ੍ਹਾਂ ਨਾਭੇ ਦਰਵਾਜ਼ੇ ਚ ਇੱਕ ਨਾਮਧਾਰੀ ਸਫੈਦ ਵਸਤਰਾਂ ਵਾਲੇ ਹੁਸ਼ਿਆਰਪੁਰ ਦੇ ਨਿਹੰਗ ਸਿੰਘ ਦੀਵਾਨ ਲਾ ਰਹੇ ਨੇ। ਦੀਵਾਨ ਲੱਗਣ ਤੋਂ ਬਾਅਦ ਇਹਨਾਂ ਨੇ ਮਨਾ ਕਰਤਾ ਸੀ ਵੀ ਪੰਜ ਇਕੱਠੇ ਹੋ ਕੇ ਸਿੱਖ ਅੰਮ੍ਰਿਤ ਨਹੀਂ ਤਿਆਰ ਕਰ ਸਕਦੇ। ਅੰਗਰੇਜ਼ ਨੇ ਆ ਜਿਵੇਂ ਦਫਾ 44 ਲਾਉਂਦੇ ਨੇ, ਐਂ ਲਾਉਂਦੇ ਸੀ ਇਹ ਨਾਮਧਾਰੀ, ਫੇਰ ਅੰਮ੍ਰਿਤ ਇਹੀ ਛਕਾਉਂਦੇ ਸੀ। ਲੇਕਿਨ ਇਹ ਟੋਆ ਪੱਟ ਕੇ ਭੋਰਾ ਪੱਟ ਕੇ ਉੱਤੇ ਛੱਤ ਲੈਣਾ, ਅੰਦਰ ਚੋਰੀ ਬੈਠ ਕੇ ਅੰਮ੍ਰਿਤ ਤਿਆਰ ਕਰਨਾ, ਫੇਰ ਇੱਕ ਇੱਕ ਨੂੰ ਬੁਲਾਉਣਾ। ਹੁਣ ਤਾਂ ਅਸੀਂ ਇਤਰਾਜ਼ ਕਰਦੇ ਹਾਂ ਨਾ, ਕਿਉਂਕਿ ਉਹ ਰਸਮ ਜੀ ਬਣ ਗਈ। ਉਹ ਇਕੱਲੇ ਨੂੰ ਬੁਲਾਉਣਾ ਵੀ ਬਾਲਟੀ ਹੱਥ ਵਿੱਚ ਹੈ, ਕਿਤੇ ਦੂਰ ਜਾ ਕੇ ਕਹਿਣਾ ਵੀ ਆ ਜਾ ਅੰਮ੍ਰਿਤ ਤੈਨੂੰ ਛਕਾ ਦਈਏ, ਉੱਥੇ ਚੱਲ ਤੈਨੂੰ ਉੱਥੇ ਅੰਮ੍ਰਿਤ ਛਕਾ ਦਈਏ। ਇਹੋ ਜਿਹੇ ਵੀ ਸਮੇਂ ਆ ਚੁੱਕੇ ਨੇ, ਅੱਜ ਦਾ ਸਮਾਂ ਕੀ ਹੈ। ਸੋ ਇਸ ਤਰ੍ਹਾਂ ਦੇ ਨਾਲ ਉਹ ਅੰਮ੍ਰਿਤ ਛਕਾਉਂਦੇ ਹੁੰਦੇ ਤਾਂ ਇੱਥੇ ਪਟਿਆਲੇ ਜਦੋਂ ਦੀਵਾਨ ਲੱਗ ਹਟਿਆ ਨਾਭੇ ਦਰਵਾਜ਼ੇ ਸਿਗਲ ਗਰਾਂ ਦੇ ਮਹੱਲੇ, ਉੱਥੇ ਬਾਬਾ ਜੀ ਨੇ ਕਿਹਾ ਕਹਿੰਦੇ ਨਾਮ ਲੈਣ ਵਾਲੇ ਆ ਜਾਓ। ਤਾਂ ਉਸ ਵੇਲੇ ਮਹਾਰਾਜ ਮਹਿੰਦਰ ਸਿੰਘ ਨੂੰ ਇੱਕ ਚਿੱਠੀ ਆਈ ਸੀ ਗੌਰਮੈਂਟ ਆਫ ਇੰਡੀਆ ਦੀ ਵੀ ਇਹ ਨਾਮ ਧਾਰੀਏ ਕੰਨ ਚ ਕੀ ਦੱਸਦੇ ਨੇ, ਕਿਉਂਕਿ ਉਹ ਨਾਮ ਨੂੰ ਗੁਪਤ ਰੱਖਦੇ ਸੀ, ਅਸੀਂ ਤਾਂ ਪ੍ਰਗਟ ਕਰਤਾ। ਜਿੰਨਾ ਨਾਮ ਗੁਪਤ ਹੋਵੇ ਉਨਾ ਉਹਦਾ ਜ਼ਿਆਦਾ ਫਲ ਹੋਇਆ ਕਰਦਾ, ਜਿੰਨੀ ਕੋਈ ਚੀਜ਼ ਪ੍ਰਗਟ ਹੋਵੇ ਮੁਸ਼ਕਬੂਰ ਨੂੰ ਖੋਲ ਦੋ ਸਾਰਾ ਹੀ ਉੜ ਜਾਂਦਾ। ਕੋਈ ਪਰਫਿਊਮ ਦੀ ਸ਼ੀਸ਼ੀ ਹੈ ਉਹਦਾ ਢੱਕਣ ਲਾ ਕੇ ਪਰੇ ਕਰ ਦੋ, ਸਾਰੀ ਉਹ ਖੁਸ਼ਬੂ ਵਿੱਚੋਂ ਉੜ ਜਾਏਗੀ। ਇਹਨੂੰ ਗੋਪ ਮੰਤਰ ਕਹਿੰਦੇ ਸੀ, ਗੁਪਤ ਮੰਤਰ, ਗੁਪਤ ਹੀ ਦਿੱਤਾ ਜਾਂਦਾ ਸੀ, ਸਾਰਿਆਂ ਦੇ ਸਾਹਮਣੇ ਨਹੀਂ ਸੀ। ਉਹ ਜਦੋਂ ਮੰਤਰ ਉਹਨਾਂ ਨੇ ਕਿਹਾ ਵੀ ਕੰਨ ਚ ਕੀ ਕਹਿੰਦੇ ਨੇ ਪਤਾ ਲਓ, ਮਹਿੰਦਰ ਸਿੰਘ ਨੇ ਆਪਣਾ ਦਫ਼ਤਰੀ ਭੇਜ ਦਿੱਤਾ। ਦਫ਼ਤਰੀ ਜਦ ਗਿਆ ਚਾਰੇ ਐਬ ਸ਼੍ਰੀ ਤੇ ਖੜਾ ਹੋ ਗਿਆ ਲਾਈਨ ਚ, ਜਦੋਂ ਬਾਬਾ ਜੀ ਨੇ ਕੰਨ ਚ ਵਾਹਿਗੁਰੂ ਮੰਤਰ ਕਿਹਾ ਤਾਂ ਉਹ ਕਮਾਈ ਹੋਈ ਗੋਲੀ ਸੀ ਭਰੀ ਹੋਈ ਰਫਲ ਚੋਂ ਨਿਕਲਿਆ, ਉਸੇ ਵੇਲੇ ਜ਼ਖਮੀ ਹੋ ਗਿਆ, ਬਹਿ ਗਿਆ। 24 ਘੰਟੇ ਲੰਘ ਗਏ ਉੱਥੇ ਬੈਠੇ ਨੇ, ਸਾਰੇ ਹੀ ਬੈਠੇ ਨੇ। ਮਹਾਰਾਜ ਪਟਿਆਲੇ ਨੇ ਬੰਦਾ ਭੇਜਿਆ ਵੀ ਆਇਆ ਨੀ ਕੱਲ ਦਾ, ਗਿਆ ਹੋਇਆ, ਬੁਲਾਓ ਕੀ ਗੱਲ ਹੈ। ਉੱਥੇ ਜਾ ਕੇ ਮੋਢਾ ਹਿਲਾਇਆ ਉਹਦਾ, ਕਾਫੀ ਮੋਢਾ ਹਿਲਾਉਣ ਤੇ ਬਾਅਦ ਉਹਨੇ ਨੇਤਰ ਖੋਲੇ ਤੇ ਐਂ ਲੱਗਿਆ ਜਿਵੇਂ ਬਹੁਤ ਕੋਈ ਡਰੱਗ ਖਾ ਲਈ ਹੁੰਦੀ ਹੈ। ਕਹਿੰਦੇ ਮਹਿੰਦਰ ਸਿੰਘ, ਮਹਿੰਦਰ ਸਿੰਘ, ਤੈਨੂੰ ਮਹਾਰਾਜ ਮਹਿੰਦਰ ਸਿੰਘ ਬੁਲਾਉਂਦੇ, ਮਹਾਰਾਜ ਸਾਹਿਬ ਬੁਲਾਉਂਦੇ। ਕਹਿੰਦਾ ਕਿਹੜਾ ਮਹਾਰਾਜ? ਕਹਿੰਦੇ ਮਹਿੰਦਰ ਸਿੰਘ ਮਹਾਰਾਜ ਪਟਿਆਲੇ ਨੂੰ ਭੁੱਲ ਗਿਆ। ਕਹਿੰਦਾ ਵਾਹਿਗ ਉਹ ਇਹੋ ਜਿਹੇ, ਕਹਿੰਦਾ ਰਾਜੇ ਅਸੀਂ ਦੇਖੇ ਨੇ ਹਜ਼ਾਰਾਂ ਦੀ ਤਾਦਾਦ ਚ ਦਰਗਾਹ ਛੁੱਡੇ ਪੈਂਦੇ ਨੇ ਇਹਨਾਂ ਦੇ, ਜਾਓ ਮੈਨੂੰ ਕਿਸੇ ਦੇ ਕੋਲ ਜਾਣ ਦੀ ਲੋੜ ਨਹੀਂ। ਫਿਰ ਮਹਾਰਾਜ ਨੇ ਦੂਸਰਾ ਬੰਦਾ ਦੂਏ ਦਿਨ ਭੇਜਿਆ, ਹੀਰਾ ਸਿੰਘ ਦਫ਼ਤਰੀ ਜਿਹੜਾ ਬਸਤਰ ਪਾਉਂਦਾ ਹੁੰਦਾ ਬਸਤਰੀ। ਕਹਿੰਦਾ ਮਹਾਰਾਜ ਮੈਂ ਜਾਂਦਾ, ਉਹ ਕੋਈ ਜਾਦੂ ਕਰ ਦਿੰਦੇ ਨੇ, ਮੇਰੇ ਤੇ ਨਹੀਂ ਹੋਣਾ, ਕਿਉਂਕਿ ਮੇਰੇ ਚ ਸਾਰੇ ਹੀ ਐਬ ਨੇ। ਉਹ ਵੀ ਗਿਆ, ਉਹ ਵੀ ਉਸ ਤਰ੍ਹਾਂ ਗਿਆ। ਜਦੋਂ ਉਹਨੂੰ ਆ ਕੇ ਜਗਾਇਆ 24 ਘੰਟੇ ਬਾਅਦ, ਉਹਨੇ ਵੀ ਇਹੀ ਗੱਲ ਕਹਿਤੀ, ਮਹਾਰਾਜ ਨੇ ਹੁਕਮ ਕਰਤਾ ਵੀ ਇਹ ਨਾਮ ਧਾਰੀਆਂ ਨੂੰ 24 ਘੰਟੇ ਦੇ ਅੰਦਰ ਮੇਰੀ ਰਿਆਸਤ ਤੋਂ ਬਾਹਰ ਕਰ ਦੋ, ਇਹ ਤਾਂ ਸਾਰਿਆਂ ਨੂੰ ਮੁਸਤਾਨੇ ਕਰ ਦੇਣਗੇ। ਜੇ ਕਿਤੇ ਫੌਜ ਨੂੰ ਦੇਤਾ ਨਾਮ, ਫਿਰ ਤਾਂ ਸਾਰੀ ਫੌਜ ਇਸ ਰਸਤੇ ਪੈ ਜਾਊ, ਕਿਉਂਕਿ ਕਮਾਇਆ ਹੋਇਆ ਨਾਮ ਸੀ। ਕਮਾਇਆ ਹੋਇਆ ਜਿਹੜਾ ਨਾਮ ਹੈ ਉਹ ਸੁਰਤ ਚਾੜ ਦਿੰਦਾ। ਬਾਪੂ ਜੀ ਦੀ ਚਾਚੀ ਆਈ, ਕਹਿੰਦੀ ਹੀਰਾ ਸਿੰਘ ਪੁੱਤ ਤੂੰ ਨਾਮ, ਮੇਰੀ ਸੁਰਤ ਨਹੀਂ ਚੱਲਦੀ, ਮੇਰੀ ਫਿਰਤੀ ਨਹੀਂ ਲੱਗਦੀ ਨਾਮ ਚ। ਬਾਪੂ ਜੀ ਨੇ ਸਹਿ ਸੁਭਾਅ ਹੱਥ ਲਾਤਾ, ਬੰਦਗੀ ਕਰਦੇ ਆਂਦੇ, ਨੇੜੇ ਨਹੀਂ ਸੀ ਕੋਈ ਜਾਂਦਾ, ਹੱਥ ਲਾਉਣ ਦੀ ਦੇਰ ਸੀ। ਕਹਿੰਦੇ ਦੇਖ ਚਾਚੀ ਨਾਮ ਤਾਂ ਚੱਲਦਾ। ਉਹ ਲਿਟਣ ਲੱਗ ਗਈ ਚਵਾਰੇ ਚ, ਚੀਕਾਂ ਮਾਰੇ, ਸਹਿ ਨਾ ਹੋ ਗਿਆ। ਬਾਪੂ ਜੀ ਨੇ ਫਿਰ ਹੱਥ ਲਾਤਾ, ਸ਼ਕਤੀ ਘੱਟ ਕਰਤੀ। ਉਹਦੇ ਬਾਅਦ ਬਾਪੂ ਜੀ ਬਾਹਰ ਨੂੰ ਚੱਲੇ ਤਾਂ ਉਹਨਾਂ ਦੇ ਭਰਾਵਾਂ ਨੇ, ਚਾਚੇ ਦੇ ਮੁੰਡਿਆਂ ਨੇ ਕਿਹਾ, ਕਹਿੰਦੇ ਬਾਈ ਬੇਬੇ ਗਈ ਸੀ ਉੱਪਰ ਨੂੰ, ਆਈ ਨੀ ਹਾਲ ਸਹੀ। ਕਹਿੰਦੇ ਭਾਈ ਤੁਹਾਡੀ ਬੇਬੇ ਕੱਲ ਨੂੰ ਐਸੇ ਵੇਲੇ ਆਊਗੀ। ਕਹਿੰਦੇ ਕਿਉਂ? ਕਹਿੰਦੇ ਹੁਣ ਤਾਂ ਮਡੋਲੀ ਪਈ ਹੈ, ਚੱਕ ਲਿਆ, ਉਹ ਤੁਹਾਡੀ ਮਰਜ਼ੀ ਹੈ, ਪਰ ਕੱਲ ਨੂੰ ਐਸ ਵੇਲੇ ਉਹ ਹੋਸ਼ ਚ ਆਊ। ਦੂਸਰੇ ਦਿਨ 24 ਘੰਟੇ ਦੀ ਸਮਾਧੀ ਲਵਾ ਤੀ। ਇਹ ਮੈਂ ਇਸ ਕਰਕੇ ਵਚਨ ਕੀਤਾ ਹੈ ਕਿ ਐਵੇਂ ਕੋਈ ਇਮੈਜਨਰੀ ਗੱਲਾਂ ਨਹੀਂ ਹੈ। ਅਚਰਜ ਨੂੰ ਅਚਰਜ ਮਿਲੇ, ਬਿਸਮਾਦ ਹੈ ਬਿਸਮਾਦ ਬਣਾਈ, ਬਿਸਮਾਦ ਦੇ ਨਾਲ ਬਣਾਤਾ ਝਰਨਾ ਝਰਦਾ ਨਿਜਰੋਂ, ਗੁਰਮੁਖ ਬਾਣੀ ਅਗਰ ਕਰਾਈ। ਉਸ ਵੇਲੇ ਸੁਰਤੀ ਚੜ ਗਈ ਉਹਦੀ, ਅੰਮ੍ਰਿਤ ਰਸ ਸਤਿਗੁਰੂ ਚੁਆਇਆ। ਜਦੋਂ ਨਾਮ ਦਾ ਅੰਮ੍ਰਿਤ ਰਸ ਚੋਇਆ ਨਾ ਦਸਵੇਂ ਦੁਆਰ ਚ, ਦਸਵੇਂ ਦੁਆਰ ਪ੍ਰਗਟ ਹੋਏ ਆਇਆ। ਉਸੇ ਵੇਲੇ ਪ੍ਰਗਟ ਹੋ ਗਿਆ ਦਸਵੇਂ ਦੁਆਰ ਚ ਕਿਹੜਾ ਅੰਮ੍ਰਿਤ? ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ, ਹਰ ਅੰਮ੍ਰਿਤ ਗੁਰਮੁਖ ਪਾਏ ਰਾਮ, ਹਮੈ ਮਾਇਆ ਬਿਖੈ ਮੇਰੀ ਜਿੰਦੜੀਏ। ਤੇ ਇਹ ਜਿਹੜੀ ਮਾਇਆ ਤੇ ਵਿਹੋ ਹੈ, ਹਰ ਅੰਮ੍ਰਿਤ ਵਿਖ ਲੈ ਜਾਏ ਰਾਮ, ਵਿਹੋ ਲਾ ਦਿੰਦੀ ਹੈ। ਤੇ ਜਦੋਂ ਅੰਮ੍ਰਿਤ ਰਸ ਚੁਆਇਆ ਨਾ ਗੁਰੂ ਨੇ ਨਾਮ ਦਾ, ਉਸ ਵੇਲੇ ਪ੍ਰਗਟ ਕਿੱਥੇ ਹੋਇਆ? ਕਹਿੰਦੇ ਦਸਵੇਂ ਦੁਆਰ ਪ੍ਰਗਟ ਹੋਏ ਆਇਆ। ਉੱਥੇ ਫਿਰ ਦਿਸਿਆ ਕੀ? ਕਹਿੰਦੇ ਤੈ ਅਨਹਦ ਸ਼ਬਦ ਵਜੇ ਧੁਨ ਬਾਣੀ, ਇੱਕਦਮ ਅਨਹਦ ਸ਼ਬਦ ਵੱਜਦੇ ਨੇ, ਇੱਕ ਬਾਣੀ ਦੀ ਲਗਾਤਾਰ ਧੁਨ ਸੁਣਦੀ ਹੈ ਓਂਕਾਰ ਦੇ ਨਾਮ ਦੀ। ਉਹ ਬਾਣੀ ਜਿਹਦੇ ਨਾਲ ਸਾਰੇ ਜਗਤ ਨੂੰ ਉਤਪੁੱਤ ਕੀਤਾ, ਕੀਤਾ ਵਸਾਓ ਏਕੋ ਗਵਾਓ ਤਿਸਤੇ ਹੋਏ ਲੱਖ ਦਰਿਆਓ, ਇਹ ਗਵਾਵਾ ਤੇ ਸਭ ਹੋਇਆ। ਥੋੜੀਆਂ ਜਿਹੀਆਂ ਔਖੀਆਂ ਗੱਲਾਂ ਨੇ, ਸੋ ਕੀ ਹੋਇਆ ਕਿ ਸਹਿਜੇ ਸਹਿਜ ਸਮਾਈ ਹੈ, ਤਾਵਤ ਥੰਮਿਆ ਸਤਿਗੁਰ ਮਿਲਿਆ ਦਸਵਾਂ ਦੁਆਰ ਪਾਇਆ ਤਿੱਥੇ ਅੰਮ੍ਰਿਤ ਭੋਜਨ ਸਹਿਜ ਤੁਨ ਉਪਜੈ ਇੱਥੇ ਫੇਰ ਮਹਾਰਾਜ ਨੇ ਕਿਹਾ ਵੀ ਉੱਥੇ ਅੰਮ੍ਰਿਤ ਨਾਮ ਦਾ ਭੋਜਨ ਤੇ ਤੁਨ ਉੱਥੇ ਸਹਿਜ ਦੀ ਉਪਜਦੀ ਹੈ ਜਿੱਤ ਸ਼ਬਦ ਜਗਤ ਥੰਮ ਰਹਾਇਆ ਸਹਿਜ ਨਾਲੇ ਉਪਜਦੀ ਹੈ ਕੋਈ ਕੰਸੈਂਟਰੇਟ ਨਹੀਂ ਕਰਨਾ ਪੈਂਦਾ ਉਹ ਸ਼ਬਦ ਜਿਹਦੇ ਨਾਲ ਸੰਸਾਰ ਸਾਰਾ ਬੰਨ ਕੇ ਖੜਾ ਕੀਤਾ ਤੈ ਅਨੇਕ ਬਾਜੇ ਸਦਾ ਅਨਹਦ ਹੈ ਸੱਚੇ ਰਿਹਾ ਸਮਾਏ ਇਉਂ ਕਹੇ ਨਾਨਕ ਸਤਿਗੁਰ ਮਿਲਿਆ ਤਾਵਤ ਥੰਮਿਆ ਨਿਜ ਘਰ ਵਸਿਆ ਆਏ ਉਸ ਜਿੱਥੇ ਇਹਦੀ ਸੁਰਤ ਚੜ ਜਾਂਦੀ ਹੈ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਮੈ ਆਕਾਸ਼ ਤਿੱਥੇ ਊਂਗ ਨਾ ਭੁੱਖ ਹੈ ਅੰਮ੍ਰਿਤ ਨਾਮ ਸੁਖਵਾਸ ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਕਾਸ਼ ਸੁਰਤ ਚੜ ਗਈ ਅਚਰਜ ਨੂੰ ਅਚਰਜ ਵਿਸਮਾਦ ਨੂੰ ਵਿਸਮਾਦ ਮਿਲ ਗਿਆ ਤੇ ਅੰਮ੍ਰਿਤ ਦਾ ਝਰਨਾ ਝਰਨਾ ਸ਼ੁਰੂ ਹੋ ਗਿਆ ਤੇ ਫੇਰ ਅਵਸਥਾ ਕੀ ਹੋਈ ਕਹਿੰਦੇ ਰਾਮ ਕਬੀਰ ਹੈ ਭੇਦ ਨਾ ਪਾਈ ਹੁਣ ਰੱਬ ਦੇ ਕਬੀਰ ਇੱਕ ਬਣ ਗਏ ਉਸ ਵੇਲੇ ਕਬੀਰ ਸਾਹਿਬ ਨੇ ਇਸ ਤਰ੍ਹਾਂ ਦੇ ਨਾਲ ਬਾਣੀ ਵਿੱਚ ਪ੍ਰਗਟ ਕਰਿਆ ਪੜੋ ਗਿਆ
ਗੁਰਾਨੇ ਮੇਰੇ ਸਤਿ ਸ਼੍ਰੀ ਅਕਾਲ।
ਸਤਿਗੁਰੂ ਸੂਰਮੇ ਨੇ ਮਾਰਿਆ। ਜਦੋਂ ਬਾਣ ਮਾਰਿਆ ਸ਼ਬਦ ਦਾ, ਉਸੇ ਵੇਲੇ ਮੇਰੇ ਕਲੇਜੇ ਛੇਕ ਪੈ ਗਿਆ ਤੇ ਲੱਗਦੀ ਸਾਰ ਮੈਂ ਗਿਰ ਪਾਇਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਚੁਗਲੀ ਸਭ ਨੱਠ ਕੇ ਕੋਈ ਨਾ ਰਹੀ। ਸੋ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਗੁਰੂ ਸੰਦੇਸ਼ ਦਿੱਤਾ ਕਿ ਪ੍ਰੇਮੀਓ, ਇਸ ਤਰ੍ਹਾਂ ਭਗਤ ਕਬੀਰ ਨੇ ਨਾਮ ਦੀ ਦਾਤ ਪ੍ਰਾਪਤ ਕਰੀ। ਉਹਦੇ ਬਾਅਦ ਉਹਦੀ ਮਹਿਮਾ ਪ੍ਰਗਟ ਹੋ ਗਈ। ਕਦੇ ਤਾਂ ਮਹਾਰਾਜ ਆ ਕੇ ਉਹਦਾ ਜੱਗ ਕਰਦਾ, ਕਦੇ ਕੋਈ ਹੋਰ ਕੰਮ ਕਰਦਾ, ਕਦੇ ਕੋਈ ਕੰਮ ਕਰਦਾ ਫਿਰਦਾ, ਪਿੱਛੇ ਪਿੱਛੇ ਫਿਰਦਾ। ਕਬੀਰ ਮਨ ਨਿਰਮਲ ਪਿਆ, ਜੈਸਾ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ, ਕਹਿਤ ਕਬੀਰ ਕਬੀਰ। ਕਹਿੰਦੇ ਸੱਚੀ ਗੱਲ ਕਹਿੰਦੇ ਸੀ। ਬੈਠੇ ਅਜੇ ਥਾਂ ਸੀਗਾ ਜਿੱਥੇ ਜਾਤ ਪਾਤ ਦਾ ਕਰਮ ਕਾਂਡ ਦਾ ਬਹੁਤ ਜ਼ੋਰ ਸੀ। ਇੱਕ ਪਾਸੇ ਤਾਂ ਇਸਲਾਮ ਵਾਲਿਆਂ ਨੇ ਉੱਥੇ ਜਾ ਕੇ ਆਪਣੇ ਮਸਲੇ, ਆਪਣੀ ਸ਼ਰ੍ਹਾ ਬਹੁਤ ਸਖਤੀ ਦੇ ਨਾਲ ਦ੍ਰਿੜ ਕਰਾਉਣੀ ਸ਼ੁਰੂ ਕਰ ਦਿੱਤੀ ਕਾਸ਼ੀ। ਇੱਕ ਪਾਸੇ ਉੱਥੇ ਹਿੰਦੂ ਸਮਾਜ ਦੇ ਬ੍ਰਾਹਮਣ ਬੜੇ ਵਿਦਵਾਨ ਰਹਿੰਦੇ ਸੀ, ਜਿਹੜੇ ਭੋਰਾ ਕੁ ਗੱਲ ਵੀ ਨਹੀਂ ਸੀ ਸਹਿੰਦੇ। ਕਬੀਰ ਦੇ ਕਹਿੰਦੇ ਦੁਸ਼ਮਣ ਬਣੇ ਹੋਏ ਸੀ ਸਾਰੇ, ਦੋਏ ਤਰ੍ਹਾਂ ਕੱਟੜ ਜਿਹੜੇ ਹੁੰਦੇ ਨੇ ਉਹ ਇੱਕ ਤਰ੍ਹਾਂ ਨਾਲ ਨੇਤਰਹੀਣ ਪੁਰਸ਼ ਹੋਇਆ ਕਰਦੇ ਨੇ। ਉਹਨਾਂ ਨੂੰ ਆਪਣੇ ਤੋਂ ਗਾਹਾਂ ਕੋਈ ਗੱਲ ਦਿਸਦੀ ਨਹੀਂ ਹੁੰਦੀ। ਕਹਿੰਦੇ ਜਿਹੜੀ ਅਸੀਂ ਜਾਣ ਲਈ ਇਹ ਠੀਕ ਹੈ, ਤੂੰ ਗਾਹਾਂ ਕੋ ਸਹੀ ਨਹੀਂ। ਖੂਹ ਦਾ ਡੱਡੂ ਹੁੰਦਾ, ਹੰਸ ਆ ਕੇ ਖੂਹ ਦੇ ਕੰਢੇ ਬੈਠ ਗਿਆ। ਮਾਨ ਸਰੋਵਰ ਤੋਂ ਆਇਆ। ਕਹਿੰਦਾ ਕਿੱਥੋਂ ਆਇਆ? ਕਹਿੰਦਾ ਮਾਨ ਸਰੋਵਰ ਤੋਂ। ਡੱਡੂ ਕਹਿੰਦਾ ਕਿੱਡਾ ਕੁ ਹੁੰਦਾ? ਨਾ ਇਹ ਛਾਲ ਮਾਰੀ, ਚੌਥਾ ਹਿੱਸਾ ਟੱਪ ਗਿਆ। ਉਹ ਕਹਿੰਦਾ ਬਹੁਤ ਵੱਡਾ। ਫਿਰ ਅੱਧਾ ਟੱਪ ਗਿਆ, ਫਿਰ ਪੌਣਾ ਟੱਪ ਗਿਆ, ਫਿਰ ਅਖੀਰ ਦੇ ਉੱਤੇ ਸਾਰੇ ਖੂਹ ਦੀ ਮੌਣ ਨਾਲ ਲੱਗ ਕੇ ਗੇੜਾ ਦੇ ਕੇ। ਕਹਿੰਦਾ ਫਿਰ ਏਡਾ ਹੁੰਦਾ? ਕਹਿੰਦਾ ਏਡਾ, ਅਜੇ ਤਾਂ ਕਰੋੜਾਂ ਖੂਹ ਉਹਦੇ ਚ ਆ ਜਾਣ। ਹੁਣ ਡੱਡੂ ਬਾਹਰ ਨਿਕਲ ਕੇ ਕਦੇ ਘੁੰਮਿਆ ਨਹੀਂ ਸੀ, ਉਹਨੂੰ ਪਤਾ ਨਹੀਂ ਸੀ ਵੀ ਦੁਨੀਆਂ ਬਾਹਰ ਕਿਹੋ ਜਿਹੀ ਹੈ, ਓਨਾ ਹੀ ਗਿਆਨ ਸੀ ਉਹਨੂੰ। ਸੋ ਉਹ ਕਹਿਣ ਲੱਗਿਆ, ਜਾਓ ਇਹ ਝੂਠਿਆ, ਤੂੰ ਕਿਸੇ ਝੂਠਿਆਂ ਦੇ ਦੇਸ਼ ਤੋਂ ਆਇਆ, ਇਹ ਤੋਂ ਬੜਾ ਤਾਂ ਕੋਈ ਚੀਜ਼ ਹੁੰਦਾ ਹੀ ਨਹੀਂ ਕੁਛ। ਇਸੇ ਤਰ੍ਹਾਂ ਦੇ ਨਾਲ ਜਿਹੜੇ ਅਗਿਆਨ ਦੇ ਵਿੱਚ ਪਲੇ ਹੋਏ ਬੰਦੇ ਹੁੰਦੇ ਨੇ, ਉਹਨਾਂ ਨੂੰ ਜਿੰਨਾ ਉਹਨਾਂ ਨੇ ਜਾਣਿਆ ਹੁੰਦਾ ਉਸ ਤੋਂ ਗਾਹਾਂ ਉਹ ਜਵਾਬ ਦੇ ਦਿੰਦੇ ਨੇ ਵੀ ਇਹ ਤੋਂ ਗਾਹਾਂ ਕੋਈ ਗੱਲੇ ਨਹੀਂ ਹੋ ਸਕਦੀ। ਸੋ ਇਹ ਦੋਏ ਵਰਗ ਜਿਹੜੇ ਸੀ, ਸ਼ਰ੍ਹਾਂ ਦੇ ਪਾਬੰਦ ਜਿਹੜੇ ਸੀਗੇ ਕਾਜੀ ਤੇ ਮਲਾਣੇ, ਦੂਜੇ ਪਾਸੇ ਜਿਹੜੇ ਬ੍ਰਾਹਮਣ ਵਰਗ ਸੀ, ਇਹ ਦੋਏ ਹੀ ਬੈਰ ਪੈ ਗਏ ਕਬੀਰ ਸਾਹਿਬ ਦੇ। ਤੇ ਉਸ ਵੇਲੇ ਬਾਦਸ਼ਾਹ ਸਿਕੰਦਰ ਲੋਧੀ ਦੌਰਾ ਕਰਦਾ ਕਰਦਾ ਜਦ ਉੱਥੇ ਪਹੁੰਚਦਾ, ਮਹਾਰਾਜ ਕਹਿੰਦੇ ਸਾਰੇ ਇਕੱਠੇ ਹੋ ਕੇ ਡੈਪੂਟੇਸ਼ਨ ਬਣਾ ਲਿਆ, ਦੋਹਾਂ ਨੇ ਸਾਂਝਾ ਬਣਾ ਲਿਆ। ਪਹਿਲਾਂ ਸਲਾਹ ਕਰ ਲਈ ਵੀ ਹੁਣ ਮੌਕਾ ਆਇਆ, ਜੇ ਆ ਇਕੱਲੇ ਇਕੱਲੇ ਗਏ ਤਾਂ ਠੀਕ ਨਹੀਂ, ਆਪਾਂ ਇਕੱਠੇ ਹੋ ਕੇ ਚਲੀਏ। ਡੈਪੂਟੇਸ਼ਨ ਚਲਿਆ ਜਾਂਦਾ ਤੇ ਰਾਜੇ ਨੇ ਫਿਰ ਉਹ ਇਹਨੇ ਸਿਕੰਦਰ ਨੇ ਟਾਈਮ ਦੇ ਦਿੱਤਾ, ਟਾਈਮ ਦਿੱਤਾ ਤਾਂ ਕਹਿੰਦੇ ਦੱਸੋ। ਕਹਿੰਦੇ ਮਹਾਰਾਜ ਕੀ ਦੱਸੀਏ, ਆਹ ਹਿੰਦੂ ਧਰਮ ਹੈ, ਇਹ ਆਪਣੇ ਧਰਮ ਚ ਪੱਕੇ ਨੇ, ਜਿਹਨੇ ਉਹ ਪਾਉਂਦੇ ਨੇ, ਮੰਦਰਾਂ ਦੇ ਵਿੱਚ ਜਾਂਦੇ ਨੇ, ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ, ਹੋਰ ਕਰਮ ਧਰਮ ਕਰਦੇ ਨੇ, ਸ਼ਰਾਧ ਕਰਾਉਂਦੇ ਨੇ ਤੇ ਹੋਰ ਅਨੇਕਾਂ ਕਿਸਮ ਦੇ ਜਾਪ ਕਰਾਉਂਦੇ ਨੇ, ਤੇ ਅਸੀਂ ਇਸਲਾਮ ਵਾਲੇ ਹਾਂ। ਉਹ ਤੁਹਾਨੂੰ ਪਤਾ ਹੀ ਵੀ ਸ਼ਰ੍ਹਾਂ ਦੇ ਮੁਤਾਬਕ ਸਾਨੂੰ ਪੰਜ ਨਮਾਜ਼ਾਂ ਰੋਜ਼ ਪੜ੍ਹਨੀਆਂ ਪੈਂਦੀਆਂ, ਰੋਜ਼ੇ ਰੱਖਣੇ ਪੈਂਦੇ ਨੇ, ਜ਼ਕਾਤ ਦੇਣੀ ਪੈਂਦੀ ਹੈ, ਤੇ ਹੋਰ ਜਿਹੜੇ ਮਸਲੇ ਨੇ ਕੁਰਾਨ ਸ਼ਰੀਫ ਦੇ ਹਿਸਾਬ ਨਾਲ ਉਹ ਸਾਨੂੰ ਕਰਨੇ ਪੈਂਦੇ। ਤੇ ਮਹਾਰਾਜ ਇਹ ਧੱਜੀਆਂ ਉਡਾਉਂਦਾ ਹੈ ਸਭ ਚੀਜ਼ਾਂ ਨੂੰ। ਕਹਿੰਦੇ ਕਹਿੰਦਾ ਕੀ ਹੈ? ਕਾਜੀ ਕਹਿਣ ਲੱਗਿਆ ਵੀ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿੱਡਾ ਮਖੌਲ ਕਰਦਾ ਕਾਬੇ ਨਾਲ। ਕਹਿੰਦੇ ਬਾਣੀ ਚ ਲਿਖਦਾ ਆਪਦੀ ਦੇ ਅੰਦਰ ਅਸੀਂ ਨੋਟ ਕਰੀਆਂ ਹੋਈਆਂ ਇਹਦੀਆਂ ਗੱਲਾਂ ਹਜ਼ੂਰ ਨੂੰ ਦੱਸਣ ਵਾਸਤੇ ਵੀ ਕਿੱਡਾ ਖਤਰਨਾਕ ਬੰਦਾ ਪੈਦਾ ਹੋ ਗਿਆ। ਜੇ ਹੁਣ ਨਾ ਇਹਦਾ ਬੰਨ ਨੂੰ ਬੰਨਿਆ ਗਿਆ, ਇਹਦਾ ਖ਼ਬਰ ਹੈ ਕੀ ਕਰ ਦੂ ਇੱਥੇ, ਦੁਨੀਆਂ ਨੂੰ ਨਾਸਤਕ ਬਣਾ ਦੂ ਸਾਰੀ ਨੂੰ, ਤੇ ਰੱਬ ਤੋਂ ਬੇਮੁਖ ਕਰਕੇ ਦੋਜ਼ਖਾਂ ਚ ਸੜੂ, ਤੇ ਉਹਦਾ ਦੋਸ਼ ਆਪ ਦੇ ਉੱਤੇ ਆਏਗਾ ਹਜ਼ੂਰ ਦੇ ਉੱਤੇ ਕਿ ਐਸਾ ਬੰਦਾ ਰਾਜ ਵਿੱਚ ਕਿਉਂ ਪਲਮਣ ਦਿੱਤਾ, ਕਿਉਂ ਰਹਿਣ ਦਿੱਤਾ, ਜਿਹਨੇ ਖੁਦਾ ਤੋਂ ਦੂਰ ਕਰਤੀ ਸਾਰੀ ਸ੍ਰਿਸ਼ਟੀ। ਕਹਿੰਦੇ ਕੀ ਕਹਿੰਦੇ? ਕਹਿੰਦੇ ਵਾਂਗ ਦਿੰਦੇ ਸੀ, ਮੁੱਲਾਂ ਦੇ ਰਿਹਾ ਸੀ ਵਾਂਗ, ਅੱਲਾਹੂ ਅਕਬਰ ਕਹਿ ਰਿਹਾ ਸੀ। ਕਹਿੰਦੇ ਫਰੀਦ ਕਹਿੰਦਾ ਮੁੱਲਾਂ ਮਨਾਰੇ ਕਿਆ ਚੜੇ, ਸਾਈ ਨਾ ਬਹਿਰਾ ਹੋਏ, ਜੇ ਕਾਰਨ ਤੂੰ ਬਾਂਗ ਦੇ ਦਿਲ ਹੀ ਪੀਤਰ ਜੋਏ। ਕਹਿੰਦਾ ਲੋ ਮਹਾਰਾਜ ਬਾਂਗ ਤੋਂ ਹਟਾਉਂਦਾ, ਕਹਿੰਦਾ ਕਾਹਨੂੰ ਉੱਤੇ ਜਾ ਕੇ ਬਾਂਗ ਦਿੰਦਾ, ਰੱਬ ਤਾਂ ਦਿਲ ਚ ਰਹਿੰਦਾ। ਕਹਿੰਦੇ ਫਿਰ ਹੱਜ ਨੂੰ ਜਾਂਦੇ ਸੀ, ਇਹਨੂੰ ਕਿਹਾ ਵੀ ਤੂੰ ਵੀ ਹੱਜ ਚੱਲਣਾ, ਮੁਸਲਾਮ ਇਸਲਾਮ ਵਾਲਾ ਹੈ ਤੂੰ ਵੀ ਚੱਲ। ਕਹਿੰਦੇ ਮਹਾਰਾਜ ਇਹੋ ਜਿਹਾ ਜਵਾਬ ਇਹਨੇ ਗਲਤ ਦਿੱਤਾ ਨਾ, ਸੁਣਿਆ ਨਹੀਂ ਜਾਂਦਾ, ਕੁਫਰ ਬੋਲਿਆ। ਕਹਿੰਦੇ ਕੀ ਕਿਹਾ? ਕਹਿੰਦੇ ਇਸਨੇ ਮਹਾਰਾਜ ਐ ਕਿਹਾ, ਕਬੀਰ ਹੱਜ ਕਾਬੇ ਹੋ ਜਾਏ ਥਾ, ਆਗੇ ਮਿਲਿਆ ਖੁਦਾਏ, ਸਾਈ ਮੁਝ ਸਿਉ ਲੜ ਭਰਿਆ, ਤੁਝ ਕਿਨ ਫਰਮਾਈ ਗਾਏ। ਕਹਿੰਦਾ ਮੈਂ ਹੱਜ ਨੂੰ ਜਾਂਦਾ ਸੀ, ਮੈਨੂੰ ਰਾਹ ਚ ਰੱਬ ਮਿਲ ਗਿਆ। ਕਹਿੰਦਾ ਰੱਬ ਮੇਰੇ ਨਾਲ ਲੜ ਪਿਆ ਵੱਧੋ ਵੱਧ। ਕਹਿੰਦਾ ਰੱਬ ਮੈਨੂੰ ਕਹਿਣ ਲੱਗਿਆ, ਉਹ ਕਬੀਰ ਤੈਨੂੰ ਕਿਹਨੇ ਦੱਸਿਆ ਮੈਂ ਕਾਬੇ ਚ ਰਹਿੰਦਾ? ਕਹਿੰਦਾ ਲੋ ਮਹਾਰਾਜ ਹਜ਼ਾਰਾਂ ਹਾਜੀ ਜਿਹੜੇ ਇਹਦਾ ਉਪਦੇਸ਼ ਸੁਣਗੇ ਉਹਨਾਂ ਤੇ ਮਾੜਾ ਅਸਰ ਹੋਊ ਕਿ ਚੰਗਾ ਅਸਰ ਹੋਊਗਾ? ਬਾਦਸ਼ਾਹ ਖਿੱਚ ਗਿਆ ਤੇ ਉਧਰਲੇ ਪਾਸੇ ਉਹਨਾਂ ਨੇ ਸ਼ਿਕਾਇਤਾਂ ਲਾਉਣੀਆਂ ਸ਼ੁਰੂ ਕਰਤੀਆਂ ਕਿ ਮਹਾਰਾਜ ਇਹ ਜਾਤ ਪਾਤ ਦੀਆਂ ਧੱਜੀਆਂ ਉਡਾਉਂਦਾ, ਜਾਤ ਪਾਤ ਨੂੰ ਨੀ ਇਹ ਮੰਨਦਾ ਤੇ ਸਾਨੂੰ ਬ੍ਰਾਹਮਣ ਲੋਕਾਂ ਨੂੰ ਮਖੌਲ ਕਰਦਾ ਤੇ ਸਾਡਾ ਜੋ ਜਨਮ ਹੋਇਆ ਇਹ ਬ੍ਰਹਮਾ ਦੇ ਮੁੱਖ ਤੋਂ ਹੋਇਆ, ਕਸ਼ਤਰੀਆਂ ਦਾ ਬ੍ਰਾਹਮਣਾਂ ਬਰਮਾ ਦੀ ਬਾਂਹ ਚੋਂ ਹੋਇਆ ਤੇ ਵੈਸ਼ਾਂ ਦਾ ਬਰਮਾ ਦੇ ਪੱਟਾਂ ਚੋਂ ਹੋਇਆ ਤੇ ਸ਼ੂਦਰਾਂ ਦਾ ਪੈਰਾਂ ਚੋਂ ਹੋਇਆ। ਤੇ ਮਹਾਰਾਜ ਇਹ ਤਾਂ ਮਖੌਲ ਕਰਦਾ, ਸਾਨੂੰ ਕਹਿੰਦਾ ਕੌਰੇ ਪੰਡਿਤ ਬਾਹਮਣ ਕਵ ਕੇ ਹੋਏ, ਬਾਹਮਣ ਕਹਿ ਕਹਿ ਜਨਮ ਮਤ ਖੋਏ, ਜਾ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਨ ਬਾਟ ਕਾਹੇ ਨਹੀਂ ਆਇਆ। ਕਿੱਡਾ ਮਖੌਲ ਕਰਦਾ ਮਹਾਰਾਜ, ਸਾਨੂੰ ਕਹਿੰਦਾ ਵੀ ਜੇ ਤੂੰ ਮਾਂ ਦੇ ਪੇਟ ਚੋਂ ਜਨਮ ਲਿਆ ਮੇਰੇ ਮੰਗਣ, ਤਾਂ ਫਿਰ ਜੇ ਤੂੰ ਬ੍ਰਾਹਮਣ ਸੀ ਕਿਸੇ ਹੋਰ ਰਸਤੇ ਤੈਂ ਪੈਦਾ ਹੋਣਾ ਸੀ, ਸਾਡੇ ਮੰਗਣ ਕਿਉਂ ਪੈਦਾ ਹੋਇਆ? ਫਿਰ ਜੇ ਤੂੰ ਬ੍ਰਾਹਮਣ ਹੈ ਤਾਂ ਤੇਰੇ ਅੰਦਰ ਦੁੱਧ ਚਾਹੀਦਾ ਸੀ, ਸਾਡੇ ਅੰਦਰ ਜੇ ਖੂਨ ਹੈ ਤੇਰੇ ਅੰਦਰ ਤਾਂ ਖੂਨ ਨਹੀਂ ਸੀ ਹੋਣਾ ਚਾਹੀਦਾ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ, ਕਹੋ ਕਬੀਰ ਜੋ ਬਰਮ ਵਿਚਾਰ ਸੋ ਬ੍ਰਾਹਮਣ ਕਹੀਏ ਹੈ ਹਮਾਰੇ। ਕਹਿੰਦਾ ਮਹਾਰਾਜ ਹੋਰ ਇਹ ਢੌਂਸਲਾ ਖੜਾ ਕਰਦਾ ਵੀ ਜਿਹੜਾ ਬਰਮ ਦੀ ਗੱਲ ਕਰਦਾ ਉਹ ਬ੍ਰਾਹਮਣ ਹੈ, ਸਾਡੀ ਜਾਤ ਪਾਤ ਨੂੰ ਖੰਡਨ ਕਰਦਾ ਇਸ। ਮਹਾਰਾਜ ਵੀ ਇਸੇ ਤਰ੍ਹਾਂ ਕਹਿੰਦੇ ਨੇ ਸਾਧ ਸੰਗਤ ਜੀ, ਜਾਤ ਕਾ ਗਰਬ ਨਾ ਕਰਿਓ ਕੋਈ, ਬਰਮ ਮਿੰਦੇ ਸੋ ਬ੍ਰਾਹਮਣ ਹੋਈ, ਜਿਹੜਾ ਬਰਮ ਦਾ ਵਿਚਾਰ ਕਰਦਾ ਉਹ ਬ੍ਰਾਹਮਣ ਹੈ। ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਇਸ ਗਰਬ ਤੇ ਚਲੇ ਬਹੁਤ ਬੇਕਾਰਾ। ਤੇ ਇਸ ਤਰ੍ਹਾਂ ਦੇ ਨਾਲ ਸਾਡੇ ਨਾਲ ਪੁਆਇੰਟ ਪੁਆਇੰਟ ਤੇ ਅੜ ਕੇ ਸਾਨੂੰ ਇਸ ਤਰ੍ਹਾਂ ਕਹਿੰਦਾ,
ਹਿੰਦੂ ਤੁਰਕ ਕਾਂ ਤੇ ਆਏ ਕਿਨੇ ਰਾਜ ਲਾਏ,
thank you.
ਆਪ ਆਪਣੇ ਹਜ਼ੂਰ ਉਸ ਨੂੰ ਸੱਦ ਕੇ ਐਸੀ ਇਬਰਤਨਾਕ ਸਜ਼ਾ ਦੇਵੋ ਕਿ ਕਿਸੇ ਦੁਬਾਰਾ ਕਿਸੇ ਦੀ ਹਿੰਮਤ ਨਾ ਪੈ ਜੇ ਗੱਲਾਂ ਕਰਦੇ। ਇਹਦਾ ਸਲਾਮ ਦੀਆਂ ਧੱਜੀਆਂ ਉਡਾਉਂਦਾ, ਸ਼ਰ੍ਹਾਂ ਦਾ ਹੋਵੇ ਰਾਜ ਤੇ ਸ਼ਰ੍ਹਾਂ ਦੇ ਖਿਲਾਫ਼ ਬੋਲਦਾ। ਉਸ ਵੇਲੇ ਬਹੁਤ ਗੁੱਸੇ ਚ ਆ ਗਏ, ਹੁਕਮ ਦੇਤਾ ਕਿ ਹਾਜ਼ਰ ਕਰੋ ਕਬੀਰ। ਹਾਜ਼ਰ ਕਰ ਦਿੱਤਾ ਗਿਆ, ਬੰਨ ਕੇ ਪੇਸ਼ ਕਰਿਆ। ਜਿਹੜੇ ਪਿਆਰੇ ਸੀ ਉਹਨਾਂ ਦੇ ਦਿਲ ਦੇ ਅੰਦਰ ਬਹੁਤ ਜ਼ਿਆਦਾ ਅਫਸੋਸ ਹੋ ਗਿਆ, ਨਿਰਾਸ਼ਤਾ ਛਾ ਗਈ ਕਿ ਹੁਣ ਕੀ ਬਣੂਗਾ। ਇਹ ਤਾਂ ਜ਼ਾਲਮ ਹੈ, ਜਿਹੜਾ ਇਹਦੇ ਕੋਲ ਗਿਆ ਉਹ ਮੁੜ ਕੇ ਜਿਉਂਦਾ ਨਹੀਂ ਆਇਆ, ਔਰ ਮਾਰਦਾ ਵੀ ਬਹੁਤ ਟੋਰਚਰ ਦੇ ਕੇ ਆ। ਸੋ ਉੱਥੇ ਜਦੋਂ ਆਇਆ ਕਹਿੰਦੇ ਦੱਸੋ ਕਾਜੀ ਸਾਹਿਬ ਕੀ ਕਹਿੰਦੇ। ਕਹਿੰਦੇ ਮਹਾਰਾਜ ਇਹ ਗੱਲਾਂ ਕਹਿੰਦਾ ਜਿਹੜੀਆਂ ਆਪ ਨੂੰ ਅਸੀਂ ਦੱਸੀਆਂ ਨੇ, ਤੇ ਹੁਣ ਕੀ ਵਿਚਾਰ ਹੈ। ਕਹਿੰਦੇ ਦੇਖੋ ਉਹ ਹੈ ਕਿ ਇਸਲਾਮ ਦੇ ਵਿੱਚ ਹੁੰਦਾ ਹੋਇਆ ਤੇ ਇਹਨੇ ਇਸਲਾਮ ਦਾ ਕੋਈ ਕਰਮ ਨਹੀਂ ਕਰਿਆ, ਨਾ ਸੁਨਤ ਕਰੀ ਹੈ, ਨਾ ਨਮਾਜ਼ ਪੜ੍ਹਦਾ, ਨਾ ਕੁਛ ਹੋਰ ਕਰਦਾ। ਤੇ ਉਸ ਵੇਲੇ ਕਾਜੀ ਕਹਿਣ ਲੱਗਿਆ ਕਬੀਰ ਤੂੰ ਇਸਲਾਮ ਦੇ ਵਿੱਚ ਆ ਜਾ, ਤੇ ਪੂਰੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਇਸਲਾਮ ਵਿੱਚ ਲਿਆਂਦਾ ਜਾਂਦਾ ਉਸ ਤਰ੍ਹਾਂ ਤੂੰ ਆ ਜਾ। ਉਸ ਵੇਲੇ ਕਬੀਰ ਸਾਹਿਬ ਕਹਿਣ ਲੱਗੇ ਕਹਿੰਦੇ ਐਂ ਦੱਸੋ ਮੈਨੂੰ ਬਈ ਹਿੰਦੂ ਤੁਰਕ ਕਹਾਂ ਤੇ ਆਏ, ਕਿਹਨੇ ਰਾਹ ਚਲਾਈ, ਇਹ ਰਾਹ ਕਿਹਨੇ ਚਲਾ ਦਿੱਤੇ। ਤਾਂ ਵਾਹਿਗੁਰੂ ਦੇ ਬੰਦੇ ਸੀ ਸਾਰੇ। ਦਿਲ ਮੈਂ ਸੋਚ ਵਿਚਾਰ ਕਵਾ ਦੇ, ਸੋਚ ਵਿਚਾਰ ਕੇ ਮੈਨੂੰ ਜਵਾਬ ਦੇ, ਪਿਸ਼ਤ ਦੋਜਕ ਕਿਹਨ ਪਾਈ। ਪਿਸ਼ਤ ਕਿਹਨੂੰ ਮਿਲਦੀ ਆ? ਮੁਸਲਮਾਨ ਨੂੰ। ਦੋਜਕ ਕਿਹਨੂੰ ਮਿਲਦਾ? ਕਾਫਰ ਨੂੰ। ਕਹਿੰਦੇ ਨਹੀਂ, ਮਾੜੇ ਕੰਮ ਕਰਨ ਵਾਲਾ ਚਾਹੇ ਇਸਲਾਮ ਚ ਹੈ ਚਾਹੇ ਹਿੰਦੂ ਧਰਮ ਚ ਹੈ, ਉਹਨੇ ਨਰਕਾਂ ਚ ਜਾਣਾ ਹੀ ਜਾਣਾ, ਮਜ਼ਹਬ ਦੇ ਨਾਲ ਨਹੀਂ ਕੋਈ ਬਚ ਸਕਦਾ ਹੁੰਦਾ। ਕਾਜੀ ਤੈਂ ਕਵਨ ਕਤੇ ਬਖਾਨੀ, ਪੜ੍ਹਤ ਗੁਣ ਤਾਂ ਐਸੋ ਸਭ ਹਾਰੇ, ਕਿਹਨੂੰ ਖਬਰ ਨਾ ਜਾਣੀ। ਬਥੇਰਿਆਂ ਨੇ ਪੜ੍ਹਿਆ ਵੀ ਰੂਹ ਕਿੱਥੇ ਜਾਂਦੀ ਹੈ, ਕਿਸੇ ਨੂੰ ਪਤਾ ਹੈ ਵੀ ਰੂਹ ਕਿੱਥੇ ਜਾਂਦੀ ਹੈ? ਕਬਰਾਂ ਚ ਦੱਬ ਦਿੰਦੇ ਹੋ, ਕਦੇ ਦੇਖੀ ਆ ਉਹਨੇ ਕਬਰਾਂ ਚ ਪਈ ਹੋਈ ਜਾਂ ਦੋਸਤਾਂ ਚ ਗਈ ਹੋਈ? ਬਾਕੀ ਤੂੰ ਮੈਨੂੰ ਵਾਰ ਵਾਰ ਕਹੀ ਜਾਂਦਾ ਸੁਨਤ ਕਰਾ ਲੈ, ਸੁਨਤ ਕਰਾ ਲੈ, ਸੁਨਤ ਚੱਲੀ ਕਿਵੇਂ ਹੈ ਤੈਨੂੰ ਪਤਾ? ਇਬਰਾਹੀਮ ਤੋਂ ਚੱਲੀ ਹੈ, ਉਹਨੇ ਗਲਤ ਕੰਮ ਕਰਦਾ ਸੀ, ਆਪਣੀ ਇਸਤਰੀ ਨੂੰ ਬਚਨ ਦਿੱਤਾ ਸੀ ਸਰਾਹ ਨੂੰ ਵੀ ਮੈਂ ਕਿਸੇ ਹੋਰ ਇਸਤਰੀ ਕੋਲ ਜਾਵਾਂ ਮੇਰਾ ਸਿਰ ਕੱਟ ਜੀ। ਇਹ ਚਲਿਆ ਗਿਆ ਤੇ ਉਹ ਸਿਰ ਕੱਟਣ ਦੀ ਬਜਾਏ ਜਿਹੜੇ ਅੰਗ ਲੱਗੇ ਸੀ ਉਹ ਕੱਟਤੇ, ਛਾਤੀ ਦੇ ਵਾਲ ਕੱਟਦੇ, ਮੁੱਛਾਂ ਦੇ ਵਾਲ ਕੱਟ ਦਿੱਤੇ, ਬਾਕੀ ਸਾਰੇ ਲੱਤਾਂ ਦੇ ਵਾਲ ਕੱਟ ਦਿੱਤੇ, ਸੁਨਤ ਕਰਤੀ ਤੇ ਉਹਦਾ ਇਹ ਰਿਵਾਜ ਚੱਲ ਪਿਆ। ਕਹਿੰਦੇ ਸਖ਼ਤ ਸਨੇਹ ਕਰ ਸੁਨਤ ਕਰੀਏ, ਮੈਂ ਨਾ ਬਦਾਉਗਾ ਭਾਈ, ਮੈਂ ਨੀ ਇਹ ਗੱਲ ਚ ਵਿਸ਼ਵਾਸ ਕਰਦਾ। ਜੇ ਮੈਨੂੰ ਤੁਰਕ ਕਰਨਾ ਹੈ ਖੁਦਾ ਨੇ, ਜੋਰੇ ਖੁਦਾਏ ਮੋਏ ਤੁਰਕ ਕਰੇਗਾ, ਆਪਣੀ ਹੀ ਕੱਟ ਜਾਈ, ਮੈਂ ਸੁਨਤ ਕੀਤੀ ਕਿਤਾ ਉਹ ਪੈਦਾ ਹੁੰਦਾ, ਫਿਰ ਤਾਂ ਤੂੰ ਮੰਨ ਲੈਂਦਾ ਵੀ ਇਹ ਇਸਲਾਮ ਦਾ। ਇਹ ਮੱਲੋ ਮੱਲੀ ਤੁਸੀਂ ਬੰਦਿਆਂ ਨੂੰ ਬਣਾਉਂਦੇ ਹੋ, ਕੋਈ ਉਹ ਤਿਲਕ ਲਾ ਕੇ ਕਰਾਉਂਦੇ ਨੇ, ਜਨੇਊ ਪਾ ਕੇ ਹਿੰਦੂ ਬਣ ਗਿਆ ਤੇ ਤੁਸੀਂ ਸੁਨਤ ਕਰਾ ਕੇ ਮੁਸਲਮਾਨ ਹੈਗੇ ਬੰਦੇ? ਕਹਿੰਦੇ ਚਲੋ ਤੇਰੀ ਗੱਲ ਮੰਨ ਲੈਣੇ, ਸੁਨਤ ਕੀ ਹੈ? ਤੁਰਕ ਜੇ ਹੋਏਗਾ ਔਰਤ ਕਿਆ ਕਿਆ ਕਹੀਏ? ਕਹਿੰਦੇ ਔਰਤ ਦਾ ਕੀ ਕਰੋਗੇ ਫਿਰ, ਅਰਧ ਸਰੀਰ ਹੀ ਨਾਰ ਨਾ ਛੋਟੇ ਤਾਂ ਤੇ ਹਿੰਦੂ ਹੀ ਰਹੀਏ, ਜਦੋਂ ਨਾਰ ਨੂੰ ਨੀ ਛੱਡਦਾ ਫਿਰ ਤਾਂ ਕਹਿੰਦੇ ਹਿੰਦੂ ਏ ਰਹੇ ਫਿਰ ਅਸੀਂ। ਛਾੜ ਕਤੇਵ ਰਾਮ ਭਜ ਬੋਰੇ, ਜ਼ੁਲਮ ਕਰਦਾ ਹੈ ਪਾਰੀ। ਕਹਿੰਦੇ ਜੋਰ ਕੀ ਹੈ? ਸੋ ਜ਼ੁਲਮ ਹੈ, ਲੇ ਜਵਾਬ ਖਦਾਏ, ਜ਼ੁਲਮ ਕਰਨ ਦਾ ਬਦਲਾ ਦਰਗਾਹ ਦੇ ਵਿੱਚ ਖਦਾ ਲਏਗਾ, ਕਰ ਲੋ ਜ਼ੁਲਮ ਜਿਹੜਾ ਕਰਨਾ ਹੈ। ਕਬੀਰ ਹੈ ਪਗੜੀ ਤੇਗ ਰਾਮ ਕੀ, ਤੁਰਕ ਰਹੇ ਪਛ ਹਾਰ। ਜਿਹੜੇ ਤੁਸੀਂ ਗੱਲਾਂ ਕਰਦੇ ਹੋ ਉਹ ਕਹਿੰਦੇ ਪਛ ਕੇ ਹਾਰ ਜਾਓਗੇ ਤੁਸੀਂ, ਅਸੀਂ ਤਾਂ ਖੁਦਾ ਦੀ ਵਾਹਿਗੁਰੂ ਦੀ ਓਟ ਪਕੜੀ। ਉਸ ਵੇਲੇ ਆਪਨੇ ਇਹ ਗੱਲ ਕਹੀ, ਕਹਿਣ ਲੱਗੇ ਬਾਦਸ਼ਾਹ ਸਲਾਮਤ ਇਹ ਜਿਹੜੀਆਂ ਗੱਲਾਂ ਨੇ ਇਹ ਮੈਂ ਨਹੀਂ ਇਹਨਾਂ ਤੇ ਵਿਸ਼ਵਾਸ ਕਰਦਾ, ਮੈਂ ਸੱਚ ਬੋਲਦਾ ਜੋ ਮੈਨੂੰ ਪਰਮੇਸ਼ਰ ਕਹਿੰਦਾ। ਤੇ ਇਹ ਸਾਰੇ ਭਰਮਾਂ ਦੇ ਵਿੱਚ ਭੁੱਲੇ ਹੋਏ ਨੇ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ। ਰੱਬ ਸਾਰੀਆਂ ਕਟਾਂ ਦੇ ਵਿੱਚ ਵਸਦਾ, ਭਰਮਾਂ ਵਿੱਚ ਭੁੱਲੀ ਆਹ ਪਾਤਸ਼ਾਹ ਸਲਾਮ, ਇਹ ਭਰਮ ਨੇ ਸੰਸਾਰ ਭੁਲਾ ਦਿੱਤਾ, ਇੱਕ ਦੋ ਨਹੀਂ ਭੁੱਲੇ, ਸਾਰੇ ਹੀ ਭੁੱਲ ਗਏ। ਸੋ ਇਹ ਅਸਲੀ ਗੱਲ ਸੁਣਨ ਨੂੰ ਤਿਆਰ ਨਹੀਂ। ਹਮ ਮਸਕੀਨ ਖੁਦਾਈ ਬੰਦੇ, ਤੁਮਰਾ ਜਸ ਮਨ ਭਾਵੈ, ਅੱਲਾ ਅਬਲ ਦੀਨ ਕੋ ਸਾਹਿਬ, ਜ਼ੋਰ ਨਹੀਂ ਫਰਮਾਵੈ। ਰੱਬ ਕਹਿੰਦਾ ਵੀ ਦੂਜਿਆਂ ਦੇ ਉੱਤੇ ਜ਼ੋਰ ਕਰਕੇ ਧਰਮ ਚ ਲਿਆਓ, ਜ਼ਬਰਦਸਤੀ ਧਰਮ ਵਿਚ ਲਿਆਓ। ਕਾਜੀ ਬੋਲਿਆ ਮਨ ਨਹੀਂ ਆਵੇ, ਤੂੰ ਜਵਾਬ ਨਹੀਂ ਦੇ ਸਕਦਾ, ਤੂੰ ਕੋਈ ਜਵਾਬ ਨਹੀਂ ਗੱਲ ਦਾ, ਅਸਲੀ ਬਾਤ ਨਹੀਂ ਤੂੰ ਸਮਝਦਾ। ਰੋਜ਼ਾ ਧਰੈ ਨਵਾਜ਼ ਗੁਜ਼ਾਰੈ, ਕਲਮਾ ਭਿਸ਼ਤ ਨਾ ਹੋਈ। ਰੋਜ਼ੇ ਤੁਸੀਂ ਧਰ ਲੈਂਦੇ ਹੋ, ਨਵਾਜ਼ਾਂ ਪੜ੍ਹ ਲੈਂਦੇ ਹੋ, ਕਲਮੇ ਪੜ੍ਹ ਲੈ, ਇਹਦੇ ਨਾਲ ਤੁਸੀਂ ਭਿਸ਼ਤ ਭਿਸ਼ਤ ਵਿਚ ਰਹਿ ਜਾਓਗੇ। ਇੱਕ ਪਾਸੇ ਤੁਹਾਡੇ ਅੰਦਰ ਨਫ਼ਰਤ ਹੈ, ਹਿੰਦੂਆਂ ਨੂੰ ਤੁਸੀਂ ਨਫ਼ਰਤ ਕਰਦੇ ਹੋ, ਜ਼ੋਰ ਕਰਦੇ ਹੋ, ਮੰਦਰ ਢਾਉਂਦੇ ਹੋ, ਢਹਾਉਂਦੇ ਹੋ ਕੋਲ ਖੜ ਖੜ ਕੇ, ਕਹਿੰਦੇ ਫੇਰ ਤੁਹਾਡੇ ਵਾਸਤੇ ਦਰਵਾਜ਼ਾ ਖੁੱਲ੍ਹਾ, ਰੱਬ ਦਾ ਕਿ ਬੰਦ ਹੈ। ਸਤਰ ਕਾਬਾ ਘੱਟ ਹੀ ਪੀਤਰ, ਜੇਕਰ ਜਾਣਾ ਕੋਈ। ਜਦੋਂ ਆਹ ਬਚਨ ਉਚਾਰਿਆ ਕਹਿੰਦੇ ਦੇਖੋ ਮਹਾਰਾਜ ਫੇਰ ਕਰਦਾ ਨਾ ਪਿਆਰ ਵੀ। ਕਹਿੰਦੇ ਕੀ ਕਹਿੰਦਾ? ਕਹਿੰਦੇ ਵੀ ਜਿਹੜਾ ਕਾਬਾ ਹੈ, ਕਹਿੰਦਾ ਉਹ ਇਹ ਕਹਿੰਦਾ ਅੰਦਰੇ ਹੈ, ਅੰਦਰੇ ਬਾਹਰ ਨਾ ਜਾਓ, ਅੰਦਰੇ ਨਮਾਜ਼ ਪੜ੍ਹ ਲਓ। ਨਵਾਜ਼ ਸੋਈ ਜੋ ਨਿਆਂ ਵਿਚਾਰ ਹੈ, ਕਹਿੰਦੇ ਨਵਾਜ਼ ਤਾਂ ਉਹੀ ਹੈ ਜਿਹੜੀ ਨਿਆਂ ਕਰਦੀ ਹੈ। ਕਲਮ ਕੱਲਾ ਜਾਣਾ ਪਾਂਚੋ ਮੁਸ ਮਸੱਲਾ ਵਿਛਾਵੈ, ਕਹਿੰਦੇ ਮਸੱਲੇ ਨੂੰ ਕੀ ਕਹਿੰਦਾ ਹੈ? ਬਈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਪਹਿਲਾਂ ਟੁਕੜੇ ਟੁਕੜੇ ਕਰਕੇ ਹੇਠਾਂ ਵਿਛਾ ਲਓ, ਤਬ ਤਾਂ ਦੀਨ ਪਛਾਣੈ, ਫੇਰ ਦੀਨ ਪਛਾਣਿਆ ਜਾਂਦਾ। ਖਸਮ ਬਸਾ ਪਛਾਣ ਤਰਸ ਕਰ ਜੀ ਮੈਂ, ਮਾਰ ਮਣੀ ਕਰ ਫੀਕੀ, ਆਪ ਜਨਾਏ ਅਬਰ ਕੋ ਜਾਣੈ, ਤਬ ਹੋਏ ਭਿਸ਼ਤ ਸ਼ਰੀਕੀ। ਕਹਿੰਦੇ ਕਬੀਰ ਸਾਹਿਬ ਕਹਿਣ ਲੱਗੇ ਬਈ ਪਹਿਲਾਂ ਵਾਹਿਗੁਰੂ ਨੂੰ ਪਛਾਣ ਸਾਰਿਆਂ ਦੇ ਅੰਦਰ, ਫੇਰ ਤਰਸ ਕਰ ਇਹਨਾਂ ਦੇ ਉੱਤੇ, ਫੇਰ ਇਹ ਜਿਹੜੀਆਂ ਨਫ਼ਰਤ ਕਦੂਰਤਾਂ ਨੇ ਇਹਨੂੰ ਮਾਰ ਦੇ ਸਾਰੀਆਂ, ਫੇਰ ਆਪ ਜਾਣ ਪਰਮੇਸ਼ਰ ਨੂੰ, ਫੇਰ ਦੂਸਰਿਆਂ ਨੂੰ ਦੱਸ। ਆਪ ਜਾਣਿਆ ਨੂੰ ਦੂਜਿਆਂ ਨੂੰ ਤੂੰ ਉਪਦੇਸ਼ ਦਿੰਦਾ ਫਿਰਦਾ। ਜੇ ਇਹ ਅਵਸਥਾ ਆ ਜਾਵੇ ਫੇਰ ਸ਼ਰਾਕਤ ਮਿਲਦੀ ਹੈ, ਫੇਰ ਥਾਂ ਮਿਲਦੀ ਹੈ ਵਿਸ਼ਵ ਦੇ ਅੰਦਰ। ਮਾਟੀ ਏਕ ਭੇਗ ਤਾਰ ਨਾਨਾ, ਤਾਂ ਮੈਂ ਬਰਮ ਪਛਾਣਾ। ਆਹ ਮਿੱਟੀ ਓ ਲੱਗੀ ਹੋਈ ਹੈ ਮਨੁੱਖਾਂ ਨੂੰ ਸਾਰੀ, ਪੰਜ ਤੱਤ ਕੋ ਤਰਨ ਲੱਗੇ, ਇਹਦੇ ਵਿੱਚ ਬਰਮ ਨੂੰ ਪਛਾਣ। ਕਹਿ ਕਬੀਰ ਭਿਸ਼ਤ ਛੋੜ ਕਰ, ਦੋ ਜੇ ਕਿਸੇ ਮਨ ਮਨ ਹੈ, ਤੇਰੀ ਅਸੀਂ ਭਿਸ਼ਤ ਛੱਡ ਦਿੱਤੀ, ਸਾਡਾ ਤਾਂ ਤੂੰ ਕਾਫਰ ਕਹਿੰਦਾ, ਦੋ ਜਗ ਨਾਲੇ ਮਨ ਮੰਨ ਗਿਆ। ਸੋ ਕਹਿੰਦੇ ਨਵਾਜ਼ ਜਿਹੜੀ ਹੈ ਪੜ੍ਹਨ ਦਾ ਯਤਨ ਕਰ, ਝੂਠੀਆਂ ਨਵਾਜ਼ਾਂ ਨਾ ਪੜ੍ਹ। ਜੇ ਪੜ੍ਹਨੀ ਹੈ, ਗੁਰੂ ਮਹਾਰਾਜ ਨੇ ਵੀ ਦੱਸਿਆ ਸੀ, ਪੰਜ ਨਵਾਜ਼ਾਂ ਵਕਤ ਪੰਜ, ਪੰਜਾਂ ਪੰਜੇ ਨੌ, ਪੰਜਾਂ ਦੇ ਪੰਜੇ ਟਾਈਮ ਨੇ, ਪੰਜੇ ਹੀ ਨੌ ਨੇ। ਪਹਿਲਾ ਸਾਡੀ ਜਿਹੜੀ ਨਵਾਜ਼ ਹੈ, ਅਸੀਂ ਪਹਿਲੀ ਨਵਾਜ਼ ਸੱਚ ਦੀ ਪੜ੍ਹਦੇ ਹਾਂ, ਪਹਿਲਾ ਸੱਚ ਹਲਾਲ ਦੋਏ, ਫਿਰ ਅਸੀਂ ਹੱਕ ਦੀ ਕਿਰਤ ਕਰਨਾ, ਧਰਮ ਦੀ ਕਿਰਤ ਕਰਨੀ, ਫਿਰ ਦੂਜੀ ਨਵਾਜ਼ ਸਾਡੀ ਇਹ ਹੈ ਭਾਈ। ਤੀਜਾ ਖੈਰ ਖੁਦਾਏ, ਤੀਜੀ ਨਵਾਜ਼ ਸਾਡੀ ਕੀ ਹੈ? ਅਸੀਂ ਰੋਜ਼ ਪੜ੍ਹਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਕਾ ਭਲਾ। ਕਹਿੰਦੇ ਸਾਰਿਆਂ ਦਾ ਭਲਾ ਮੰਨਦੇ ਆ, ਸਾਡੀ ਨਵਾਜ਼ ਤੀਸਰੀ ਇਹ ਹੈ। ਚੌਥੀ ਨੀਅਤ ਰਾਸ ਮਨ, ਮਨ ਨੂੰ ਸੁੱਚਾ ਬਣਾ ਲੈਣਾ। ਪੰਜਵੀਂ ਸਿਰਤ ਸੁਣਾਏ, ਪੰਜਵੀਂ ਆਪਾਂ ਹੁਣ ਪੜ੍ਹ ਰਹੇ ਹਾਂ ਸਾਰੇ ਬੈਠੇ। ਕਰਨੀ ਕਲਮਾ ਆਖ ਕਹਿ ਤਾਂ ਮੁਸਲਮਾਨ ਸਦਾਏ, ਨਾਨਕ ਕਹਤੇ ਕੂੜਿਆਰ ਕੂੜੇ ਕੂੜੀ ਪਾਏ। ਬਾਕੀ ਤਾਂ ਕਹਿੰਦੇ ਸਾਰੇ ਕੂੜਿਆਰ, ਕਿਉਂਕਿ ਪੰਜ ਨਵਾਜ਼ਾਂ ਨੇ। ਪਹਿਲੀ ਨਵਾਜ਼ ਫਜ਼ਰ ਦੀ ਹੁੰਦੀ ਹੈ ਅੰਮ੍ਰਿਤ ਵੇਲੇ, ਦੂਜੀ ਜ਼ੋਹਰ ਦੀ ਹੁੰਦੀ ਹੈ ਦੁਪਹਿਰ, ਦੁਪਹਿਰਾ ਜਦੋਂ ਗੂਠਿਆਂ ਦੇ ਉੱਤੇ ਸਿਰ ਦੀ ਛਾਂ ਆ ਜਾਵੇ, ਉਦੋਂ ਬਾਅਦ ਇਹ ਪੜ੍ਹੀ ਜਾਂਦੀ। ਤੀਸਰੀ ਨਵਾਜ਼ ਹੁੰਦੀ ਹੈ ਅਸਰ ਦੀ, ਚਾਰ ਘੜੀ ਦਿਨ, ਸੌ ਮਿੰਟ ਰਹਿੰਦਾ ਹੋਵੇ ਦਿਨ, ਫੇਰ ਇਹ ਪੜ੍ਹੀ ਜਾਂਦੀ। ਪੰਜ ਚੌਥੀ ਹੋਇਆ ਕਰਦੀ ਹੈ ਮਗਰ ਵੀ, ਦਿਨ ਛੱਪਣ ਵੇਲੇ ਪੜ੍ਹੀ ਜਾਂਦੀ। ਪੰਜਵੀਂ ਹੈ ਰਾਤ ਦੀ, ਇਹ ਈਸ਼ਾ ਜਿਵੇਂ ਅਸੀਂ ਕੀਰਤਨ ਸੋਲਾ ਪੜ੍ਹਦੇ ਹਾਂ, ਇਹ ਈਸ਼ਾ ਪੜ੍ਹਦੇ ਨੇ। ਚਾਰ ਘੜੀ ਰਾਤ ਲੰਘ ਜਾਵੇ, ਸੌ ਮਿੰਟ, ਉਸ ਵੇਲੇ ਨਮਾਜ਼ ਪੜ੍ਹੀ ਜਾਂਦੀ। ਸੋ ਇਸ ਤਰ੍ਹਾਂ ਦੇ ਨਾਲ ਪਹਿਲੀ ਨਮਾਜ਼ ਬਾਬੇ ਆਦਮ ਨੇ ਪੜ੍ਹੀ ਸੀ, ਦੂਸਰੀ ਨਵਾਜ਼ ਮੂਸੇ ਨੇ ਪੜ੍ਹੀ ਸੀ, ਤੀਸਰੀ ਮੁਹੰਮਦ ਸਾਹਿਬ ਨੇ, ਚੌਥੀ ਮਦੀਨੇ ਵਿੱਚ ਮੁਹੰਮਦ ਸਾਹਿਬ ਨੇ, ਪੰਜਵੀਂ ਇਬਰਾਹਿਮ ਨੇ। ਤੇ ਕਲਮਾ ਜਿਹੜਾ ਹੈ ਸਾਰਿਆਂ ਨੂੰ ਨਹੀਂ ਪਤਾ ਵੀ ਕਲਮਾ ਕੀ ਹੁੰਦਾ, ਜਿਹਦਾ ਰੌਲਾ ਬੌਲਾ ਰਹਿੰਦਾ ਵੀ ਕਲਮਾ ਪੜ੍ਹਾਉਂਦੇ ਨੇ, ਹੈ ਤਾਂ ਇਹਦਾ ਅਰਥ ਬਹੁਤ ਸੋਹਣਾ, ਆਪਣੇ ਮੂਲ ਮੰਤਰ ਨਾਲ ਰਲਦਾ ਮਿਲਦਾ। ਤੇ ਬਿਸਮਿਲ੍ਲਾ ਇਲਲੁਲ੍ਲਾ ਰਹਿਮਾਨ ਉਲ ਰਹੀਮ ਲਾ ਇਲਾ ਇਲਾ, ਇਹ ਤਾਂ ਪੜ੍ਹਦੇ ਨੇ ਯਹੂਦੀ ਤੇ ਮੁਸਲਮਾਨ, ਇਹ ਗਾਹਾਂ ਪੜ੍ਹਦੇ ਨੇ ਮੁਹੰਮਦ ਰਸੂਲ ਲਿਲਾ, ਇਹਦਾ ਰੌਲਾ ਰਹਿੰਦਾ ਵੀ ਤੂੰ ਕਲਮਾ ਪੜ੍ਹ ਲੈ, ਇਹ ਹੈ ਇਹਦੇ ਅਰਥ ਪੜ੍ਹ ਲਓ, ਇਹਦੇ ਨਾਲ ਰਲਦੇ ਨੇ ਮੂਲ ਮੰਤਰ। ਸੋ ਇਸ ਤਰ੍ਹਾਂ ਨਾਲ ਕਹਿੰਦੇ ਵੀ ਤਰਸ ਕਰ ਜੀਆਂ ਤੇ, ਜੇ ਤੂੰ ਤਰਸ ਕਰੇਗਾ ਤਾਂ ਮੁਸਲਮਾਨ ਕਹਾਵਣ ਮੁਸ਼ਕਲ, ਜਾਂ ਹੋਏ ਤਾਂ ਮੁਸਲਮਾਨ ਕਹਾਵੇ ਕੀ ਹੋਵੇ ਉਹ। ਕਹਿੰਦੇ ਅਬਲ ਔਲ ਦੀਨ ਕਰ ਮਿੱਠਾ, ਮਸਕਲ ਮਾਨਾ ਮਾਲ ਮਸਾਵੇ, ਜ਼ਰੂਰਤਮੰਦਾਂ ਨੂੰ ਮਾਲ ਦੇਵੇ, ਜ਼ਰੂਰਤਮੰਦਾਂ ਦੀ ਮਦਦ ਕਰੇ। ਤੇ ਵਾਹਿਗੁਰੂ ਦਾ ਜਿਹੜਾ ਧਰਮ ਹੈ, ਜਿਹੜੀਆਂ ਕੁਆਲਿਟੀ ਨੇ ਆਦਮੀ ਦੇ ਅੰਦਰ, ਸੱਤ ਦੀਆਂ, ਸੰਤੋਖ ਦੀਆਂ, ਦਇਆ ਦੀਆਂ, ਅਹਿੰਸਾ ਦੀਆਂ, ਬ੍ਰਹਮਚਰਿਆ ਦੀਆਂ, ਕਹਿੰਦੇ ਇਹਨਾਂ ਦੇ ਉੱਤੇ ਪਹਿਰਾ ਦੇਵੇ। ਹੋਏ ਮੁਸਲਿਮ ਦੀਨ ਮਹਾਨ ਹੈ, ਮਰਨ ਜੀਵਨ ਕਾ ਭਰਮ ਚੁਕਾਵੇ, ਰੱਬ ਕੀ ਰਜ਼ਾਏ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੇ, ਤੋ ਨਾਨਕ ਸਰਬ ਜੀਆਂ ਮੈਂ ਰਮਤ, ਹੋਏ ਤਾਂ ਮੁਸਲਮਾਨ ਕਹਾਵੇ। ਸੋ ਇਸ ਤਰ੍ਹਾਂ ਦੇ ਬਚਨ ਇਹਨਾਂ ਨੇ ਜਿਸ ਵਕਤ ਬਚਨ ਸੁਣਾਏ ਕਬੀਰ ਸਾਹਿਬ ਨੇ, ਉਸ ਵੇਲੇ ਕਹਿਣ ਲੱਗੇ ਕਬੀਰ ਤੂੰ ਹਿੰਦੂ ਹੈ ਕਿ ਮੁਸਲਮਾਨ, ਪਹਿਲਾਂ ਗੱਲ ਕਰ ਸਾਡੇ ਨੂੰ। ਕਾਜੀ ਕਹਿਣ ਲੱਗਿਆ ਮਹਾਰਾਜ ਇਹਦੀਆਂ ਗੱਲਾਂ ਅਸੀਂ ਸੁਣੀਆਂ ਹੋਈਆਂ, ਨੋਟ ਕਰੀਆਂ ਹੋਈਆਂ ਨੇ, ਇਹ ਤਾਂ ਬਹੁਤ ਉਲਟੀਆਂ ਗੱਲਾਂ ਕਰਦਾ, ਨਾ ਹਿੰਦੂਆਂ ਨੂੰ ਬਖਸ਼ਦਾ, ਨਾ ਇਹ ਜੋਗੀਆਂ ਨੂੰ ਬਖਸ਼ਦਾ, ਨਾ ਇਹ ਪੜ੍ਹਨ ਵਾਲਿਆਂ ਨੂੰ ਬਖਸ਼ਦਾ, ਕਿਸੇ ਨੂੰ ਨਹੀਂ ਬਖਸ਼ਦਾ। ਕਹਿੰਦੇ ਕਹਿੰਦੇ ਕੀ ਹੈ? ਕਹਿੰਦੇ ਮਹਾਰਾਜ ਇਹ ਤਾਂ ਇਸ ਤਰ੍ਹਾਂ ਨਾਲ ਫਰਮਾਨ ਕਰਦਾ, ਪੜ੍ਹੋ ਗਿਆ ਤੇਰੀ ਗੱਲ ਨਾ ਕਿਸੇ ਨਹੀਂ ਲਈ ਪਾਈ, ਪਰਮ ਵਿੱਚ ਪਈ ਤੇਰੀ ਗੱਟ ਦੋਨੂੰ ਨਾ ਪਾਈ, ਮਨ ਰੇ ਸੰਸਾਰ ਅੰਧ ਗਹਿਰਾ, ਚੌ ਦਿਸ ਪਸਰਿਓ ਹੈ ਜਮ ਜੇਵਰਾ, ਕਵਿਤ ਪੜੇ ਪਰ ਤਵਤਾ ਮੂਏ, ਕੱਪੜ ਕੇਦਾ ਰਹਿ ਜਾਈ, ਦਰਬ ਸੰਚ ਸਾਂ ਜਟਾ ਧਾਰ ਧਾਰ ਜੋਗੀ ਮੂਏ, ਤੇਰੀ ਗੱਟ ਹੀ ਨੇ ਨਾ ਪਾਈ। ਦਰਬ ਸੰਚ ਸੰਚ ਰਾਜੇ ਮੂਹੇ ਗਡਲੇ ਕੰਚਨ ਭਾਰੀ ਵੇਦ ਪੜੇ ਪਰ ਪੰਡਿਤ ਮੂਹੇ ਰੂਪ ਦੇਖ ਦੇਖ ਨਾਰੀ ਰਾਮ ਨਾਮ ਬਿਨ ਸਵੈ ਬਗੂਤੇ ਦੇਖੋ ਨਿਰਖ ਸਰੀਰਾ ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹਿ ਉਪਦੇਸ਼ ਕਬੀਰਾ। ਜਦੋਂ ਆਹ ਬਚਨ ਸੁਣਿਆ ਉਸਨੇ ਉਸ ਵੇਲੇ ਨਾਰਾਜ਼ ਹੋ ਗਿਆ ਬਹੁਤ, ਕਹਿਣ ਲੱਗਿਆ ਇਹ ਤਾਂ ਕਿਸੇ ਨੂੰ ਵੀ ਸਪੇਅਰ ਨਹੀਂ ਕਰ ਰਿਹਾ। ਸਿਕੰਦਰ ਲੋਧੀ ਕਹਿਣ ਲੱਗਿਆ ਵੀ ਇਹ ਤਾਂ ਬੰਦਾ ਬੜਾ ਖਤਰਨਾਕ ਹੈ, ਤੱਤ ਨਹੀਂ ਸਮਝਦੇ, ਇੰਨੇ ਪਏ ਹੋਏ ਨੇ ਨਾ ਸ਼ਰ੍ਹਾਂ ਦੇ ਹਨੇਰੇ ਵਿੱਚ, ਕਰਮ ਕਾਂਡ ਦੇ ਹਨੇਰੇ ਵਿੱਚ ਖੁਸ਼ ਹੋ ਰਹੇ ਨੇ ਵੀ ਅੱਜ ਵੱਡੀ ਤੇ ਵੱਡੀ ਸਜ਼ਾ ਦਵਾ ਕੇ ਇਹਦਾ ਸਜ਼ਾ ਵਾਸਤੇ ਖਾਤਮਾ ਕਰਾਉਣਾ ਤਾਂ ਕਿ ਬਿਮਾਰੀ ਨਿਕਲ ਜਾਵੇ ਸਾਡੇ। ਅਸੀਂ ਬੜੇ ਤੰਗ ਕੱਟੜ ਬੰਦੇ ਹੋਇਆ ਹੀ ਕਰਦੇ ਨੇ ਤੰਗ ਤੋਂ, ਆਰਫਾਂ ਤੋਂ, ਆਰਫਾਂ ਨੂੰ ਨਹੀਂ ਸਿਹਾ ਕਰਦੇ ਬ੍ਰਹਮ ਗਿਆਨੀਆਂ ਨੂੰ। ਉਸ ਵੇਲੇ ਸਿਕੰਦਰ ਲੋਧੀ ਨੇ ਹੁਕਮ ਦੇ ਤਾ, ਕਹਿਣ ਲੱਗੇ ਇਹਦਾ ਬੜਾ ਗਲਤ ਹੈ, ਇਹਨੂੰ ਸਜਾਏ ਮੌਤ ਦੇਵੋ ਤੇ ਇਹਨੂੰ ਅੱਗ ਦੇ ਵਿੱਚ ਸੁੱਟ ਦਿੱਤਾ ਜਾਵੇ। ਉਸ ਵੇਲੇ ਜਦੋਂ ਹੁਕਮ ਸੁਣਿਆ ਕਬੀਰ ਮਾਂ ਜੀ ਦੇ ਸ਼ਰਧਾਲੂ ਬੇਅੰਤ ਖੜੇ ਸੀ ਵੀ ਹੁਣ ਹੁਕਮ ਕੀ ਹੁੰਦਾ। ਉਸ ਵੇਲੇ ਸਾਰਿਆਂ ਦੇ ਮਨਾਂ ਚ ਇੱਕ ਅਰਦਾਸ ਨਿਕਲੀ। ਉਸ ਵੇਲੇ ਕਬੀਰ ਸਾਹਿਬ ਵੀ ਬੇਨਤੀ ਕਰਦੇ ਆ, ਕਹਿੰਦੇ ਬੰਦੇ ਬੰਦਗੀ ਇਖਤਿਆਰ ਸਾਹਿਬ ਰੋਸ ਰੋ ਕੇ ਪਿਆਰ, ਸਾਹਿਬ ਹੈ ਮੇਰਾ ਚਾਹੇ ਮੇਰੇ ਨਾਲ ਰੁਸਿਆ ਰਹੇ ਚਾਹੇ ਮੇਰੇ ਨਾਲ ਪਿਆਰ ਰਹੇ, ਮੈਂ ਦੋਹਾਂ ਹਾਲਤਾਂ ਚ ਉਹਦਾ ਹੀ ਬਣਿਆ ਹੈ। ਨਾਮ ਤੇਰਾ ਆਧਾਰ ਮੇਰਾ ਜਿਉਂ ਫੂਲ ਜਈ ਹੈ ਨਾਰ, ਕਹਿ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ, ਭਾਵੇਂ ਤਾਂ ਜਿਆਤ ਜਿਉਂਦਾ ਰੱਖ ਤੇ ਚਾਹੇ ਮਾਰ ਦੇ। ਤੇ ਉਸ ਵੇਲੇ ਅੱਗ ਮਚਾ ਲਈ, ਲੱਟ ਲੱਟ ਅੱਗ ਕਰ ਰਹੀ ਹੈ ਤੇ ਕਬੀਰ ਸਾਹਿਬ ਨੂੰ ਬੰਨ ਕੇ ਸਾਹਮਣੇ ਕੜਾ ਕਰ ਲਿਆ। ਉਸ ਵੇਲੇ ਕਬੀਰ ਸਾਹਿਬ ਦੀ ਦ੍ਰਿਸ਼ਟੀ ਅੱਗ ਨਹੀਂ ਲਾਟਾਂ ਵਿੱਚ ਨਹੀਂ ਹੈ, ਲਾਟਾਂ ਦੇ ਵਿੱਚ ਵੱਸਦੇ ਹੋਏ ਪਰਮੇਸ਼ਰ ਨੂੰ ਦੇਖ ਰਹੇ ਨੇ।
ਪੌਣ ਪਾਣੀ ਤੇ ਬਸੰਤਰ ਤੇਰਾ ਰੂਪ ਹੈ, ਮੈਂ ਕੀ ਜਾਣਾਂ ਤੇਰੀ ਪਾਣੀ ਤੇ ਬਸੰਤਰ Thank you.
ਅੱਗ ਦੀਆਂ ਲਾਟਾਂ ਦੇ ਵਿੱਚ ਹੀ ਵਾਹਿਗੁਰੂ ਨੂੰ ਦੇਖ ਕਹਿੰਦੇ ਸਿੱਟ ਦੋ ਇਹਨੂੰ ਚੱਕ ਕੇ। ਉਸੇ ਵੇਲੇ ਚੱਕ ਕੇ ਕਬੀਰ ਸਾਹਿਬ ਨੂੰ ਅੱਗ ਦੇ ਵਿੱਚ ਸਿੱਟ ਦਿੱਤਾ ਗਿਆ। ਅੱਗ ਲੱਟ ਲੱਟ ਜਲਦੀ ਹੈ, ਸਾਰੇ ਹੈਰਾਨ ਹੁੰਦੇ ਨੇ ਵੀ ਕਬੀਰ ਜਲ ਗਿਆ। ਜਿਹਾ ਜਿਹਾ ਅੱਗ ਦਾ ਰੂਪ ਹੋ ਗਿਆ ਉਹੋ ਜਿਹਾ ਹੀ ਰੂਪ ਕਬੀਰ ਦਾ ਹੋ ਗਿਆ, ਤੇ ਸਾਰਿਆਂ ਦੇ ਨੇਤਰਾਂ ਚ ਜਲ ਜਾ ਰਿਹਾ ਕਿ ਕਬੀਰ ਜੀ ਜਲ ਗਏ ਬਈ ਹੁਣ ਕੀ ਹੋਏਗਾ। ਉਸ ਵੇਲੇ ਹਨੇਰੀ ਆ ਜਾਂਦੀ ਹੈ, ਬਾਰਿਸ਼ ਆਉਣੀ ਸ਼ੁਰੂ ਹੋ ਜਾਂਦੀ ਹੈ, ਸਾਰੇ ਇਧਰ ਉਧਰ ਹੋ ਜਾਂਦੇ, ਇੰਨੇ ਜ਼ੋਰ ਦਾ ਮੀਂਹ ਪੈਂਦਾ ਹੈ, ਤੇ ਕਬੀਰ ਸਾਹਿਬ ਚਿਖਾ ਚੋਂ ਉੱਠ ਕੇ ਰਾਮ ਰਾਮ ਕਰਦੇ ਤੁਰੇ ਜਾ ਰਹੇ। ਖਬਰ ਦਿੱਤੀ ਉਸ ਨੂੰ, ਕਹਿਣ ਲੱਗੇ ਮਹਾਰਾਜ ਉਹ ਬੜਾ ਚੇਤਕੀ ਬੰਦਾ ਹੈ, ਤੇ ਉਸ ਨੇ ਤਾਂ ਅੱਗੇ ਵਜਾ ਦਿੱਤੀ, ਹਨੇਰੀ ਚਲਾਤੀ, ਮੀਂਹ ਪਵਾਤਾ। ਕਹਿੰਦਾ ਐਸੀ ਬਾਤ ਹੋਈ ਹੈ, ਐਂ ਕਰੋ ਮੈਂ ਆਉਣਾ, ਮੇਰੇ ਸਾਹਮਣੇ ਸੰਗਲ ਬੰਨੋ ਤੇ ਸੰਗਲਾਂ ਦੇ ਨਾਲ ਬੜੇ ਬੜੇ ਪੱਥਰ ਬੰਨੋ, ਕਿਸ਼ਤੀ ਤੇ ਲੱਦ ਕੇ ਗੰਗਾ ਦੀ ਵਿਚਾਲੀ ਧਾਰ ਜੇ ਨੂੰ ਸਿੱਟ ਦੋ, ਆਪੇ ਡੁੱਬ ਜੂਗਾ, ਮੈਂ ਦੇਖੂ ਇਹ ਨਿਕਲਦਾ ਕਿਵੇਂ। ਉਸ ਵੇਲੇ ਸੰਗਲਾਂ ਦੇ ਨਾਲ ਕਬੀਰ ਨੂੰ ਬੰਨ ਲਿਆ ਤੇ ਗੰਗਾ ਦੀ ਧਾਰ ਦੇ ਵਿੱਚ ਆਲੇ ਲੈ ਗਏ। ਉੱਥੇ ਜਾ ਕੇ ਕਿਸ਼ਤੀ ਦੇ ਵਿੱਚੋਂ ਕਬੀਰ ਜੀ ਨੂੰ ਵੀ ਸਿੱਟ ਦਿੱਤਾ ਤੇ ਨਾਲ ਪੱਥਰ ਵੀ ਸਿੱਟ ਦਿੱਤੇ, ਤੇ ਹੇਠਾਂ ਜਾ ਕੇ ਕਬੀਰ ਲੱਗੇ। ਸਾਰਿਆਂ ਨੇ ਦੇਖ ਲਿਆ ਵੀ ਥੱਲੀ ਤਹਿ ਤੱਕ ਉਹ ਥੱਲੇ ਜਾ ਲੱਗਿਆ, ਲੇਕਿਨ ਥੋੜੀ ਦੇਰ ਤੇ ਬਾਅਦ ਕੀ ਦੇਖਦੇ ਨੇ, ਇੱਕ ਮਿਰਗਸ਼ਾਲਾ ਚ ਤੈਰਦੀ ਆ ਰਹੀ ਹੈ, ਤੇ ਇਕਦਮ ਕਬੀਰ ਜੀ ਨਿਕਲੇ, ਨਾ ਕੋਈ ਸੰਗਲ ਹੈ ਨਾ ਕੋਈ ਪੱਥਰ ਹੈ, ਤੇ ਮਿਰਗਸ਼ਾਲਾ ਕਬੀਰ ਜੀ ਦੇ ਕੋਲ ਚਲੀ ਗਈ, ਐਂ ਬਹਿ ਗਏ ਜਿਵੇਂ ਕਿਸ਼ਤੀ ਦੇ ਉੱਤੇ ਬਹਿੰਦੇ ਨੇ। ਇਸ ਤਰ੍ਹਾਂ ਮਹਾਰਾਜ ਦੇ ਅੰਦਰ ਫਰਮਾਨ ਹੈ,
ਟੁੱਟਿਆ ਜੰਜੀਰਾਂ ਜੀ ਡੁੱਬਿਆ ਨਾ ਭਗਤ ਪਿਆਰਾ, ਕਹਿ ਲੋ ਲੜਾਏ ਚਾਹੇ ਤੁਮ ਰਹੇ ਹੋ। ਰਾਖੀ ਲੈਣ ਮੇਰੀ ਕੁੜੀ ਦੀ ਚਾਲਾ ਕਰ ਬੈਠੀ
ਗੈਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ ਮਾਨਾ ਡਿਗਾ ਕਹਿੰਦੇ ਮੇਰਾ ਮਨ ਤਾਂ ਡੋਲਦਾ ਨੀ ਤਨ ਕਾਹੇ ਕੋ ਡਰਾਓ ਅੰਦਰੋਂ ਤਾਂ ਮੈਂ ਡਰਦਾ ਨੀ ਹਾਂ ਤੁਸੀਂ ਮੇਰੇ ਤਨ ਨੂੰ ਕਿਉਂ ਡਰਾਈ ਜਾਂਦੇ ਹੋ ਪ੍ਰੇਮੀਓ ਚਰਨ ਕਮਲ ਚਿੱਤ ਰਹੇ ਉਹ ਸਮਾਏ ਕਿਉਂ ਨੀ ਡੋਲਦਾ ਕਿਉਂਕਿ ਵਾਹਿਗੁਰੂ ਦੇ ਚਰਨਾਂ ਕਮਲਾਂ ਚ ਚਿੱਤ ਲੱਗਿਆ ਹੋਇਆ ਗੰਗਾ ਚ ਲਹਿਰ ਮੇਰੀ ਟੁੱਟੀ ਜੰਜੀਰ ਮਿਰਗ ਸ਼ਾਲਾ ਪਰ ਬੈਠੇ ਕਬੀਰ ਕਹਿ ਕਬੀਰ ਕਉ ਸੰਗ ਨਾ ਸਾਥ ਜਲ ਤਰ ਰਾਖਣ ਹੈ ਰਘਨਾਥ
ਰੋਗਨ ਤੇ ਯਾਰ ਸੋਗਨ ਤੇ ਜਲ ਜੋਗਨ ਤੇ
ਉਹਦੇ ਵਾਸਤੇ ਮਹਾਰਾਜ ਜੀ ਮਾਇਆ ਦਾ ਸੁਭਾਅ ਬਦਲ ਦਿੰਦੇ ਨੇ ਅੱਧੋ ਅੱਧ ਬੜੇ
ਜਲ ਡੁੱਬੇ ਨਾ
ਸੁਭਾਅ ਬਦਲ ਦਿੰਦੇ ਨੇ ਕਿਉਂਕਿ ਸਾਰੇ ਭੈ ਵਿੱਚ ਨੇ ਭੈ ਵਿੱਚ ਪਵਨ ਵਾਇਆ ਸਦਭਾਵ ਭੈ ਵਿੱਚ ਚੱਲੇ ਲੱਖ ਦਰਿਆ ਭੈ ਵਿੱਚ ਅਗਨ ਕੱਢਾ ਬੇਗਾਰ ਭੈ ਵਿੱਚ ਧਰਤੀ ਦੱਬੀ ਪਾ ਜਿੰਨੀ ਪ੍ਰਕਿਰਤੀ ਹੈ ਸਾਰੀ ਭੈ ਵਿੱਚ ਹੈ ਤੇ ਜਦੋਂ ਪਰਮੇਸ਼ੁਰ ਦੀ ਮਰਜ਼ੀ ਹੁੰਦੀ ਹੈ ਜਲ ਜਵਾਲਾ ਗਿਰ ਭੈ ਰਾਖਿਓ ਰਾਜਾ ਰਾਮ ਮਾਇਆ ਫੇਰੀ ਪ੍ਰਹਲਾਦ ਨੂੰ ਜਲ ਵਿਚ ਵੀ ਰੱਖਿਆ ਪਰ ਪਹਾੜ ਤੋਂ ਸਿੱਟੇ ਹੋਏ ਵੀ ਰੱਖਿਆ ਅੱਗ ਚ ਬਿਠਾਏ ਹੋਏ ਵੀ ਜਲ ਨਾ ਦਿੱਤਾ ਪਾਣੀ ਚ ਡੁੱਬੇ ਨੂੰ ਨਾ ਡੋਬਣ ਦਿੱਤਾ ਜਲ ਅਗਨੀ ਵਿਚ ਕੱਤਿਆ ਜਲਾ ਨਾ ਡੁੱਬਾ ਗੁਰਪ੍ਰਸਾਦ ਸੋ ਇਸ ਤਰ੍ਹਾਂ ਕਬੀਰ ਜੀ ਨੂੰ ਪਾਣੀ ਚ ਵੀ ਸੁੱਟ ਦਿੱਤਾ ਤੇ ਅੱਗ ਵਿਚ ਵੀ ਬਿਠਾ ਦਿੱਤਾ ਲੇਕਿਨ ਡੁੱਬਿਆ ਨੀ ਕਿਉਂ ਜਿਹਦੀ ਰਕਸ਼ਾ ਕਰਦਾ ਹੈ ਉਹਦੀ ਫਿਰ ਉਹਦਾ ਕੋਈ ਬਾਲ ਵਿੰਗਾ ਨੀ ਕਰ ਸਕਿਆ ਕਰਦਾ ਮਹਾਰਾਜ ਇੱਕ ਮਿਸਾਲ ਦਿੰਦੇ ਨੇ ਕਿ ਮਿਰਗੀ ਪੇ ਖੰਤ ਬਦਕ ਪ੍ਰਹਾਰੇਣ ਲੱਖ ਆਪਦ ਹੈ ਇੱਕ ਹਰਨੀ ਸੁੱਤੀ ਪਈ ਹੈ ਤੇ ਸੁੱਤੀ ਪਈ ਹਰਨੀ ਨੂੰ ਸ਼ਿਕਾਰੀ ਨੇ ਦੇਖ ਲਿਆ ਇੱਕ ਪਾਸੇ ਕੁੱਤਾ ਖੜਾ ਕਰਤਾ ਇੱਕ ਪਾਸੇ ਜਾਲ ਲਾਤਾ ਇੱਕ ਪਾਸੇ ਅੱਗ ਲਾ ਦਿੱਤੀ ਤੇ ਇੱਕ ਪਾਸੇ ਆਪ ਖੜਾ ਹੋ ਗਿਆ ਹੁਣ ਹਰਨੀ ਉੱਠ ਕੇ ਇਧਰ ਦੇਖਿਆ ਤਾਂ ਕੁੱਤਾ ਖੜਾ, ਇਧਰ ਦੇਖਿਆ ਅੱਗ ਲੱਗੀ ਹੋਈ ਹੈ ਜੰਗਲ ਨੂੰ, ਤੇ ਇਧਰਲੇ ਪਾਸੇ ਦੇਖਿਆ ਜਾਲ ਲੱਗਿਆ, ਇਧਰ ਸ਼ਿਕਾਰੀ ਸ਼ਿਸ਼ਤ ਲਾਈ ਖੜਾ। ਹੁਣ ਵਾਹਿਗੁਰੂ ਜੀ ਉਹਦੀ ਰੱਖਿਆ ਕਰਦੇ ਨੇ, ਪੁਕਾਰ ਕੀਤੀ ਵੀ ਪ੍ਰਭੂ ਹੁਣ ਤੇਰੇ ਬਿਨਾਂ ਕੋਈ ਨਹੀਂ। ਕਹਿੰਦੇ ਉਸ ਵੇਲੇ ਕੀ ਹੋਇਆ ਕਿ ਉਹ ਜਸ ਰਖੇਣ ਗੋਪਾਲ ਹੈ ਨਾਨਕ ਰੋਮ ਨਾ ਛੇਦਿਆ ਤੇ, ਅੱਗ ਬੁਝ ਗਈ, ਹਵਾ ਉਲਟੀ ਜਲ ਪਈ ਤੇ ਜਾਲ ਚੜ ਗਿਆ। ਸ਼ਿਕਾਰੀ ਨੇ ਨਿਸ਼ਾਨਾ ਗੋਲੀ ਮਾਰੀ, ਹੇਠਾਂ ਕਾਲੇ ਨਾਗ ਨੇ ਡੰਗ ਮਾਰਿਆ, ਗਿਰਦੇ ਗਿਰਦੇ ਆ ਘੋੜਾ ਦੱਬਿਆ ਗਿਆ ਤਾਂ ਕੁੱਤਾ ਮਰ ਗਿਆ, ਸ਼ਿਕਾਰੀ ਮਰ ਗਿਆ, ਚਾਰੇ ਹੀ ਰਾਹ ਖੋਲਤੇ ਪਰਮੇਸ਼ਰ ਨੇ। ਜਦੋਂ ਵਾਹਿਗੁਰੂ ਰੱਖੇ ਕਿਸੇ ਨੂੰ ਕੋਈ ਮਾਰ ਨਹੀਂ ਸਕਿਆ ਕਰਦਾ, ਪਿਆਰਾ ਉਹਦਾ ਰਾਖਾ ਹੁੰਦਾ, ਇਸ ਤਰ੍ਹਾਂ ਨਾਲ ਫਰਮਾਨ ਹੈ।
ਉਹ ਦੁੱਖ ਕੈਸਾ ਪਾਵੇ ਜਿਹਦਾ ਰਾਖਾ ਹੈ ਪਰਮਾਤਮਾ,
ਸਾਈਆਂ ਮਾਰ ਨਾ ਸਕੇ ਕੋਈ, ਬਾਲ ਨਾ ਵਿਕਾ ਕਰ ਸਕੇ, ਸਭ ਜਗ ਵੈਰੀ ਹੋਏ, ਸਾਰਾ ਸੰਸਾਰ ਜੇ ਵੈਰੀ ਬਣ ਜਾਵੇ ਨਾ, ਇੱਕ ਰਾਖਾ ਹੋ ਜਾਂ ਕੋ ਮੁਸ਼ਕਲ ਅੱਤ ਬਣੇ, ਟੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਗ ਵੀ ਭੱਜ ਕਰੇ, ਸਭੋ ਭਜੇ ਆਸਰਾ ਚੁੱਕੇ ਸਭ ਸਰਾਉ, ਚੇਤਾ ਵੈ ਉਸ ਪਾਰ ਬ੍ਰਹਮ ਲਗੈ ਨਾ ਤਤੀਬ। ਸੋ ਜਦੋਂ ਇਹ ਦੋ ਗੱਲਾਂ ਦੇਖ ਲਈਆਂ, ਅਜੇ ਵੀ ਮਨ ਨਹੀਂ ਮੰਨਦਾ ਤਾਂ ਸਿਕੰਦਰ ਬਾਦਸ਼ਾਹ ਕਹਿਣ ਲੱਗਿਆ, ਕਹਿੰਦਾ ਇਹਨੂੰ ਸਜ਼ਾ ਦਿਓ, ਮੈਂ ਦਰਬਾਰ ਲਾ ਕੇ ਬੈਠਾ। ਉਸ ਗੋਲ ਮੈਦਾਨ ਚ ਸਾਰੇ ਬੈਠੋ ਆਲੇ ਦੁਆਲੇ, ਤੇ ਮਸਤ ਹਾਥੀ ਤੋਂ ਇਹਨੂੰ ਦਬਾਇਆ ਜਾਏ। ਸੋ ਉਸ ਵੇਲੇ ਆਮ ਰਿਵਾਜ਼ ਸੀ, ਹਾਥੀ 100 ਮਣ ਪੱਕੇ ਦਾ ਹੁੰਦਾ, ਉਹਦੇ ਪੈਰ ਥੱਲੇ ਦੇ ਦੇਣਾ, ਉਹ ਸਿਖਾਏ ਹੁੰਦੇ, ਪੂਰਾ ਵਜਨ ਦੇ ਕੇ ਦੋਏ ਪੈਰ ਰੱਖ ਕੇ ਹਾਥੀ ਪੂਰੇ ਵਜਨ ਨਾਲ ਖੜ ਜਾਂਦਾ ਸੀ, ਤੇ ਹੱਡੀਆਂ ਪਸਲੀਆਂ ਤੋੜ ਕੇ ਧਾਤੀ ਚ ਰਲਾ ਦਿੰਦਾ ਸੀ, ਕੁਛ ਵੀ ਨਹੀਂ ਸੀ ਬਾਕੀ ਬਚਦਾ, ਇੰਨਾ ਪ੍ਰੈਸ਼ਰ ਪਾਉਂਦਾ ਸੀ, ਚੱਕ ਚੱਕ ਮਾਰਦਾ ਸੀ, ਫਿਰ ਚੀਰ ਦਿੰਦਾ ਸੀ ਲੱਤਾਂ ਫੜ ਕੇ। ਜਦੋਂ ਇਹ ਸਜ਼ਾ ਸੁਣਾਈ ਗਈ, ਉਸ ਵੇਲੇ ਸ਼ਰਧਾਲੂ ਪੁਰਸ਼ ਪਰਮੇਸ਼ਰ ਨੂੰ ਮੰਨਣ ਵਾਲੇ ਦਿਲ ਵਿੱਚ ਬੜਾ ਹੌਲ ਪੈ ਗਿਆ, ਵੀ ਹੁਣ ਕੀ ਹੋਏਗਾ, ਜਿਹੜੇ ਨੇਚੇ ਵਾਲੇ ਨੇ ਉਹ ਕਹਿੰਦੇ ਕੋਈ ਗੱਲ ਨੀ, ਜਿੱਥੇ ਪਰਮੇਸ਼ਰ ਨੇ ਅੱਗੇ ਰੱਖਿਆ ਕਰੀ ਅੱਗ ਤੋਂ ਰੱਖਿਆ ਹੈ, ਪਾਣੀ ਤੋਂ ਰੱਖਿਆ ਹੈ, ਉੱਥੇ ਵੀ ਹੁਣ ਕਰੇ। ਸੋ ਉਸ ਵੇਲੇ ਕਬੀਰ ਸਾਹਿਬ ਗੁਰੂ ਮਹਾਰਾਜ ਕਹਿਣ ਲੱਗੇ, ਦੇਖੋ ਪ੍ਰੇਮੀਓ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਾਣੀ ਦੇ ਅੰਦਰ ਆਪ ਸਾਰੀ ਗੱਲ ਲਿਖੀ ਹੋਈ ਹੈ ਤੇ ਉਹਦੇ ਵਿੱਚ ਫਰਮਾਨ ਆਉਂਦਾ ਕਿ ਪੂਜਾ ਬਾਂਧ ਭੇਲਾ ਕਰ ਡਾਰਿਓ, ਗੱਡੀ ਬੰਨ ਕੇ ਲੱਤਾਂ ਬਾਂ ਬੰਨ ਕੇ ਹਾਥੀ ਦੇ ਅੱਗੇ ਸਿੱਟ ਦਿੱਤਾ, ਹਸਤੀ ਕਰੋਪ ਮੂਰ ਮੈਂ ਮਾਰਿਓ, ਸ਼ਰਾਬ ਪਿਲਾਈ ਹੋਈ ਹੈ, ਹਾਥੀ ਝੂਮ ਰਿਹਾ, ਚੀਕਾਂ ਮਾਰ ਰਿਹਾ। ਤੇ ਉਸ ਵੇਲੇ ਮਹਾਵਤ ਨੇ ਉਹਦੇ ਸਿਰ ਦੇ ਵਿੱਚ ਉਹਨੂੰ ਗੁੱਸਾ ਦਵਾਉਣ ਵਾਸਤੇ ਜ਼ੋਰ ਨਾਲ ਉਹਦੇ ਮਾਰਿਆ, ਤੇ ਜਦੋਂ ਜ਼ੋਰ ਨਾਲ ਸਰੀਆ ਮਾਰਿਆ, ਅੰਕਸ ਮਾਰਿਆ, ਉਸ ਵੇਲੇ ਬੜਾ ਕ੍ਰੋਧ ਆਇਆ, ਉਸ ਨੱਠ ਕੇ ਕਬੀਰ ਵੱਲ ਨੂੰ ਜਾਂਦਾ, ਹਸਤ ਭਾਗ ਕਹਿ ਚੀਸਾਂ ਮਾਰਾ, ਕਹਿੰਦੇ ਭੱਜਿਆ ਆਉਂਦਾ, ਚੀਕਾਂ ਮਾਰਦਾ ਜ਼ੋਰ ਜ਼ੋਰ ਨਾਲ। ਇਹ ਇੱਧਰ ਸਾਹਿਬ ਕਬੀਰ ਸਾਹਿਬ ਕੀ ਦੇਖਦੇ ਨੇ, ਕਬੀਰ ਸਾਹਿਬ ਨੂੰ ਹਾਥੀ ਨਹੀਂ ਦਿਸਦਾ, ਪਰਮੇਸ਼ਰ ਨਜ਼ਰ ਆਉਂਦਾ, ਵਾਹਿਗੁਰੂ ਜੀ ਦਿਸਦੇ ਨੇ। ਤੇ ਆਪ ਫਰਮਾਨ ਕਰਦੇ ਆ ਕਿ ਆ ਮੂਰਤ ਕੇ ਹਉ ਬਲਿਹਾਰ, ਹੇ ਵਾਹਿਗੁਰੂ, ਆ ਹਾਥੀ ਦੇ ਵਿੱਚ ਵੀ ਅੱਜ ਤੂੰ ਨਜ਼ਰ ਆ ਰਿਹਾ। ਕਹਿਣ ਲੱਗੇ ਹੁਣ ਜ਼ੋਰ ਲਾ ਲੈ ਜਿਹੜਾ ਤੇਰਾ ਲੱਗਦਾ, ਹੁਣ ਨਹੀਂ ਤੂੰ ਬਚ ਸਕਦਾ। ਉਹ ਕਹਿੰਦੇ ਮੇਰਾ ਕਾਹਦਾ ਜ਼ੋਰ ਹੈ ਪ੍ਰੇਮੀਓ, ਮੇਰਾ ਤਾਂ ਜ਼ੋਰ ਹੈ ਆਏ ਮੇਰੇ ਠਾਕਰ ਤੁਮਰੋ ਤੁਮਰਾ ਜ਼ੋਰ, ਹੇ ਵਾਹਿਗੁਰੂ ਮੇਰਾ ਜ਼ੋਰ ਤਾਂ ਤੂੰ ਹੀ ਹੈ, ਹੋਰ ਕੋਈ ਹੈ ਨਹੀਂ। ਤੇ ਨੇੜੇ ਆ ਕੇ ਹਾਥੀ ਖੜ ਗਿਆ, ਅੱਗੇ ਨਹੀਂ ਪੈਰ ਭਰਦਾ, ਚੀਕਾਂ ਮਾਰਦਾ, ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਚੀਕਾਂ ਕਿਉਂ ਮਾਰਦਾ। ਕਬੀਰ ਸਾਹਿਬ ਹੈਰਾਨ ਹੋ ਗਏ ਵੀ ਹਾਥੀ ਦੇ ਸਾਹਮਣੇ ਸ਼ੇਰ ਖੜਾ, ਬਵਰ ਸ਼ੇਰ ਵੱਡਾ, ਤੇ ਬਹੁਤ ਕ੍ਰੋਧ ਦੇ ਨਾਲ ਹਾਥੀ ਵੱਲ ਨੂੰ ਝਪਟਣ ਨੂੰ ਤਿਆਰ ਹੋ ਰਿਹਾ। ਤੇ ਹਾਥੀ ਅੱਗੇ ਸਾਰੀ ਸ਼ਰਾਬ ਉਤਰ ਗਈ ਉਹਦੀ, ਤੇ ਹਾਥੀ ਹੁਣ ਅੱਗੇ ਪੈਰ ਨਹੀਂ ਤੁਰਦਾ। ਤੇ ਉਹ ਕਾਜੀ ਕੀ ਕਹਿੰਦਾ, ਕਾਜੀ ਬਕਬੋ ਹਸਤੀ ਤੋਰ, ਉੱਚੀ ਦੇ ਗਏ ਆਵਾਜ਼ ਮਾਰੀ, ਕਹਿੰਦਾ ਉਹ ਤੂੰ ਹਾਥੀ ਕਿਉਂ ਨਹੀਂ ਤੋਰਦਾ, ਰੇ ਮਹਾਵਤ ਤੁਝ ਡਾਰੋ ਕਾ, ਮੈਂ ਤੇਰੇ ਕੱਟ ਕੇ ਟੁਕੜੇ ਟੁਕੜੇ ਕਰ ਦੂ, ਮਹਾਵਤ ਇਸੇ ਤਰਾਵੋ ਘਾਲੋ ਸਾ, ਜਾਓ ਜਾ ਕੇ ਸੱਟ ਮਰਵਾਓ ਕਬੀਰ ਦੇ ਉੱਤੇ, ਕਿਉਂ ਨਹੀਂ ਤੋਰਦਾ ਤੂੰ। ਤੇ ਉਹ ਹਾਥੀ ਤੁਰਦਾ ਹੀ ਨਹੀਂ, ਹਸਤ ਨਾ ਤੋਰੈ ਧਰੈ ਧਿਆਨ, ਹਾਥੀ ਤੁਰਦਾ ਨਹੀਂ, ਧਿਆਨ ਧਰ ਰਿਹਾ ਸਾਹਮਣੇ ਪਰਮੇਸ਼ਰ, ਬਬਲ ਸ਼ੇਰ ਹੋਇਆ ਖੜਾ। ਤੇ ਉਧਰਲੇ ਪਾਸੇ ਪਰਮੇਸ਼ਰ ਨੇ ਉਹਦਾ ਦਿਲ ਫੇਰ ਦਿੱਤਾ ਹਾਥੀ ਦਾ ਵੀ, ਬਾਕਾ ਹਿਰਦੈ ਵਸੈ ਭਗਵਾਨ, ਕਹਿੰਦੇ ਹਾਥੀ ਦੇ ਹਿਰਦੇ ਚ ਵੀ ਵਾਹਿਗੁਰੂ ਵਸਦਾ ਸੀ। ਤੇ ਉਸ ਵੇਲੇ ਸਾਰਿਓ ਆਵਾਜ਼ ਆ ਰਹੀ ਹੈ ਵੀ ਪ੍ਰੇਮੀਓ, ਕਿਆ ਅਪਰਾਧ ਸੰਤ ਹੈ ਕੀਨਾ, ਕਬੀਰ ਸਾਹਿਬ ਨੇ ਅਪਰਾਧ ਕਿਹੜਾ ਕਰਿਆ, ਬਾਂਧ ਕੋਟ ਕੁੰਚਰ ਕੋ ਦੀਨਾ, ਗਠੜੀ ਬੰਨ ਕੇ ਹਾਥੀ ਦੇ ਅੱਗੇ ਸਿੱਟਦਾ ਹੈ, ਤੇ ਗੁਨਾਹ ਕਿਹੜਾ ਕਰਿਆ, ਵਿਚਾਰ ਤਾਂ ਕਰੋ, ਕੋਈ ਗੁਨਾਹ ਕਰਿਆ, ਕੋਈ ਡਾਕਾ ਮਾਰਿਆ, ਕੋਈ ਕਤਲ ਕਰਿਆ ਜਾਂ ਕੋਈ ਹੋਰ ਗੱਲ ਕਰੀਏ, ਪਰਮੇਸ਼ਰ ਦੀ ਭਗਤੀ ਕਰਦਾ ਤੇ ਸੱਤ ਦੇ ਬਚਨ ਬੋਲਦਾ, ਤੇ ਇਧਰਲੇ ਪਾਸੇ ਇਹਨੂੰ ਮਾਰਨ ਦੇ ਯਤਨ ਕਰ ਰਹੇ। ਤੇ ਹਾਥੀ ਕੋਲ ਆ ਗਿਆ, ਉੱਥੇ ਹੁਣ ਕੀ ਕਰਦਾ, ਕਬੀਰ ਸਾਹਿਬ ਨੂੰ ਸਣੇ ਗੱਡੀ ਤੇ ਚੱਕ ਲਿਆ, ਚੱਕ ਕੇ ਆਪਣੇ ਮੱਥੇ ਤੇ ਰੱਖ ਲਿਆ। ਇਹਨਾਂ ਨੂੰ ਨੀ ਪਤਾ ਲੱਗਦਾ ਵੀ ਹਾਥੀ ਕੀ ਕਰਦਾ, ਹਾਥੀ ਬਾਰ ਬਾਰ ਨਮਸਕਾਰਾਂ ਕਰਦਾ, ਕੁੰਚਰ ਪੋਟ ਲੈ ਲੈ ਨਮਸਕਾਰੇ, ਬਾਰ ਬਾਰ ਮੱਥੇ ਤੇ ਧਰ ਲੈਂਦਾ, ਚੱਕ ਲੈਂਦਾ ਮੱਥੇ ਤੇ ਭਰ, ਬੂਝੀ ਨਾਹੀਂ ਕਾਜੀ ਅੰਧਿਆਰੇ, ਕਾਜੀ ਅੰਨੇ ਨੇ ਕਹਿੰਦੇ ਗੱਲ ਨੀ ਬੂਝੀ ਬਈ ਗੱਲ ਕੀ ਹੈ। ਤੀਨ ਵਾਰ ਪਤੀਆ ਪਰ ਲੈਂਦਾ, ਪਹਿਲੀ ਵਾਰੀ ਅੱਗ ਦੇ ਵਿੱਚ, ਦੂਜੀ ਵਾਰੀ ਪਾਣੀ ਚ, ਤੇ ਹੁਣ ਹਾਥੀ ਵਿੱਚ ਫਤਿਆਵਾ ਲੈ ਲਿਆ, ਲੇਕਿਨ ਮਨ ਕਠੋਰ ਅਜੂ ਨਾ ਪਤੀਨਾ। ਕਹੋ ਕਬੀਰ ਹਮਰਾ ਗੋਬਿੰਦ, ਚੌਥੇ ਪਦਮੇ ਜਨ ਕੀ ਜਿੰਦ, ਜਨ ਕਿੱਥੇ ਰਹਿੰਦੇ ਨੇ, ਕਹਿੰਦੇ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥੇ ਊਂਗ ਨਾ ਭੁੱਖ ਹੈ, ਅੰਮ੍ਰਿਤ ਨਾਮ ਸੁਖਵਾਸ, ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਕਾਸ਼। ਕਬੀਰ ਸਾਹਿਬ ਤਾਂ ਉੱਥੇ ਬੈਠੇ ਨੇ ਜਿੱਥੇ ਨਾ ਦੁੱਖ ਹੈ ਨਾ ਸੁੱਖ ਹੈ। ਇਧਰਲੇ ਪਾਸੇ ਹਾਥੀ ਮੱਥੇ ਟੇਕਦਾ, ਤੇ ਜਿਸ ਵਕਤ ਨਾਏ ਹਟੇ, ਉਸ ਵੇਲੇ ਹਾਥੀ ਪੂਰੇ ਜ਼ੋਰ ਨਾਲ ਪਿੱਠ ਕਰਕੇ ਪਹਿਲਾਂ ਤਾਂ ਝਟਕਾ ਮਾਰ ਕੇ ਮਹਾਵਤ ਨੂੰ ਸਿੱਟਿਆ, ਸੁੱਟਦੀ ਸਾਰ ਉੱਤੇ ਪੈਰ ਧਰਦੇ ਉਹਦਾ ਉੱਥੇ ਮਾਰ, ਸਿੱਧਾ ਹੀ ਕਾਜੀ ਵੱਲ ਨੂੰ ਗਿਆ, ਕਾਜੀ ਨੂੰ ਚੱਕ ਕੇ ਭਗਾ ਕੇ ਮਾਰਿਆ। ਜਿੰਨੇ ਮੁੱਲਾ ਮਲਾਣੇ ਬੈਠੇ ਸੀ ਪਹਿਲੀ ਲੈਣ, ਚੱਕ ਚੱਕ ਹਾਥੀ ਮਾਰੀ ਜਾਂਦਾ, ਬੁਰਾ ਹਾਲ ਕਰ ਦਿੱਤਾ, ਭਗਦੜ ਮੱਚ ਗਈ, ਬਾਦਸ਼ਾਹ ਕਿਸੇ ਪਾਸੇ ਨੂੰ ਨੱਠ ਗਿਆ, ਫੌਜ ਕਿਸੇ ਪਾਸੇ ਨੂੰ ਨੱਠ ਗਈ, ਹਾਥੀ ਕਾਬੂ ਨਹੀਂ ਆਉਂਦਾ, ਮਹਾਰਾਜ ਐ ਕਹਿੰਦਾ
ਸੁੱਖ ਕਦੇ ਨਾ ਪਾਉਂਦੇ ਜੀ।
ਸਦ ਜੀਵੈ ਨਹੀਂ ਮਰਦਾ। ਸੋ ਜਿਹਨੇ ਬ੍ਰਹਮ ਨੂੰ ਪਛਾਣ ਕੇ ਬ੍ਰਹਮ ਦਾ ਰੂਪ ਬਣ ਗਿਆ, ਮਹਾਰਾਜ ਕਹਿੰਦੇ ਉਹ ਮਰਿਆ ਨਹੀਂ ਕਰਦਾ ਕਦੇ ਵੀ, ਸਰੀਰ ਛੁੱਟ ਜਾਂਦੇ ਨੇ ਲੇਕਿਨ ਉਹਦੀ ਮੌਤ ਨਹੀਂ ਹੋਇਆ ਕਰਦੀ। ਅੰਮ੍ਰਿਤ ਪੀਵੈ ਅਮਰ ਸੋ ਹੋਵੇ, ਜਿਹਨੇ ਨਾਮ ਦਾ ਅੰਮ੍ਰਿਤ ਪੀ ਲਿਆ ਉਹ ਅਮਰ ਹੋ ਜਾਇਆ ਕਰਦਾ। ਸੋ ਇਸ ਕਰਕੇ ਪ੍ਰੇਮੀਓ, ਅਸੀਂ ਤੁਹਾਡੇ ਨਾਲ ਵਚਨ ਕੀਤਾ ਸੀ ਕਿ ਸੰਸਾਰ ਦੇ ਅੰਦਰ ਸਭ ਤੋਂ ਸ੍ਰੇਸ਼ਟ ਕਰਮ ਨਾਮ ਹੈ, ਲੇਕਿਨ ਨਾਮ ਨੂੰ ਸੰਸਾਰ ਨਹੀਂ ਸਮਝਦਾ, ਸੰਸਾਰ ਇਹਨੂੰ ਮਹੱਤਤਾ ਨਹੀਂ ਦਿੰਦਾ। ਇਹਦੀ ਮਹਿਮਾ ਜਿਹੜੀ ਹੈ ਉਹ ਸੰਤਾਂ ਦੇ ਹਿਰਦੇ ਚ ਹੁੰਦਾ।
ਮਹਿਮਾ ਹਰ ਨਾਮ ਦੀ ਸੰਤਾਂ ਦੇ ਹਿਰਦੇ ਦੇ।
ਗੁਰੂ ਮਹਾਰਾਜ ਕਹਿਣ ਲੱਗੇ ਪ੍ਰੇਮੀਓ, ਕਲਯੁਗ ਦੇ ਅੰਦਰ ਨਾ ਕੋਈ ਕਰਮ ਚੱਲਦਾ ਨਾ ਕੋਈ ਧਰਮ ਚੱਲਦਾ, ਇੱਥੇ ਪਰਮੇਸ਼ੁਰ ਦਾ ਨਾਮ ਚੱਲਦਾ। ਜੇ ਇੱਕ ਵਾਰੀ ਵੀ ਭੁੱਲ ਭੁਲੇਖੇ ਕਿਤੇ ਪਰਮੇਸ਼ੁਰ ਦਾ ਨਾਮ ਯਾਦ ਆ ਗਿਆ, ਇੱਕ ਚਿੱਤ ਜੇ ਇੱਕ ਚਿੰਤ ਆਇਓ ਕਾਲ ਫਾਸ ਕੇ ਬੀਚ ਨਾ ਆਇਓ। ਅਜਾ ਮਲਕੋ ਅੰਤਕਾਲ ਮੇ ਨਾਰਾਇਣ ਸੁਧ ਆਈ, ਜਾਂਗਤ ਕੋ ਜੋਗੀਸ਼ਰ ਬਾਂਛਤ ਸੋ ਗਤ ਛਿਨਵੇਂ ਪਾਈ ਅੱਖ ਦੇ ਚਮਕੇ। ਅਜਾ ਮਲਕੋ ਅੰਤਕਾਲ ਮੇ ਨਾਰਾਇਣ ਸੁਧ ਆਈ, ਜਾਂਗਤ ਕੋ ਜੋਗੀਸ਼ਰ ਬਾਂਛਤ ਸੋ ਗਤ ਛਿਨਵੇਂ ਪਾਈ। ਉਹ ਛਿਨ ਦੇ ਅੰਦਰ ਉਹ ਗਤੀ ਪ੍ਰਾਪਤ ਹੋ ਜਾਂਦੀ ਹੈ। ਸੋ ਇਹ ਨਾਮ ਜਪਣ ਵਾਲਾ ਸੰਸਾਰ ਤੋਂ ਮਰਿਆ ਨਹੀਂ ਕਰਦਾ, ਸਦਾ ਸਦਾ ਜਿਉਂਦਾ। ਸੋ ਹੁਣ ਸਮਾਂ ਜਾਸ ਨਹੀਂ ਦਿੰਦਾ, ਸਾਰੇ ਪ੍ਰੇਮੀ ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਆਪਣੀ ਰਸਨਾ ਨੂੰ ਭਾਈ ਪਵਿੱਤਰ ਕਰ ਲਓ ਬੋਲ ਕੇ। ਬਾਕੀ ਅਗਲਾ ਪ੍ਰੋਗਰਾਮ ਸੁਣਨਾ, ਫੇਰ ਚਾਲੇ ਪਾਉਣੇ ਸਭ ਬੋਲਣੇ ਹੋਣ।
ਰਾਮ ਕਲੀ ਮਾਲਾ ਤੀਜਾ ਆਨੰਦ ਕਿਉਂ ਗਾਰ ਸਤਗੁਰ ਪ੍ਰਸਾਦ ਨਾਨਕ ਸਾਹਿਬ ਜੀ ਵਾਹਿਗੁਰੂ।